ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਚੜਿਆ ਤੇਰੇ ਰੰਗ ਵਰਗਾ, ਤੇਰੇ ਚੁੰਮਣ ਪਿਛਲੀ ਸੰਗ ਵਰਗਾ, ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ, ਕਿਸੇ ਛੀਂਬੇ ਸੱਪ ਦੇ ਡੰਗ ਵਰਗਾ, ਅੱਜ ਦਿਨ ਚੜਿਆ ਤੇਰੇ ਰੰਗ ਵਰਗਾ। ਬਹੁਤ ਹੀ ਖੂਬਸੂਰਤ ਦਿਨ ਦਾ ਆਗਾਜ਼ ਹੋਇਆ ਅੱਜ ਕੌਫਸ ਹਾਰਬਰ ਦੇ ਵਿੱਚ, ਜਿੱਥੋਂ ਇਹ ਪ੍ਰੋਗਰਾਮ ਚੱਲ ਰਿਹਾ। ਔਰ ਅੱਜ ਦੇ ਦਿਨ ਦੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ ਅਤੇ ਅਰਦਾਸ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦੇ ਦਿਹਾੜੇ 'ਤੇ ਸਾਰੇ ਹੀ ਸ਼ੁਕਰਾਨਾ ਆਪਾਂ ਕਰਨਾ, ਹਰ ਰੋਜ਼ ਸ਼ੁਕਰਾਨਾ ਕਰਨਾ ਹੈ, ਪਰ ਚਲੋ ਬਹਾਨੇ ਦੇ ਨਾਲ ਘਰ ਹੋ ਜਾਂਦਾ। ਮੈਂ ਆਪ ਜੀ ਦਾ ਸਵਾਗਤ ਕਰਦਾ ਹਾਂ। ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ 16 ਚੇਤ ਸੰਮਤ 558 ਚੱਲ ਰਿਹਾ ਹੈ। ਦਿਨ ਐਤਵਾਰ ਚੜ੍ਹ ਚੁੱਕਾ ਹੈ। ਆਸਟ੍ਰੇਲੀਆ ਦੇ ਵਿੱਚ 29 ਮਾਰਚ ਹੋ ਚੁੱਕੀ ਹੈ 2026। ਸਮੇਂ ਦਾ ਕੋਈ ਪਤਾ ਨਹੀਂ ਲੱਗਦਾ, ਦੇਖੋ 3 ਮਹੀਨੇ ਪਾਰ ਵੀ ਹੋ ਗਏ। ਅਤੇ ਇਸ ਸਮੇਂ ਦੀ ਦੌੜ ਦੇ ਵਿੱਚ ਚੱਲਦੇ ਚੱਲਦੇ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ, ਔਰ ਉਹਨਾਂ ਉਤਰਾਵਾਂ ਚੜ੍ਹਾਵਾਂ ਦੇ ਵਿੱਚੋਂ ਨਿਕਲਣਾ ਸਾਡਾ ਕਾਰਜ ਹੈ, ਕਰਤੱਵ ਹੈ। ਸਾਨੂੰ ਪ੍ਰੋਗਰਾਮ ਕੀਤਾ ਹੋਇਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਨੇ, ਔਰ ਸੁੱਖ ਵੀ ਹੈ ਦੁੱਖ ਵੀ ਹੈ ਦੋਨਾਂ ਦੇ ਵਿੱਚੋਂ ਆਪਾਂ ਨਿਕਲਣਾ ਹੈ। ਹਾਸਾ ਵੀ ਹੈ, ਖੁਸ਼ੀ ਹੈ, ਗਮੀ ਹੈ, ਸਭ ਕੁਛ ਹੈ, ਔਰ ਉਸਦੇ ਭਾਣੇ ਦੇ ਵਿੱਚ ਚੱਲਣਾ ਹੈ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਜੀ ਆਇਆਂ ਨੂੰ ਸਵਾਗਤ ਹੈ। ਸਮਾਂ ਵੱਖ ਵੱਖ ਚੱਲ ਰਿਹਾ, ਇੱਥੇ 8:02 ਹੋ ਗਏ ਨੇ ਸਿਡਨੀ ਦੇ ਵਿੱਚ, ਬ੍ਰਿਸਬਨ 'ਚ 7:02, 7:32 ਐਡਲੇਡ ਦੇ ਵਿੱਚ, ਅਤੇ 5:03 ਹੁਣ ਪਰਥ ਦੇ ਵਿੱਚ ਹੋ ਗਏ ਨੇ। ਸੋ ਅਗਲੇ ਹਫ਼ਤੇ ਐਤਵਾਰ ਵਾਲੇ ਦਿਨ ਖਿਆਲ ਰੱਖਿਓ, ਪ੍ਰੋਗਰਾਮ ਅੱਗੇ ਪਿੱਛੇ ਹੋਣਾ ਹੈ। 1 ਘੰਟਾ ਜਿਹੜਾ ਡੇਲਾਈਟ ਸੇਵਿੰਗ ਹੈ ਉਹ ਖਤਮ ਹੋ ਜਾਣੀ ਹੈ। ਸੋ ਈਸਟ ਕੋਸਟ ਆਸਟ੍ਰੇਲੀਆ ਦਾ ਸਾਰਾ ਇੱਕ ਹੀ ਸਮਾਂ ਹੋਵੇਗਾ। ਬਾਕੀ ਸਾਡੇ ਤੱਕ ਪਹੁੰਚਣ ਦਾ ਪਤਾ ਤੁਹਾਨੂੰ ਪਤਾ ਹੀ ਹੈ, ਵਟਸਐਪ, ਟੈਲੀਗ੍ਰਾਮ, ਈਮੇਲ, ਯੂਟਿਊਬ, ਫੇਸਬੁੱਕ, ਕਮੈਂਟ ਕਰਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ, ਅਤੇ ਜਾਂ ਈਮੇਲ ਜਾਂ ਵਟਸਐਪ ਦੇ ਜ਼ਰੀਏ ਮੈਸੇਜ ਜ਼ਰੂਰ ਭੇਜੋ। ਅੱਜ ਦਾ ਪ੍ਰੋਗਰਾਮ ਬਹੁਤ ਬਿਜ਼ੀ ਹੈ ਅਤੇ ਬੜਾ ਕੁਛ ਅਸੀਂ ਅੱਜ ਲੈ ਕੇ ਆਏ ਹਾਂ। ਕੁਲਦੀਪ ਔਲਖ ਹੁਣੀ ਸਾਡੇ ਨਾਲ ਜੁੜਨਗੇ, ਸਿੱਖ ਖੇਡਾਂ ਦੀਆਂ ਥੋੜ੍ਹੀਆਂ ਗੱਲਾਂ ਕਰਾਂਗੇ, ਉੱਥੇ ਗਤੀਵਿਧੀਆਂ ਦੀਆਂ ਗੱਲਾਂ ਕਰਾਂਗੇ। ਅਮਰੀਕ ਫਲੋਰਾ ਭਾਅ ਜੀ ਆ ਰਹੇ ਨੇ ਅਤੇ ਅਮਨਪ੍ਰੀਤ ਰੰਧਾਵਾ ਵੀ ਇੱਕ ਗੀਤ ਦੇ ਨਾਲ ਪੇਸ਼ ਹੋ ਰਹੇ ਨੇ। ਜੀ ਐਸ ਚਾਹਲ ਦਿਲ ਵਾਲੀ ਪੜਾਸ ਲੈ ਕੇ ਆ ਰਹੇ ਨੇ, ਸਾਡੀ ਕਢਾਉਣ ਆ ਰਹੇ ਨੇ ਦਿਲ ਵਾਲੀ ਪੜਾਸ ਅਸਲ ਦੇ ਵਿੱਚ, ਅਤੇ ਚਲੰਤ ਮਾਮਲੇ 2-3 ਅਸੀਂ ਡਿਸਕਸ ਕਰਾਂਗੇ, ਬੜੇ ਇੰਟਰਸਟਿੰਗ ਮਾਮਲੇ ਨੇ। ਅਤੇ ਇੱਕ ਤਾਂ ਕਹਿ ਲਓ ਕਿ ਸਾਰੇ ਸਿੱਖਾਂ ਨਾਲ ਹੀ ਸੰਬੰਧਿਤ ਹੈ ਮਾਮਲਾ, ਹੈਗਾ ਇਰਾਨ ਦੇ ਯੁੱਧ ਨਾਲ, ਅਤੇ ਸਿੱਖਾਂ ਦਾ ਮਾਮਲਾ ਇਰਾਨ ਦੇ ਯੁੱਧ ਨਾਲ ਕੀ ਹੋ ਸਕਦਾ ਹੈ। ਸੋ ਇਹਦੇ ਬਾਰੇ ਉਹੀ ਦੱਸਣਗੇ, ਉਹਨਾਂ ਤੋਂ ਹੀ ਪੁੱਛਾਂਗੇ ਅਸੀਂ। ਅਤੇ ਤੁਸੀਂ ਅਗਰ ਕੋਈ ਕਮੈਂਟ ਜਾਂ ਕੋਈ ਟਿੱਪਣੀ, ਕੋਈ ਗੱਲਬਾਤ ਕਰਨਾ ਚਾਹੁੰਦੇ ਤਾਂ ਐਨੀ ਟਾਈਮ ਤੁਸੀਂ ਮੈਸੇਜ ਪਾ ਸਕਦੇ ਹੋ। ਅਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਸੀਂ ਥੋੜ੍ਹਾ ਲੇਟ ਜਿੱਦਾਂ ਮੈਸੇਜ ਪੜ੍ਹਦੇ ਹਾਂ, ਜਾਂ ਫਿਰ ਮੈਸੇਜ ਜਿਹੜੇ ਆ ਉਹ ਜੇ ਲੰਬੀ ਡਿਸਕਸ਼ਨ ਮੰਗਦੇ ਆ ਤਾਂ ਫਿਰ ਕਿਤੇ ਡਿਸਕਸ਼ਨ ਕਰ ਲਈਦੀ ਹੈ ਉਹਦੇ ਬਾਰੇ। ਸੋ ਮੌਸਮ ਸਾਡੇ ਦਾ ਦਿਨ ਬੜਾ ਖੂਬਸੂਰਤ ਚੜਿਆ, ਸਿਡਨੀ ਵੀ ਇੱਦਾਂ ਦਾ ਹੀ ਹੈ, 14.9 ਡਿਗਰੀ ਸੀਗਾ। ਮੈਲਬਰਨ ਹਲਕਾ ਮੀਂਹ ਦੱਸਿਆ ਜਾ ਰਿਹਾ, ਉੱਥੇ ਵੀ 14.3 ਸੀ। ਬ੍ਰਿਸਬਨ ਦੇ ਵਿੱਚ ਰਮਣੀਕ ਮਾਹੌਲ ਹੈ ਅਤੇ 28 ਤੱਕ ਵੱਧ ਤੋਂ ਵੱਧ ਜਾਏਗਾ। ਪਰਥ ਵਿੱਚ ਹਲਕਾ ਮੀਂਹ ਦੱਸਿਆ ਜਾ ਰਿਹਾ, 24 ਡਿਗਰੀ। ਐਡਲੇਟ ਦੇ ਵਿੱਚ ਹਲਕੇ ਬੱਦਲ ਹੈ, ਅਤੇ 26 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਕੈਨਬਰਾ 'ਚ ਦਿਨ ਬਿਲਕੁਲ ਸਾਫ਼, 6 ਡਿਗਰੀ ਤਾਪਮਾਨ ਸਰਦੀਆਂ ਵਾਲਾ, ਅਤੇ 22 ਤੱਕ ਵੱਧ ਤੋਂ ਵੱਧ ਜਾਏਗਾ। ਹੋਬਾਰਟ 'ਚ 8.8, ਡਾਰਵਿਨ 'ਚ 24.1। ਸੋ ਦਿਖਾਲਦੇ ਹਾਂ ਨਕਸ਼ੇ ਦੇ ਉੱਤੇ, ਅਤੇ ਆਹ ਜਿਹੜਾ ਅਸੀਂ ਨਕਸ਼ਾ ਦੇਖ ਰਹੇ ਹਾਂ ਹੁਣ, ਇਹਦੇ ਵਿੱਚ ਉਹੜੇ ਲਾਲ ਸਰਕਲ ਮੈਂ ਪਰਥ ਵੱਲ ਨੂੰ ਲਾਇਆ ਹੋਇਆ, ਇਹ ਮੀਂਹ ਦਾ ਇਲਾਕਾ ਆ ਜਿੱਥੇ ਜਿਹੜਾ ਕੱਲ੍ਹ ਪੈ ਰਿਹਾ ਸੀ ਪਰਥ ਏਰੀਏ ਦੇ ਵਿੱਚ। ਸੋ ਇਹ ਹੁਣ ਅੰਦਰ ਨੂੰ ਆ ਰਿਹਾ ਆ, ਅਤੇ ਇਹਨਾਂ ਇਲਾਕਿਆਂ 'ਚ ਮੀਂਹਾਂ ਦੀ ਕਾਫੀ ਲੋੜ ਹੁੰਦੀ ਆ। ਔਰ ਉੱਧਰ ਸੱਜੇ ਹੱਥ ਜਿਹੜੀਆਂ ਠੰਡਾਂ ਹੋ ਰਹੀਆਂ ਨੇ, ਕੈਨਬਰਾ ਠੰਡਾ ਆ, ਦੇਖੋ ਸਿਡਨੀ ਠੰਡਾ, ਬ੍ਰਿਸਬਨ ਵੀ ਠੰਡਾ, ਅਤੇ ਇਹ ਸਾਰੇ ਈਸਟ ਕੋਸਟ ਜਿਹੜਾ ਉਹ ਠੰਡਾ, ਕਿਉਂਕਿ ਉਹ ਸਮੁੰਦਰੀ ਹਵਾਵਾਂ ਜਿਹੜੀਆਂ ਨੇ ਉਹ ਹੇਠਾਂ ਤੋਂ ਉੱਪਰ ਨੂੰ ਚੜ੍ਹ ਰਹੀਆਂ ਨੇ ਠੰਡੀਆਂ, ਸਾਊਥ ਪੋਲ ਵੱਲੋਂ। ਸੋ ਇਸ ਕਰਕੇ ਇਹ ਇਲਾਕੇ ਜਿਹੜੇ ਨੇ ਠੰਡੇ ਨੇ, ਅਤੇ ਸ਼ਾਇਦ ਮਾਰਚ ਮਹੀਨਾ ਵਿਭਾਗ ਵਾਲੇ ਦੱਸਦੇ ਨੇ ਕਿ ਸਭ ਤੋਂ ਠੰਡੇ ਦਿਨ ਇਹਦੇ 'ਚ ਮਾਰਚ ਦੇ ਲਈ ਹੋ ਸਕਦੇ ਨੇ ਰਿਕਾਰਡ ਦੇ ਉੱਤੇ। ਚਲੋ ਉਸ ਤੋਂ ਅੱਗੇ ਚੱਲਦੇ ਹਾਂ ਅਤੇ ਲਾਈਵ ਐਕਸਟ੍ਰੀਮ ਟੈਂਪਰੇਚਰ ਦੇਖਦੇ ਹਾਂ। ਅਡੈਲ ਆਈਲੈਂਡ ਦੇ ਵਿੱਚ ਸਵੇਰੇ 3:50 'ਤੇ 29.3 ਡਿਗਰੀ ਸੀਗਾ, ਔਰ ਕੱਲ੍ਹ ਦੁਪਹਿਰੇ 12:22 'ਤੇ 36.9 ਡਿਗਰੀ ਕਲੰਬਰੂਰੂ ਵੈਸਟਰਨ ਆਸਟ੍ਰੇਲੀਆ ਵਿੱਚ ਹੀ ਸੀਗਾ। ਘੱਟ ਤੋਂ ਘੱਟ ਜਿਹੜਾ ਤਾਪਮਾਨ ਸਵੇਰੇ 6:50 'ਤੇ ਰਿਕਾਰਡ ਕੀਤਾ ਗਿਆ ਬਟਲਰਸ ਗੋਜ ਟਸਮੇਨੀਆ ਦੇ ਵਿੱਚ, ਅਤੇ ਟਸਮੇਨੀਆ ਦੇ ਵਿੱਚ ਹੀ ਸਵੇਰੇ 5:54 'ਤੇ ਅੱਜ ਦਾ -0.6 ਡਿਗਰੀ ਰਿਕਾਰਡ ਕੀਤਾ ਗਿਆ। ਇੰਗਮ ਐਰੋਡ੍ਰੋਮ ਜਾਣੀ ਕਿ ਏਅਰਪੋਰਟ ਦੇ ਉੱਤੇ ਕੁਈਨਜ਼ਲੈਂਡ ਦੇ ਵਿੱਚ 84.2 mm ਮੀਂਹ ਪੈ ਚੁੱਕਾ ਆ। ਚੱਲਦੇ ਹਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ, ਜਿੱਥੇ ਯੈਲੋ ਵਾਚ ਲੱਗੀ ਹੋਈ ਆ ਲਸ਼ਕਣ ਦੀ। ਸੋ ਮੀਂਹ ਦੱਸੇ ਜਾ ਰਹੇ ਨੇ ਪੰਜਾਬ ਦੇ ਅੱਧੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਵੱਲ ਨੂੰ, ਅਤੇ ਪਾਕਿਸਤਾਨ ਦਾ ਸਾਰਾ ਹੀ ਪੰਜਾਬ ਮੀਂਹ ਦੇ ਘੇਰੇ ਦੇ ਵਿੱਚ ਹੈ। ਔਰ ਅੱਜ ਮੀਂਹ ਦੱਸਿਆ ਜਾ ਰਿਹਾ 23 ਡਿਗਰੀ ਤਾਪਮਾਨ ਸੀਗਾ ਸਵੇਰੇ, ਅਤੇ 30 ਤੱਕ ਜਾਏਗਾ ਦਿਨਾਂ ਨੂੰ। ਤਾਂ ਇਹਦੇ ਨਾਲ ਫਸਲਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਆ। ਪਹਿਲਾਂ ਵੀ ਇੱਕ ਮੀਂਹ ਪੈ ਚੁੱਕਾ ਆ, ਪਰ ਹੁਣ ਵਢਾਈ ਚੱਲ ਰਹੀ ਆ। ਜੇ ਮੀਂਹ ਪੈ ਗਿਆ 3-4 ਦਿਨ ਜਿਹੜੀ ਆ ਉਹ ਵਢਾਈ ਰੁਕ ਜਾਂਦੀ ਹੈ, ਜਦ ਤੱਕ ਉਹ ਸੁੱਕਦਾ ਨਹੀਂ, ਕਿਉਂਕਿ ਕੰਬਾਈਨਾਂ ਨਹੀਂ ਵੜਦੀਆਂ ਅਤੇ ਨਲੀ ਵੀ ਗਿੱਲੀ ਹੁੰਦੀ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ, ਅਤੇ ਅਸੀਂ ਥੋੜ੍ਹੀ ਦੇਰ ਬਾਅਦ ਕੁਲਦੀਪ ਔਲਖ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਤਾਂ ਮੌਸਮ ਦੀਆਂ ਗੱਲਾਂ ਚੱਲੀਆਂ ਆ, ਅਤੇ ਤੁਹਾਡੇ ਨਾਲ ਇੱਕ ਦੋ ਆਸਟ੍ਰੇਲੀਆ ਦੀਆਂ ਵੀ ਗੱਲਾਂ ਬਾਤਾਂ ਸਾਂਝੀਆਂ ਕਰ ਦਿੰਦੇ ਹਾਂ, ਨਾਲ ਖਬਰਾਂ ਵੀ ਆਪਾਂ ਥੋੜ੍ਹੀਆਂ ਜਿਹੀਆਂ ਦੇਖ ਲੈਂਦੇ ਹਾਂ ਕਿ ਦੁਨੀਆ ਦੇ ਵਿੱਚ ਕੀ ਚੱਲ ਰਿਹਾ। ਤੁਹਾਨੂੰ ਪਤਾ ਕਿ ਇੱਕ ਸਾਈਕਲੋਨ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਕਿ ਪਿਛਲੇ ਦਿਨ ਦੇ ਵਿੱਚ ਆਇਆ ਸੀਗਾ ਨੌਰਥਨ ਟੈਰੀਟਰੀ ਦੇ ਵਿੱਚ, ਤਕਰੀਬਨ 10-12 ਦਿਨ ਮੰਡਰਾਉਂਦਾ ਰਿਹਾ, ਨੁਕਸਾਨ ਕਰਦਾ ਰਿਹਾ। ਇਹ ਨਰੇਲ ਇਹਦਾ ਨਾਂ ਸੀਗਾ, ਅਤੇ ਇਹਦੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋਵੋਗੇ ਕਿ ਕਿੰਨਾ ਨੁਕਸਾਨ ਇਹਨੇ ਕੀਤਾ। ਹਰ ਪਾਸੇ ਕਹਿੰਦੇ ਕਿ ਤਬਾਹੀ ਤਬਾਹੀ ਹੈ, ਅਤੇ ਇਸ ਦੇ ਨਾਲ ਮਤਲਬ ਕਾਫੀ ਨੁਕਸਾਨ ਹੋਇਆ ਆ। ਪਰ ਹੁਣ ਇਹ ਚੱਕਰਵਾਤ ਜਿਹੜਾ ਆ ਬਹੁਤ ਕਮਜ਼ੋਰ ਹੋ ਚੁੱਕਾ ਹੈ, ਕਮਜ਼ੋਰ ਹੋਣ ਦੇ ਬਾਵਜੂਦ ਵੀ ਇਹ ਕਾਫੀ ਨੁਕਸਾਨ ਕਰ ਰਿਹਾ। ਮੀਂਹ ਲਗਾਤਾਰ ਪੈ ਰਹੇ ਨੇ ਕਿਉਂਕਿ ਮੌਨਸੂਨ ਸੀਜ਼ਨ ਚੱਲ ਰਿਹਾ, ਉੱਪਰ ਵੈਟ ਸੀਜ਼ਨ ਚੱਲ ਰਿਹਾ। ਸੋ ਮੀਂਹ ਤਾਂ ਪੈਣੇ ਪੈਣੇ ਆ, ਪਰ ਜੇ ਉਹਦੇ ਨਾਲ ਚੱਕਰਵਾਤ ਜਿਹੜਾ ਆ ਜਾਂ ਸਾਈਕਲੋਨ ਹੈ ਜਾਂ ਲੋਅ ਪ੍ਰੈਸ਼ਰ ਸੈੱਲ ਹੈ ਉਹ ਕਿਤੇ ਪੈਦਾ ਹੋ ਜਾਵੇ, ਪ੍ਰਗਟ ਹੋ ਜਾਵੇ, ਤਾਂ ਉਹ ਹੋਰ ਵੀ ਸਮੱਸਿਆਵਾਂ ਵਧਾ ਦਿੰਦਾ ਹੈ। ਅਤੇ ਇਸ ਤੋਂ ਪਹਿਲਾਂ ਜਿਹੜਾ ਆ ਕੇ ਹਟਿਆ ਚੱਕਰਵਾਤ, ਮੇਰੇ ਖਿਆਲ ਉੱਥੇ 4th-5th ਆ, ਉਹਦਾ ਨਾਂ ਸੀ ਕ੍ਰਿਸਟੀਨ, ਉਹਨੇ ਵੀ ਤਬਾਹੀ ਮਚਾਈ ਸੀ। ਹਜੇ ਉਹਦੀ ਹਜੇ ਸੰਭਾਲ ਹੋਈ ਨਹੀਂ ਸੀ, ਅਤੇ ਉੱਪਰੋਂ ਨਰੇਲ ਸਾਹਿਬ ਜੀ ਆ ਗਏ, ਅਤੇ ਇਹਨਾਂ ਨੇ ਆਪਣਾ ਕੰਮ ਮਤਲਬ ਕਰ ਦਿੱਤਾ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਥੋੜ੍ਹੀ ਜਿਹੀ ਇਰਾਨ ਯੁੱਧ ਦੀ ਗੱਲਬਾਤ ਦੇ ਵਿੱਚ। ਅਤੇ ਇਰਾਨ ਯੁੱਧ ਦੇ ਜਿਹੜੇ ਤਾਜ਼ਾ ਹਾਲਾਤ ਇਹ ਨੇ ਕਿ ਹੂਥੀਆਂ ਨੇ ਵੀ ਆਪਣੀ ਸ਼ਮੂਲੀਅਤ ਕਰ ਲਈ ਹੈ। ਸੋ ਇਰਾਨ ਦੇ ਹੱਕ ਦੇ ਵਿੱਚ ਜਿਹੜੇ ਹੂਥੀ ਯਮਨ ਦੇ ਨੇ ਉੱਥੇ ਲੜਦੇ ਨੇ, ਇਰਾਨ ਉਹਨਾਂ ਨੂੰ ਸਪੋਰਟ ਕਰ ਰਿਹਾ, ਅਤੇ ਉੱਧਰ ਸਾਊਦੀ ਅਰਬ ਅਤੇ ਅਮਰੀਕਾ ਉਹਨਾਂ ਨੂੰ ਢਾਹ ਰਿਹਾ। ਸੋ ਹੂਥੀਆਂ ਨੇ ਵੀ ਪਹਿਲੀ ਮਿਜ਼ਾਈਲ ਜਿਹੜੀ ਹੈ ਉਹ ਦਾਗ ਦਿੱਤੀ ਹੈ। ਇਹ ਲੜਾਈ ਸ਼ੁਰੂ ਹੋਣ ਤੋਂ ਬਾਅਦ ਪਹਿਲਾ ਹਮਲਾ ਆ ਜਿਹੜਾ ਹੂਥੀਆਂ ਨੇ ਕੀਤਾ ਆ। ਉਸ ਤੋਂ ਪਹਿਲਾਂ ਉਹ ਰੈੱਡ ਸੀ ਦੇ ਵਿੱਚ ਕਈ ਸਾਲ ਹੋ ਗਏ ਉਹ ਕਾਫੀ ਨੁਕਸਾਨ ਕਰਦੇ ਰਹੇ ਨੇ, ਉੱਥੋਂ ਮਿਜ਼ਾਈਲਾਂ ਵੀ ਦਾਗਦੇ ਰਹੇ ਨੇ ਅਤੇ ਉੱਥੋਂ ਅਮਰੀਕਾ ਦੇ ਜਹਾਜ਼ਾਂ ਨੂੰ ਵੀ ਨੁਕਸਾਨ ਕੀਤਾ, ਅਮਰੀਕਾ ਦੇ ਜਹਾਜ਼ ਪਿੱਛੇ ਹਟੇ ਆ। ਹੁਣ ਇੱਥੇ ਵੀ ਹਾਲਾਤ ਹੂਥੀਆਂ ਨਾਲ ਵੀ ਇਹੀ ਹੈ ਕਿ ਇਜ਼ਰਾਈਲ ਨੇ ਉਹਨਾਂ ਦੇ ਪਾਰਲੀਮੈਂਟ ਵੀ ਢਾਈ, ਉਹਨਾਂ ਦੇ ਲੀਡਰ ਵੀ ਮਾਰੀ ਜਾਂਦੇ ਨੇ, ਸੋ ਜਿਹੜਾ ਦੇਖਦੇ ਨੇ ਉਹ ਚੱਕੀ ਜਾਂਦੇ ਨੇ। ਲਿਸਟਾਂ ਬਣਾਈਆਂ ਹੋਈਆਂ ਜਿੱਦਾਂ ਹਿੱਟ ਲਿਸਟ ਹੁੰਦੀ ਨਾ, ਉੱਦਾਂ ਬਣੀ ਹੋਈ ਹੈ, ਇਰਾਨ ਦੀ ਵੀ ਹਿੱਟ ਲਿਸਟ ਬਣੀ ਹੋਈ ਹੈ। ਇਹਦੇ ਬਾਰੇ ਵੀ ਵਿਸ਼ਲੇਸ਼ਣ ਹੋ ਰਹੇ ਨੇ ਕਿ ਇਹ ਲੀਡਰ ਮਾਰਨੇ ਨੇ। ਪਿਆਰੇ ਹੁਣ ਤੁਸੀਂ ਦੇਖੋ ਹਰੇਕ ਪਾਸੇ ਕਿਸੇ ਦਾ ਕਿਸੇ ਤਰ੍ਹਾਂ ਦਾ ਰਾਜ ਹੁੰਦਾ, ਕਿਸੇ ਦਾ ਕਿਸੇ ਤਰ੍ਹਾਂ ਦਾ ਰਾਜ ਹੁੰਦਾ ਹੈ ਨਾ। ਅਤੇ ਜੇ ਇੱਕ ਬੰਦਾ ਕਹੇ ਮੈਂ ਉਹਦੇ ਸਾਰੇ ਲੀਡਰ ਮਾਰ ਦੇਣੇ, ਉਹਦੀ ਹਿੱਟ ਲਿਸਟ ਬਣਾਈ ਹੈ, ਅਤੇ ਉਹ ਤਾਂ ਮਾਰ ਸਕਦਾ, ਉਹਨੂੰ ਤਾਂ ਕੋਈ ਨਹੀਂ, ਹੁਣ ਤੁਹਾਨੂੰ ਯਾਦ ਪਤਾ ਹੀ ਨਹੀਂ ਹੋਏਗਾ ਕਿ ਬਹੁਤ ਸਾਰੇ ਜਿਹੜੇ ਯਮਨ ਦੇ ਲੀਡਰ ਨੇ, ਪ੍ਰਾਈਮ ਮਿਨਿਸਟਰ ਮਿਨਿਸਟਰ, ਉਹ ਮਾਰ ਚੁੱਕੇ ਨੇ ਇਜ਼ਰਾਈਲ ਵਾਲੇ, ਕੋਈ ਖਬਰ ਨਹੀਂ ਹੈਗੀ। ਉਹੀ ਪੋਲਿਸੀ ਇਰਾਨ 'ਤੇ ਵਰਤੀ ਹੈ। ਇਰਾਨ ਦੇ ਵਿੱਚ ਤੁਸੀਂ ਦੇਖੋ ਕਿ ਜੇ ਇਹ ਉਹ ਉੱਦਾਂ ਹੀ ਹੈ ਜਿੱਦਾਂ ਸਾਡੇ ਕਹਿ ਲਓ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰਨਾ ਜਾਂ ਸ਼ਹੀਦ ਕਰਨਾ, ਠੀਕ ਹੈ, ਜਾਂ ਪੋਪ ਨੂੰ ਖਤਮ ਕਰ ਦੇਣਾ, ਵੈਟੀਕਨ 'ਤੇ ਹਮਲਾ ਕਰਨਾ। ਇੱਕ ਹੈਗਾ ਪ੍ਰਸ਼ਾਸਨ, ਇੱਕ ਹੈਗਾ ਰੂਹਾਨੀ ਹੈੱਡ। ਹੁਣ ਨਾ ਤਾਂ ਪ੍ਰਸ਼ਾਸਨ 'ਤੇ ਕਰਨਾ ਬਣਦਾ, ਨਾ ਮਤਲਬ ਜਿਹੜੇ ਪ੍ਰਾਈਮ ਮਿਨਿਸਟਰ ਆ ਜਾਂ ਹੋਰ ਉਹਨਾਂ ਨੂੰ ਮਿਜ਼ਾਈਲਾਂ ਸੁੱਟ ਕੇ ਮਾਰ ਦੇਣਾ ਸਡਨ, ਹੈ ਨਾ, ਫਿਰ ਲੜਾਈ ਸ਼ੁਰੂ ਕਰ ਦੇਣੀ। ਹੁਣ ਇਹ ਇਮੈਜਿਨ ਕਰੋ, ਇਹੀ ਹਮਲਾ ਇਰਾਨ ਜਾਂ ਕੋਈ ਹੋਰ ਕੰਟਰੀ ਕਰਦਾ, ਵਾਈਟ ਹਾਊਸ 'ਤੇ ਉਹਨੂੰ ਟਰੰਪ ਨੂੰ ਖਤਮ ਕਰ ਦਿੰਦਾ, ਉਹਨੇ ਮਿਨਿਸਟਰ ਖਤਮ ਕਰ ਦਿੱਤਾ, ਤਾਂ ਕੀ ਹੋਣਾ ਸੀ? ਨਿਊਕਲੀਅਰ ਬੰਬ ਚੱਲੇ ਹੋਣੇ ਸੀ ਹੁਣ ਨੂੰ, ਠੀਕ ਹੈ। ਸੋ ਉਹੀ ਆ ਵੀ ਜਿਹੜਾ ਜਿਸਕੀ ਲਾਠੀ ਉਸੀ ਕੀ ਭੈਂਸ, ਮੀਡੀਆ ਵੀ ਉਹਨਾਂ ਦੇ ਹੱਥ 'ਚ ਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੀ ਉਹਨਾਂ ਦੇ ਹੱਥ 'ਚ ਹੀ ਆ, ਠੀਕ ਹੈ। ਯੂਰਪ ਸਾਰਾ ਦੰਦਲ ਪਈ ਹੋਈ ਆ, ਚੁੱਪ ਕਰਕੇ ਬੈਠੇ ਨੇ, ਉਹ ਬੋਲਦੇ ਨਹੀਂ। ਉਹਨਾਂ ਨੇ ਉਦੋਂ ਬੋਲਣਾ ਆ ਜਦੋਂ ਕੋਈ ਮਤਲਬ ਏਸ਼ੀਅਨ ਕੰਟਰੀ ਜਾਂ ਸਾਊਥ ਕੰਟਰੀ ਆ ਉਹਨਾਂ 'ਚ ਕੋਈ ਹੁੰਦੀ ਨਾ, ਫਿਰ ਉਹਨਾਂ ਨੂੰ ਬੜਾ ਤਕਲੀਫ ਹੁੰਦੀ ਆ, ਅਤੇ ਹੁਣ ਨਹੀਂ ਕੁਛ ਵੀ ਨਹੀਂ ਹੋਣਾ ਹੈਗਾ। ਖੈਰ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਆ, ਕਿਉਂਕਿ ਇਹਦੇ ਨਾਲ ਕੀ ਆ ਨਾ, ਹੁਣ ਤਾਂ ਸਟੇਟ ਆਫ ਹਮਰੂਜ ਜਿਹੜਾ ਆ ਉਹ ਬੰਦ ਹੋਇਆ, ਉਹਨਾਂ ਨੇ ਰੈੱਡ ਸੀ ਬੰਦ ਕਰ ਦੇਣਾ, ਦੋਨੋਂ ਪਾਸਿਓ ਸਾਊਦੀ ਅਰਬ ਦੇ ਕੰਨ ਫੜ ਲੈਣੇ, ਇੱਕ ਪਾਸਿਓ ਇਰਾਨ ਨੇ ਫੜ ਲਿਆ, ਦੂਜੇ ਪਾਸਿਓ ਯਮਨ ਨੇ ਫੜ ਲਿਆ, ਔਰ ਲਾਂਘਾ ਬੜਾ ਛੋਟਾ ਆ, ਔਰ ਹੂਥੀਆਂ ਦੇ ਹੱਥ ਵੀ ਹਮਰੂਜ ਵਰਗਾ ਇੱਕ ਬੇ ਹੈਗਾ ਜਿੱਥੋਂ ਅੰਦਰ ਵੜਦੇ ਨੇ ਰੈੱਡ ਸੀ ਦੇ। ਸੋ ਇਹਦੇ ਇਹਦੇ ਇਫੈਕਟ ਤੁਹਾਨੂੰ ਦੱਸਦੇ ਹਾਂ, ਅਮਰੀਕ ਭਾਅ ਜੀ ਨੂੰ ਆਲਣ ਦਿਓ, ਔਰ ਦੱਸਦੇ ਹਾਂ ਤੁਹਾਨੂੰ ਇਫੈਕਟ ਕੀ ਹੈ। ਮੇਰੇ 'ਤੇ ਬੜਾ ਇਫੈਕਟ ਪਿਆ ਆ, ਤੁਹਾਡੇ 'ਤੇ ਵੀ ਪੈਣਾ ਆ, ਤਾਂ ਸਿੱਖਾਂ 'ਤੇ ਵੀ ਪੈਣਾ ਆ, ਸਾਰੀ ਕੌਮ 'ਤੇ ਪੈਣਾ ਆ। ਔਰ ਆਸਟ੍ਰੇਲੀਆ ਦੇ ਤੇਲ ਭੰਡਾਰਾਂ ਦੀ ਗੱਲ ਕਰਦੇ ਹਾਂ, ਅਤੇ ਕਹਿੰਦੇ ਜੀ ਕਿੰਨਾ ਤੇਲ ਹੋਣਾ ਚਾਹੀਦਾ, ਕਿੰਨਾ ਅਸੀਂ ਰੱਖਣਾ ਆ, ਹੈ ਨਾ। ਅਤੇ ਜੇ ਆਪਾਂ ਸਾਊਥ ਕੋਰੀਆ ਅਤੇ ਜਪਾਨ ਨਾਲ ਕੰਪੇਅਰ ਕਰੀਏ, ਤਾਂ ਇਹਨਾਂ ਦੋਨਾਂ ਦੇਸ਼ਾਂ ਕੋਲ 200 ਦਿਨ ਦਾ ਤੇਲ ਭੰਡਾਰ ਹੈ, 200 ਦਿਨ ਦਾ, ਅਤੇ ਅਮਰੀਕਾ ਕੋਲ ਤਕਰੀਬਨ 100 ਦਿਨ ਦਾ ਹੈ, ਅਤੇ ਉਹਦੀ ਖਪਤ ਵੀ ਬਹੁਤ ਹੈ। ਅਤੇ ਆਸਟ੍ਰੇਲੀਆ ਉਹਨਾਂ ਦੇਸ਼ਾਂ 'ਚੋਂ ਇੱਕ ਹੈ ਜਿਹਨਾਂ ਕੋਲ ਯੁੱਧ ਦੀ ਸ਼ੁਰੂਆਤ ਦੇ ਵਿੱਚ 90 ਦਿਨ ਤੋਂ ਘੱਟ ਦਾ ਤੇਲ ਸੀਗਾ, ਅਤੇ ਕਿਉਂਕਿ ਉਹ 90 ਦਿਨ ਦਾ ਟੀਚਾ ਵੀ ਪੂਰਾ ਨਹੀਂ ਕਰ ਸਕੇ, ਔਰ ਜਿਹੜਾ ਉਹ ਤੇਲ ਰਿਜ਼ਰਵ ਸੀ ਉਹ ਵੀ ਅਮਰੀਕਾ 'ਚ ਪਿਆ ਸੀ। ਹੁਣ ਕਹਿੰਦੇ 4 ਜਹਾਜ਼ ਆ ਰਹੇ ਨੇ, ਸ਼ਿਪ ਆ ਰਹੇ ਨੇ ਉੱਥੋਂ। ਖੈਰ 30 ਦਿਨ ਦਾ ਭੰਡਾਰ ਦੱਸਦੇ ਆ ਵੀ 30 ਦਿਨ ਦਾ ਹੁੰਦਾ ਆ ਆਸਟ੍ਰੇਲੀਆ ਕੋਲ, ਜਿਹੜਾ ਕਿ ਬਹੁਤ ਘੱਟ ਹੈ। 30 ਦਿਨ ਤਾਂ ਲੜਾਈ ਨੂੰ ਹੋ ਗਿਆ, ਮਹੀਨਾ ਤਾਂ ਹੋ ਹੀ ਗਿਆ ਲੜਾਈ ਨੂੰ। ਸੋ ਹੁਣ ਪੰਪਾਂ ਦੇ ਉੱਤੇ ਕੀ ਹੋਏਗਾ ਇਹ ਗੱਲ ਤੁਹਾਨੂੰ ਸੁਣਾਉਣੀ ਹੈ, ਸਾਡੇ ਨਾਲ ਕੱਲ੍ਹ ਵਾਪਰੀ ਆ। ਅਮਰੀਕ ਭਾਅ ਜੀ ਨੂੰ ਆਲਣ ਦਿਓ, ਫਿਰ ਉਹਨਾਂ ਨਾਲ ਨਾਲੇ ਥੋੜ੍ਹਾ ਬਹੁਤ ਸ਼ੁਗਲ ਮੇਲਾ ਵੀ ਹੋਜੂਗਾ, ਅਤੇ ਨਾਲ ਆਪਾਂ ਗੱਲਾਂ ਵੀ ਕਰ ਲਾਂਗੇ। ਅਤੇ ਟਰਾਂਸਪੋਰਟ ਸੰਸਥਾ ਨੇ ਐਲਬੋ ਦੀ ਜਿਹੜੀ ਫਿਊਲ ਯੋਜਨਾ ਉਹ ਰੱਦ ਕਰ ਦਿੱਤੀ ਹੈ, ਕਹਿੰਦੇ ਵੀ ਬਿਜ਼ਨਸ ਤਾਂ ਗਏ ਢਹਿ ਗਏ। ਨੈਸ਼ਨਲ ਰੋਡ ਟਰਾਂਸਪੋਰਟ ਐਸੋਸੀਏਸ਼ਨ ਨੇ ਫਿਊਲ ਸੰਕਟ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਜਿਹੜੇ ਉਪਾਅ ਆ ਉਹਨਾਂ ਨੂੰ ਪੂਰਾ ਸਹੀ ਨਹੀਂ ਦੱਸਿਆ, ਅਤੇ ਉਹ ਕਹਿੰਦੇ ਨੇ ਕਿ ਸਾਨੂੰ ਛੇਤੀ ਇਸਦੀ ਫਾਈਨੈਂਸ਼ੀਅਲ ਹੈਲਪ ਚਾਹੀਦੀ ਆ, ਕੱਲ੍ਹ ਵੀ ਜਿਸ ਕਾਰਨ ਦੱਸਿਆ ਸੀਗਾ, ਮਹੀਨੇ ਬਾਅਦ ਕੰਪਨੀਆਂ ਤੁਹਾਨੂੰ ਪੈਸੇ ਦੇਣਗੀਆਂ, ਜਦ ਤੱਕ ਤਾਂ ਤੁਹਾਡੇ ਕੋਲੋਂ ਡਬਲ ਪੈ ਗਏ ਆ। ਕੁਲਦੀਪ ਨੇ ਆ ਜਾਣਾ ਪ੍ਰੋਗਰਾਮ 'ਚ, ਔਲਖ ਨੇ ਉਹ ਟਰੱਕਾਂ ਦੇ ਇੰਡਸਟਰੀ ਨਾਲ ਕਾਫੀ ਮਤਲਬ ਰਿਲੇਟਡ ਹੈ, ਅਤੇ ਉਹ ਤੋਂ ਪੁੱਛਾਂਗੇ ਕਿ ਹੁਣ ਵੀ ਕੱਲ੍ਹ ਤੇਲ ਪਵਾਇਆ ਸੀ ਟਰੱਕ 'ਚ ਕਿ ਕਿੰਨੇ ਦਾ ਪੈਂਦਾ ਸੀ ਅਤੇ ਹੁਣ ਕਿੰਨੇ ਦਾ ਪਿਆ ਆ। ਅਤੇ ਪਰ ਜਿਹੜਾ ਕ੍ਰਿਸ ਬੋਵਨ ਹੈ ਉਹ ਕਹਿੰਦਾ ਵੀ ਹਜੇ ਹੋਰ ਵੱਧ ਸਕਦੇ ਨੇ ਤੇਲ ਦੀਆਂ ਕੀਮਤਾਂ, ਉਹ ਤਾਂ ਪਤਾ ਹੀ ਹੈ ਵੱਧ ਸਕਦੇ ਨੇ, ਵਧਣੀਆਂ, ਕਿਉਂਕਿ ਲੜਾਈ ਹਟਾਉਣ ਦੇ ਵਿੱਚ ਜ਼ੋਰ ਲੱਗਣਾ ਚਾਹੀਦਾ ਹੈ। ਦੋ ਤਾਂ ਦੇਸ਼ ਹੈ, ਅਮਰੀਕਾ ਦਾ ਇਜ਼ਰਾਈਲ, ਬਾਕੀ ਸਾਰੇ ਚੁੱਪ ਕਰਕੇ ਬੈਠੇ ਨੇ, ਔਰ ਉਹ ਕਹਿੰਦੇ ਨੇ ਕੋਈ ਨਹੀਂ, ਸਾਡੀ ਜਨਤਾ ਹੁੰਦੀ ਹੈ, ਖੱਜਲ ਹੁੰਦੀ ਹੈ, ਦੇਖਦੇ ਇਰਾਨ ਸ਼ਾਇਦ ਢਾਏ ਲਈਏ, ਸਾਨੂੰ ਫਿਰ ਉੱਥੋਂ ਫਰੀ ਦਾ ਤੇਲ ਮਿਲੇਗਾ ਹੈ ਨਾ ਕੰਪਨੀਆਂ ਨੂੰ। ਸੋ ਇਹ ਮਾਨਸਿਕਤਾ ਜਿਹੜੀ ਆ ਉਹ ਚੱਕੀ ਬੈਠੇ ਨੇ। ਖੈਰ ਆਈ ਪੀ ਐੱਲ ਦੀ ਸਟੋਰੀ ਆ ਇਹ, ਆਪਾਂ ਬਾਅਦ ਦੇ ਵਿੱਚੋਂ ਲਾਵਾਂਗੇ ਜਦੋਂ ਅਮਰੀਕ ਭਾਅ ਜੀ ਸਾਡੇ ਨਾਲ ਜੁੜਨਗੇ। ਸੋ ਕੁਲਦੀਪ ਵੀ ਤਿਆਰੀ ਕਰ ਰਹੇ ਨੇ ਪ੍ਰੋਗਰਾਮ 'ਚ ਆਉਣ ਦੀ, ਅਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਲੈਣਾ। ਅਤੇ ਅੱਜ ਗੱਲ ਕਰਾਂਗੇ ਐਥਲੈਟਿਕਸ ਦੀ, ਗੇਮਸ ਦੇ ਵਿੱਚ ਐਥਲੈਟਿਕਸ ਉਹ ਕਰਵਾ ਰਹੇ ਨੇ। 2019 ਦੇ ਵਿੱਚ ਵੱਡੇ ਪੱਧਰ 'ਤੇ ਉਹਨਾਂ ਨੇ ਮੈਨੇਜ ਕੀਤਾ ਸੀਗਾ ਗੇਮਾਂ ਦੇ ਵਿੱਚ, ਅਤੇ ਮੈਨੂੰ ਯਾਦ ਹੈ, ਅਤੇ ਬੜੀ ਸਫਲਤਾ ਮਿਲੀ ਸੀ ਇੱਕ ਔਰਗਨਾਈਜ਼ ਤਰੀਕੇ ਨਾਲ, ਅਤੇ ਉਦੋਂ ਦੀ ਮੋਟੀਵੇਸ਼ਨ ਉਹਨਾਂ ਨੇ ਲਈ ਆ, ਅਤੇ ਡਾਇਮੰਡ ਸਪੋਰਟਸ ਕਲੱਬ ਉਹਨਾਂ ਨੇ ਬਣਾਇਆ, ਸਾਰੀ ਟੀਮ ਉਹ ਇਹ ਲੀਡ ਕਰ ਰਹੇ ਨੇ, ਪਰ ਸਾਰੀ ਟੀਮ ਹੈ, ਅਤੇ ਬੜੇ ਸਫਲਤਾਪੂਰਵਕ ਐਥਲੈਟਿਕ ਮੁਕਾਬਲੇ ਜਿਹੜੇ ਕਰਵਾਏ। ਸੋ ਮੈਂ ਪ੍ਰੋਗਰਾਮ 'ਚ ਉਹਨਾਂ ਨੂੰ ਡਾਇਰੈਕਟ ਹੀ ਲੈ ਲੈਣਾ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੀ। ਸਤਿ ਸ਼੍ਰੀ ਅਕਾਲ ਕੁਲਦੀਪ, ਕੀ ਹਾਲ ਚਾਲ?
ਸਤਿ ਸ਼੍ਰੀ ਅਕਾਲ ਭਾਅ ਜੀ, ਚੜ੍ਹਦੀਆਂ ਕਲਾ ਜੀ।
ਹਾਂ, ਦਿਨ ਤਾਂ ਤੁਹਾਡੇ ਵੀ ਸਾਡੇ ਵਰਗਾ ਹੀ ਚੜ੍ਹਿਆ ਲੱਗਦਾ, ਬਹੁਤ ਵਧੀਆ।
ਹਾਂਜੀ ਹਾਂਜੀ, ਅਜੇ ਵਧੀਆ, ਕੱਲ ਸਾਰਾ ਦਿਨ ਵੈਸੇ ਮੀਂਹ ਪੈਂਦਾ ਰਿਹਾ ਫਰਾਈਡੇ ਨੂੰ, ਤੇ ਅੱਜ ਠੀਕ ਆ।
ਚਲੋ ਬਹੁਤ ਵਧੀਆ, ਅਤੇ ਉਮੀਦ ਰੱਖਦੇ ਹਾਂ ਸਿੱਖ ਖੇਡਾਂ ਦੇ ਵਿੱਚ ਵੀ ਮੌਸਮ ਠੀਕ ਹੋਏਗਾ। ਅਤੇ ਵੈਸੇ ਛਤਰੀ ਛੁਤਰੀ ਲੈ ਕੇ ਆਈਏ ਜਾਂ ਕਿੱਦਾਂ ਕਰੀਏ?
ਭਾਜੀ ਵਧੀਆ ਵੈਦਰ, ਨਾ ਜ਼ਿਆਦਾ ਗਰਮੀ ਤੇ ਨਾ ਜ਼ਿਆਦਾ ਠੰਡ, 17-18 ਡਿਗਰੀ ਰਹਿਣਾ, ਥੋੜੀ ਥੋੜੀ ਬੱਦਲਬਾਜ਼ੀ ਰਹੂਗੀ ਪਰ ਮੀਂਹ ਨਹੀਂ ਹੈਗਾ।
ਚਲੋ, ਅਤੇ ਐਥਲੈਟਿਕਸ ਦਾ ਤੁਸੀਂ ਤਾਂ ਹੁਣ ਤਿਆਰ ਹੋ ਕੇ ਬੈਠੇ ਆ, ਕਿਤੇ ਏਦਾਂ ਵਿੱਚੋਂ ਨਾ ਭੱਜ ਜਿਓ ਪ੍ਰੋਗਰਾਮ ਕਰਦੇ।
ਹਾਂ ਭਾਜੀ, ਤਦੇ ਮਜੇ ਦਸਤਾਰ ਨਹੀਂ ਸਜਾਈ, ਪੱਗ ਨਹੀਂ ਬੰਦੀ, ਮੈਂ ਨਾ ਇਸ ਤੋਂ ਬਾਅਦ ਆਪਣੀ ਇੰਟਰਵਿਊ ਤੋਂ, ਅੱਜ ਸਾਡਾ ਸੀਜ਼ਨ ਜਿਵੇਂ ਆਫ ਹੋ ਗਿਆ ਤੇ ਲਾਸਟ ਕੰਪੀਟੀਸ਼ਨ ਆਉਂਦਾ ਸੀਜ਼ਨ ਆ।
ਅੱਛਾ,
ਤੇ ਬਸ ਜਿਉਂ ਆਪਾਂ ਗੱਲਬਾਤ ਖਤਮ ਕਰਨੀ ਹੈ ਤੇ ਤਿਆਰ ਬੈਠੇ ਹਾਂ ਸਾਰੇ, ਅਸੀਂ ਟਰੈਕ 'ਤੇ ਜਾਣਾ, ਇਸੇ ਕਰਕੇ ਫਿਰ ਮੈਂ ਤਿਆਰੀ ਦੀ
ਮੈਂ ਕਿਹਾ ਕਿਤੇ ਇੱਦਾਂ ਦਾ ਨਹੀਂ ਬਈ, ਹੁਣ ਤਾਂ ਇੰਨੀ ਆਦਤ ਪੈ ਗਈ ਹੋਣੀ ਹੈ ਵੀ ਜੇ ਮਤਲਬ ਤੁਰਨਾ ਵੀ ਹੈ ਤਾਂ ਵਾਈਫ ਨੂੰ ਜਾਂ ਹੋਰ ਕਿਸੇ ਨੂੰ ਕਹਿਣਾ ਪੈਂਦਾ ਗੋਲੀ ਜਿਹੀ ਚਲਾ ਜਾ, ਆਵਾਜ਼ ਕਰ ਗੋਲੀ ਜਿਹੀ ਦੀ, ਫਿਰ ਮੈਂ ਤੁਰੂੰਗਾ।
ਭਾਈ ਕਿਸੇ ਤੱਕ ਹਾਲ ਤੱਕ ਤੁਹਾਡੀ ਗੱਲ ਸਹੀ ਆ, ਸਾਡਾ ਇਕੱਲਿਆਂ ਦਾ ਨਹੀਂ, ਜਿੰਨੀ ਕੁ ਸਾਡੀ ਟੀਮ ਆ ਨਾ, ਚਲੋ ਆਪਾਂ ਤੁਸੀਂ ਆਉਣਾ ਇੱਥੇ ਮਿਲਾਂਗੇ ਸਾਰੇ, ਲੱਗੇ ਵੀ ਤੁਸੀਂ ਤੇ ਮਿਲੇ ਜੀ।
ਅੱਛਾ,
ਉਹ ਟਰੈਕ ਦੀ ਨਾ ਜਿੰਨਾ ਅਡਿਕਸ਼ਨ ਨਹੀਂ ਹੋ ਜਾਂਦੀ ਸਾਨੂੰ ਬੱਚਿਆਂ ਨੂੰ, ਆਪ ਨੂੰ ਜਿੱਦਣ ਕਿਤੇ ਨਾ ਸਰਦੀ ਨੂੰ ਕਿਤੇ ਜਾ ਜਾਵੇ, ਪਹਿਲੀ ਗੱਲ ਤੇ ਅਸੀਂ ਨਾ ਵੈਦਰ ਵਗੈਰਾ ਜ਼ਿਆਦਾ ਪ੍ਰਵਾਹ ਕਰੀਦੀ ਨੀ, ਪਰ ਕਿਸੇ ਵੇਲੇ ਨਾ ਜਾ ਜਾਵੇ ਤਾਂ ਉੱਦਾਂ ਨਾ ਪਤਾ ਨੀ ਲੱਗਦਾ ਰਹਿੰਦਾ ਕਿ ਸਮਥਿੰਗ ਮਿਸਿੰਗ ਆ, ਅੱਜ ਪਤਾ ਨੀ ਕੀ ਗੱਲ ਹੈ ਨਾ, ਕੋਈ ਕਮੀ ਆ।
ਅੱਛਾ, ਹੁਣ ਆਪਾਂ ਸਮਾਂ ਜਿਹੜਾ ਅੱਜ ਉਹਨੂੰ ਯੂਟੀਲਾਈਜ਼ ਕਰਦੇ ਹੋ ਨਾ, ਆਪਾਂ ਜਿਹੜਾ ਬਹੁਤ ਵੱਡਾ ਇੱਕ ਇਵੈਂਟ ਆ ਰਿਹਾ ਸਿੱਖ ਗੇਮਸ ਹੈ ਨਾ, ਉਹ ਉਹ ਉਹਦੇ ਸੰਬੰਧ ਨਾਲ ਥੋੜ੍ਹੀ ਜਿਹੀ ਗੱਲ ਕਰ ਲਈਏ। ਪਹਿਲਾਂ ਅਸੀਂ ਨਾ ਇੱਕ ਬੜੀ ਇੰਟਰਸਟਿੰਗ ਗੱਲ ਆ ਜਿਹੜੀ ਉਹ ਫੰਡ ਰੇਜ਼ਿੰਗ ਹੋ ਰਹੀ ਹੈ ਹੈ ਨਾ, ਅਤੇ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਹੈ ਨਾ। ਅਤੇ ਹਾਂ, ਉਹ ਉਹ ਤੁਸੀਂ ਤਸਵੀਰਾਂ ਵੀ ਭੇਜੀਆਂ ਸੀਗੀਆਂ, ਸਿਕਸ ਫੋਰ ਹਿਊਮੈਨਿਟੀ ਜਿਹੜੀ ਆ ਰੋਇਲ ਚਿਲਡਰਨ ਹੋਸਪਿਟਲ ਦੇ ਲਈ ਫੰਡ ਰੇਜ਼ਿੰਗ ਚੱਲ ਰਹੀ ਹੈ, 1.25 ਲੱਖ ਦਾ ਟੀਚਾ ਪ੍ਰਬੰਧਕਾਂ ਨੇ ਮਿੱਥਿਆ ਆ, ਅਤੇ ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਚਰਚਾ 2 ਮਿੰਟ ਕਰੀਏ।
ਹਾਂਜੀ ਬਿਲਕੁਲ ਭਾਜੀ, ਆਪਣਾ ਜੇ ਤੁਸੀਂ ਦੱਸ ਹੀ ਦਿੱਤਾ ਕਿ ਆਪਣਾ ਨਾ ਇੱਕ ਟੀਚਾ ਰੱਖਿਆ ਕਿ 1.25 ਲੱਖ, ਜਿੱਦਾਂ ਆਪਣੇ ਸਿੱਖ ਧਰਮ ਦੇ ਵਿੱਚ ਹਨਾ 1.25 ਲੱਖ ਨੂੰ ਬਹੁਤ ਵੱਡਾ ਦਰਜਾ ਆ, ਤੇ ਉਸੇ ਤਰ੍ਹਾਂ ਹੀ ਉਹਨਾਂ 1.25 ਲੱਖ ਜਿਹੜਾ ਅਮਾਊਂਟ ਡਾਲਰ ਇਕੱਠਾ ਕਰਕੇ ਡੋਨੇਟ ਕਰਨਾ ਰੋਇਲ ਚਿਲਡਰਨ ਹੋਸਪਿਟਲ, ਤੇ ਉਹਦੇ ਸੰਬੰਧ ਵਿੱਚ ਹੀ ਭਾਈ ਜਿਵੇਂ ਤੁਹਾਨੂੰ ਯਾਦ ਹੋਊਗਾ ਕੁਲਵਿੰਦਰ ਰਾਏ 2019 ਦੇ ਵਿੱਚ ਵੀ ਉਹ ਵਡੂੰਗਾ ਅਲਬਰੀ ਤੋਂ ਰਨ ਕਰਕੇ ਮੈਲਬਰਨ ਪਹੁੰਚੇ ਸੀ ਹਨਾ, ਤੇ ਉਹ ਪਲਵਿੰਦਰ ਨਾਲ ਫਿਰ ਇਸ ਵਾਰ ਵੀ ਗੱਲ ਹੋਈ ਤੇ ਉਹ ਕਹਿੰਦਾ ਕਿ ਭਾਜੀ ਮੈਂ ਫਿਰ ਰਨ ਕਰਨਾ ਚਾਹੁੰਦਾ, ਉਦੋਂ ਉਹਨੇ ਹੋਰ ਕੇ ਸੰਸਥਾ ਲਈ ਕੀਤਾ ਸੀ, ਤੇ ਫਿਰ ਆਪਾਂ ਜਿਹੜੇ ਪ੍ਰਬੰਧਕ ਇੱਥੇ ਕਮੇਟੀ ਅੱਗੇ ਲੀਡ ਕਰ ਰਹੇ ਆ ਸੰਦੀਪ ਹੋਣੀ ਨੇ ਹਨਾ, ਮਨਦੀਪ ਜੋਹਲ ਹੋਣੀ ਭਾਜੀ ਨੇ, ਉਹਨਾਂ ਨਾਲ ਗੱਲਬਾਤ ਕਰਾਈ ਕਿ ਚਲੋ ਇੱਕ ਵਧੀਆ ਆਲਰੇਡੀ ਆਪਾਂ ਟੀਚਾ ਮਿਲਿਆ ਤੇ ਕਿਉਂ ਨਾ ਪਲਵਿੰਦਰ ਨੂੰ ਉਹਦੇ ਵਿੱਚ ਨਾ ਸ਼ਾਮਿਲ ਕੀਤਾ ਜਾਵੇ।
ਅੱਛਾ, ਹਾਂ
ਤੇ ਉਹ ਫਿਰ ਜਿਹੜਾ ਆਲਰੇਡੀ ਉਹ ਸਟਾਰਟ ਕਰ ਚੁੱਕਾ ਰਨ ਅਲਬਰੀ ਵਡੂੰਗਾ ਤੋਂ, ਤੇ ਅੱਜ ਉਹਦਾ ਜਿਹੜਾ ਸਟਾਪ ਹੈਗਾ ਸ਼ੈਫਟਨ,
ਅੱਛਾ
ਤੇ ਉਹਨੂੰ ਅੱਗੇ ਰਿਸੀਵ ਕਰ ਰਹੇ ਆਪਣੇ ਸੁਰਦੀਪ ਮਿੱਠਾ ਭਾਜੀ ਹੋਣੀ ਨੇ, ਗੁਰਪ੍ਰੀਤ ਔਲਖ ਹੋਣੀ ਨੇ, ਤੇ ਗੁਰੂ ਘਰ ਉਹਨਾਂ ਨੇ ਨਾ ਪ੍ਰੋਗਰਾਮ ਰੱਖਿਆ ਉਹਨਾਂ ਦਾ, ਸ਼ਾਇਦ 1-1:30 ਵਜੇ ਅੰਦਾਜ਼ਾ ਵੀ ਪਹੁੰਚਣਗੇ ਉੱਥੇ,
ਅੱਛਾ ਜੀ
ਤੇ ਉੱਥੇ ਵੀ ਜਿੰਨਾ ਯੋਗਦਾਨ ਜੇ ਸੈਕਟਰ ਦੀਆਂ ਸੰਗਤਾਂ ਨੇ ਪਾਉਣਾ ਚਾਹੁਣ ਤੇ ਪਾ ਸਕਦੇ ਆ, ਜਿਵੇਂ QR ਕੋਡ ਆਪਾਂ ਵੀ ਸ਼ੇਅਰ ਕੀਤਾ ਹੋਇਆ ਉਹਦੇ ਥਰੂ ਵੀ ਕਰ ਸਕਦੇ ਨੇ
ਠੀਕ। ਇਹ ਇਹ
ਤੇ।
ਜਿਹੜਾ
ਹਾਂਜੀ
ਉਹ ਰਨ ਕਰ ਰਹੇ ਨੇ ਪਲਵਿੰਦਰ, ਇਹ ਜਿਹੜਾ ਹਸਪੀਟਲ ਦੇ ਲਈ ਫੰਡਰੇਜ਼ਿੰਗ ਹੈ ਉਹ ਉਹਦੇ ਨਾਲ ਸੰਬੰਧਿਤ ਹੈ। ਸੋ ਜਿੰਨੇ ਵੀ ਉੱਥੇ ਆਪਾਂ ਜੋ ਰਾਹ ਦੇ ਵਿੱਚ ਕੋਈ 10-20-50-100 ਵੱਧ ਤੋਂ ਵੱਧ ਹੋਰ ਵੀ ਜਿੰਨਾ ਵੀ ਕਰ ਸਕਦੇ ਉਹ ਡੋਨੇਟ ਕਰਨਗੇ, ਤਾਂ ਉਹ ਇੱਥੇ ਜਾਣਗੇ ਨਾ, QR ਕੋਡ ਸਕੈਨ ਕਰਨਗੇ ਬੇਸਿਕਲੀ।
ਹਾਂ ਬਿਲਕੁਲ, ਉਹਨਾਂ ਨੇ ਆਥੋਰਾਈਜ਼ ਕੀਤਾ ਹਸਪੀਟਲ ਨੇ, ਉਹਨੂੰ ਕੈਸ਼ ਵੀ ਦੇ ਸਕਦੇ ਆ ਜੇ ਕੋਈ ਦੇਣਾ ਚਾਹੇ,
ਅੱਛਾ ਜੀ
ਤੇ QR ਕੋਡ ਦੇ ਥਰੂ ਡਾਇਰੈਕਟ ਜਿਹੜਾ ਲਿੰਕ ਹੈ ਨਾ ਉਹ ਆਪਣੇ ਸੇਫ ਗੇਮਾਂ ਦਾ ਇੱਕ ਅਲੱਗ ਉਹਨਾਂ ਨੇ ਬਣਾ ਕੇ ਦਿੱਤਾ ਹੈ, ਜਿੰਨਾ ਵੀ ਅਮਾਉਂਟ ਹੋ ਜਾਊਗਾ ਉਹਦੇ ਥਰੂ ਆਪਣਾ ਉਸੇ ਨੋਟ ਹੋਊਗਾ ਡਾਟਾ ਕਿ ਜਿਹੜਾ ਸੇਫ ਗੇਮ ਵੱਲੋਂ ਆਇਆ।
ਠੀਕ ਹੈ। ਅਤੇ ਮੈਨੂੰ ਯਾਦ ਹੈ ਪਲਵਿੰਦਰ ਨੂੰ ਮੈਂ ਬੜੀ ਚੰਗੀ ਤਰ੍ਹਾਂ ਜਾਣਦਾ, ਪਹਿਲਾਂ ਇਹਨਾਂ ਨੇ ਰਨ ਸਿਡਨੀ ਕੀਤਾ ਸੀ ਜਦੋਂ ਉਦੋਂ ਮੈਂ ਲੀਡ ਕਰ ਰਿਹਾ ਸੀ ਸ਼ਾਇਦ 2018 ਦੇ ਵਿੱਚ ਜਾਂ 2017 ਦੇ ਵਿੱਚ, ਮੈਨੂੰ ਹੁਣ ਯਾਦ ਨਹੀਂ ਕਿਹੜਾ ਸਾਲ ਹੈ, ਅਤੇ ਇਹਨਾਂ ਦੀ ਅਪਰੂਵਲ ਅਸੀਂ ਕੀਤੀ ਸੀਗੀ, ਅਤੇ ਉਦੋਂ ਦੇ ਲਗਾਤਾਰ ਗੇਮਾਂ ਦੇ ਵਿੱਚ ਇਹੋ ਜਿਹੀ ਗਤੀਵਿਧੀਆਂ ਫੰਡਰੇਜ਼ਿੰਗ ਦੀਆਂ ਕਰ ਰਹੇ ਨੇ। ਅਤੇ ਮੈਨੂੰ ਲੱਗਦਾ ਹੈ ਕਿ ਪਿਛਲੀ ਜਦੋਂ 2017-18 ਜਾਂ ਕਿਤੇ ਸਿਡਨੀ ਗੇਮਾਂ ਹੋਈਆਂ ਸੀ ਤਾਂ ਇਹ ਕੌਫ ਸਾਰਬਰ ਤੋਂ ਭੱਜ ਕੇ ਗਏ ਸੀ 700 ਕਿਲੋਮੀਟਰ।
ਹਾਂਜੀ ਇਹਨਾਂ ਨੇ ਕੀਤਾ ਹੋਇਆ ਕਾਫੀ ਅੱਗੇ ਗੋਲਡ ਕੋਸਟ ਕਾਮਨਵੈਲਥ ਗੇਮ ਸ਼ਾਇਦ ਆਪਣੇ ਜਿਹੜੀਆਂ ਸੀ ਸੇਫ ਗੇਮ ਹੋਈਆਂ ਸੀ ਜਿਹੜਾ ਬ੍ਰਿਟਿਸ਼ ਗੋਲਡ ਕੋਸਟ ਉਦੋਂ ਵੀ ਕੀਤਾ ਇਹਨਾਂ ਨੇ,
ਹਾਂਜੀ
ਤੇ 2019 ਦੇ ਵਿੱਚ ਤਾਂ ਆਪਾਂ ਤੁਸੀਂ ਇੰਟਰੋਡਿਊਸ ਪਹਿਲੀ ਵਾਰ ਸਾਡੇ ਨਾਲ ਇਹਨੂੰ ਕਰਵਾਇਆ ਹੋਣਾ ਪਲਵਿੰਦਰ ਨੂੰ, ਤੇ ਅਸੀਂ
ਹਾਂਜੀ
ਅੱਗੇ ਰਸੀਵ ਕੀਤਾ ਸੀ ਐਥਲੈਟਿਕ ਟੀਮ ਨੇ ਇਹਨਾਂ ਨੂੰ।
ਹਾਂਜੀ ਹਾਂਜੀ ਸੋ ਇਹ ਕਾਫੀ ਵਧੀਆ ਉੱਦਮੀ ਨੇ, ਤੇ ਅੱਜ ਸ਼ੈਪਟਨ ਰੁਕ ਮਤਲਬ 12-1 ਵਜੇ ਪਹੁੰਚਣਗੇ, ਸੋ ਉੱਥੇ
ਹਾਂਜੀ
ਸ਼ੈਪਟਨ ਜ਼ਰੂਰ ਪਹੁੰਚਣ ਅਤੇ ਹੱਲਾਸ਼ੇਰੀ ਦੇਣ ਅਤੇ ਪਾਰਟਿਸਿਪੇਟ ਕਰਨ। ਹੁਣ ਚੱਲਦੇ ਹਾਂ ਆਪਣੇ ਪ੍ਰੋਜੈਕਟ ਵੱਲ ਜਿਹੜਾ ਤੁਸੀਂ ਕਰ ਰਹੇ ਹੋ, ਅਤੇ ਉਹਦੇ ਵਿੱਚ ਖੇਡਾਂ ਦੀ ਮਾਂ ਜਿਹੜੀ ਐਥਲੈਟਿਕ ਹੈ, ਤੁਸੀਂ ਕੈਪਸ਼ਨ ਬਣਾਇਆ ਹੋਇਆ, ਅਤੇ ਇਹ ਵਾਕਿਆ ਹੀ ਗੱਲ ਸੱਚੀ ਆ। ਤਾਂ ਇਹ ਐਥਲੈਟਿਕਸ ਦੀ ਗੱਲ ਕਰੀਏ, ਵੀ ਕਿੰਨੇ ਅਥਲੀਟ ਜਿਹੜੇ ਉਹ ਰਜਿਸਟਰ ਹੋ ਚੁੱਕੇ ਨੇ, ਕਿੱਥੇ ਹੋ ਰਹੀਆਂ ਗੇਮਾਂ ਤੋਂ, ਕਿੰਨੀ ਦੂਰ ਹੈ ਇਹ, ਅਤੇ ਕੀ ਫੈਸਿਲਿਟੀਜ਼ ਹੈ, ਅਤੇ ਕੀ ਪਰੇਸ਼ਾਨੀਆਂ ਨੇ, ਇਹਦੇ ਬਾਰੇ ਵੀ ਗੱਲ ਕਰੀਏ।
ਹਾਂਜੀ ਭਾਜੀ ਫਰਾਈਡੇ ਨੂੰ ਅਥਲੈਟਿਕ ਵਾਲਿਆਂ ਨੂੰ ਕੋਈ ਬਾਹਲੀ ਪਾਰਕਿੰਗ ਦੀ ਪਰੇਸ਼ਾਨੀ ਤੇ ਨਹੀਂ ਆਊਗੀ,
ਅੱਛਾ
ਕਿਉਂਕਿ ਜਿਹੜਾ ਫਰਾਈਡੇ ਹੈ ਨਾ 3 ਅਪ੍ਰੈਲ ਨੂੰ ਉਹ ਇੱਕ ਪਾਸੇ ਤੇ ਵੈਨਿਊ ਆ ਅਸੈਂਡ ਅਥਲੈਟਿਕ ਪ੍ਰਾਇਟ ਆ,
ਅੱਛਾ
ਉੱਥੇ ਆਪਾਂ ਜੇ 10 ਵਜੇ ਸ਼ੁਰੂ ਕਰਾਂਗੇ 10 ਤੋਂ 2 ਵਜੇ ਤੱਕ ਉੱਥੇ ਜ਼ਿਆਦਾ ਆਪਾਂ ਜਿਹੜੇ ਫੀਲਡ ਇਵੈਂਟ ਆ ਤੇ ਪਲੱਸ ਰੇਸ ਦੇ ਵਿੱਚ ਸਿਰਫ 1500 ਮੀਟਰ ਆ
ਅੱਛਾ
ਉਹ ਆਪਾਂ ਫਰਾਈਡੇ ਨੂੰ ਕਰਾ ਦੇਣੇ, ਤੇ ਉਸ ਤੋਂ ਅਗਲੇ ਜਿਹੜੇ 2 ਦਿਨ ਆ ਸ਼ਨੀਵਾਰ ਤੇ ਐਤਵਾਰ
ਹਾਂਜੀ
ਹੈਗਾ ਮੈਲਬਰਨ ਯੂਨੀਵਰਸਿਟੀ ਅਥਲੈਟਿਕ ਟ੍ਰੈਕ,
ਅੱਛਾ
ਉਹ ਜਿਹੜਾ ਕਿ ਜਿੱਥੇ ਮੇਨ ਗੇਮਾਂ ਹੋਣੀਆਂ ਵਾ ਉਹ ਸਾਰੇ ਜਾਂ ਉਹ ਆਪਣੀ ਡਿਸਟੈਂਸ ਹੀ ਆ।
ਅੱਛਾ
ਅਗਲੇ 2 ਦਿਨ ਮੈਂ ਬੇਨਤੀ ਕਰੂੰਗਾ ਕਿ ਉੱਥੇ ਪਾਰਕਿੰਗ ਦਾ ਇਸ਼ੂ ਹਾਂ ਜ਼ਰੂਰ ਹੋਵੇਗਾ, ਤੇ ਉਹਦੇ ਵਿੱਚ ਪਲੱਸ ਪੁਆਇੰਟ ਇਹ ਹੈਗਾ ਕਿ ਭਾਜੀ ਪਬਲਿਕ ਟ੍ਰਾਂਸਪੋਰਟ ਬਹੁਤ ਵਧੀਆ ਹੈ ਮੈਲਬਰਨ ਦੀ,
ਅੱਛਾ
ਜਿੰਨੀਆਂ ਵੀ ਟ੍ਰੈਮ ਸਿਟੀ ਤੋਂ ਚੱਲਣੀਆਂ ਨੇ ਉਹ ਸਾਰੀਆਂ ਗੇਮਾਂ ਦੇ ਜਿਹੜਾ ਗੇਮ ਵਿਲੇਜ ਆ ਉਹਦੇ ਵਿੱਚ ਹੋ ਕੇ ਲੰਘਣੀਆਂ,
ਹਾਂਜੀ
18 ਸਾਲ ਤੱਕ ਵੈਲੀ ਫ੍ਰੀ ਆ,
ਅੱਛਾ
ਤੇ ਹੁਣ ਇਸੇ ਨਵਾਂ ਰੂਲ ਆ ਗਿਆ ਤੈਨੂੰ ਟਿਕਟ ਦੀ ਲੋੜ ਨਹੀਂ ਆਪਣਾ ਜਿਹੜਾ ਮਾਸਟਰ ਕਾਰਡ ਵੀਜ਼ਾ ਕਾਰਡ ਆ ਉਹੀ ਟੈਪ ਹੋ ਜਾਣਾ,
ਅੱਛਾ
ਤੇ ਬੱਸ ਸਰਵਿਸ ਜਿਹੜਾ ਬੱਸ ਰੂਟ ਇਹਨਾਂ ਆਪਣੇ ਕਮੇਟੀ ਵੱਲੋਂ ਆ ਉਹ ਵੀ 24 ਘੰਟੇ ਜਿਹੜਾ ਚੱਲਦਾ ਹੈ ਨਾ ਇੱਕ ਦੂਜੀ ਵੈਨਿਊ ਤੱਕ,
ਅੱਛਾ ਜੀ
ਤੇ ਮੈਂ ਤੇ ਇਹ ਸੁਜੈਸਟ ਕਰੂੰਗਾ ਕਿ ਜਿੱਥੇ ਵੀ ਤੁਸੀਂ ਜਿਹੜੇ ਪਾਸੋਂ ਆਏ ਆ ਜਿੰਨਾ ਸਟੇ ਕੀਤਾ ਵਾ ਨੇੜੇ ਤੇੜੇ ਕਿਸੇ ਹੋਟਲ ਸਿਟੀ 'ਚ ਕਿਤੇ ਵੀ ਹੈ ਨਾ
ਹਾਂਜੀ
ਤੇ ਕਾਰ ਉੱਥੇ ਰਹਿਣ ਦੇਣ ਤੇ ਪਬਲਿਕ ਟ੍ਰਾਂਸਪੋਰਟ ਯੂਜ਼ ਕਰਨ ਤੇ ਬਹੁਤ ਵਧੀਆ ਰਹਿਣਗੇ, ਕੋਈ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ।
ਓਕੇ ਦੈਟਸ ਗੁੱਡ।
ਹਾਂਜੀ
ਅਤੇ ਇਹ ਇਹ ਇੱਕ ਮੇਰੇ ਖਿਆਲ ਵੱਡਾ ਚੈਲੰਜ ਹੋਣਾ, ਕਿਤੇ ਵੀ ਦੇਖ ਲਓ, ਚਾਹੇ ਆਪਾਂ ਪਿਛਲੀ ਵਾਰੀ KC ਵੀ ਕਰਵਾਈਆਂ ਸੀ ਗੇਮਸ, ਉੱਥੇ ਵੀ ਮਤਲਬ ਪਾਰਕਿੰਗ ਕਿੰਨੀ ਹਜ਼ਾਰਾਂ ਦੀ ਸੀ, ਬੰਦੇ ਜਦੋਂ ਬੰਦੇ ਹੀ ਉੱਥੇ 1.5-2 ਲੱਖ ਪਹੁੰਚ ਜਾਣਾ, ਤਾਂ ਬੰਦੇ
ਹਾਂਜੀ
ਪਾਰਕਿੰਗ
ਉਹ ਵੀ
ਕਰੇ
ਹੈਗਾ
ਤਾਂ।
ਉਹ ਤਾਂ ਭਾਜੀ ਚਲੋ ਬਾਅਦ ਵਿੱਚ ਚੀਜ਼ਾਂ ਨੋਟ ਕੀਤੀਆਂ ਆਪਾਂ KC ਫੀਲਡਿੰਗ ਹੈ, ਚਲੋ ਆਪਾਂ ਹੁਣ ਪੁਰਾਣੀ ਗੱਲ ਹੋ ਗਈ ਆ, ਅਸਲ ਵਿੱਚ ਨਾ ਉੱਥੇ ਥੋੜੀ ਜਿਹੀ ਗਲਤੀ ਹੋ ਗਈ ਵੀ ਜਿਹੜੇ ਤੇ ਲੋਕਲ ਰਹਿਣ ਵਾਲੇ ਸੀ ਨਾ ਉਹਨਾਂ ਨੂੰ ਤੇ ਪਤਾ ਸੀਗਾ ਸਾਰੇ ਏਰੀਏ ਦਾ,
ਹਾਂਜੀ
ਜਿਹੜਾ ਪਾਸੇ ਆਉਂਦਾ ਸੀ ਉਹ ਮੇਨ ਰੋਡ ਤੋਂ ਐਂਟਰ ਹੁੰਦਾ ਸੀ ਉਹ ਉੱਥੇ ਹੀ ਲਾਂਦਾ, ਅਸਲ ਵਿੱਚ ਭਾਈ ਜੇ ਗਾਈਡ ਕਰ ਲਿਓ ਤੇ ਅਗਲੇ ਬੰਨੇ ਜਿਹੜਾ ਕੰਪਲੈਕਸ ਬਹੁਤ ਤਕੜਾ ਹੈ
ਹਾਂ
KC ਫੀਲਡ ਦਾ ਉੱਥੇ ਪਾਰਕਿੰਗ ਬਹੁਤ ਵਾਧੂ ਪਈ ਸੀ
ਠੀਕ
ਉਹ ਪਤਾ ਨਹੀਂ ਲੱਗਾ, ਚਲੋ ਹੁਣ ਉਹ ਛੱਡੀਏ ਆਪਾਂ ਹੁਣ ਅੱਜ ਦਾ ਵੇਨੇ ਆ, ਤੇ ਆਪਣਾ ਭਾਈ 1200 ਅਥਲੈਟਿਕ ਦੇ ਵਿੱਚ ਜਿਹੜੇ ਪਲਾਸ ਆ ਵਿਚ ਪਾਰਟਿਸਪੇਟ ਹਿੱਸਾ ਲੈ ਰਹੇ ਇਸ ਵਾਰ
ਹਾਂਜੀ
ਵੱਖ ਵੱਖ ਏਜ ਗਰੁੱਪ ਦੇ ਜਿਵੇਂ ਆਪਣਾ ਅੰਡਰ 6 ਬੱਚਿਆਂ ਤੋਂ ਲੈ ਕੇ ਤੇ 80 ਸਾਲ ਤੱਕ ਬਜ਼ੁਰਗਾਂ ਤੱਕ ਆ ਜਿਹੜੇ ਦੋਨੇ ਮੇਲ ਫੀਮੇਲ ਆ ਤੇ ਇੱਕ ਭਾਜੀ ਮੈਨੂੰ ਮੈਸੇਜ ਆ ਰਿਹਾ ਕਿ ਆਵਾਜ਼ ਡਬਲ ਆ ਰਹੀ ਜਿੱਦਾਂ ਮੈਨੂੰ ਵੀ ਨਾ ਮੇਰੀ ਆਵਾਜ਼ ਸੁਣ ਰਹੀ ਆ ਤੇ ਥੋੜਾ ਜਿਹਾ ਆਵਾਜ਼ ਦੇ ਪ੍ਰੋਬਲਮ ਆ ਰਹੀ
ਅੱਜ ਥੋੜੀ ਸਮੱਸਿਆ ਲੱਗਦੀ ਹੈ ਕਿਉਂਕਿ ਮੇਰੇ ਵੱਲੋਂ ਤਾਂ ਠੀਕ ਹੈ ਤੇ
ਜਸਬੀਰ ਭੁੱਲਰ ਸਾਹਿਬ ਸੁਣ ਰਹੇ ਨੇ ਪਰਸਨਲ ਮੈਸੇਜ ਆ ਰਹੇ ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੀ
ਨਹੀਂ
ਟੀਮ ਵਾਲੇ ਵੀ ਲੱਗੇ ਨੇ ਸਾਡੇ
ਆਵਾਜ਼ ਤਾਂ ਜਾ ਰਹੀ ਹੈ ਪਰ ਸ਼ਾਇਦ ਥੋੜੀ ਜਿਹੀ ਸਮੱਸਿਆ ਆਉਂਦੀ ਕਰ
ਥੋੜੀ ਜਿਹੀ ਡਬਲ ਹੋ ਰਹੀ ਸ਼ਾਇਦ
ਹਾਂ ਕੋਈ ਗੱਲ ਨਹੀਂ ਦੋ ਫਿਰ ਵੀ ਦੂਜੀ ਵਾਰੀ ਕਹਿੰਦੇ ਸੁਣਨਾ ਮਤਲਬ ਜ਼ਿਆਦਾ ਬੰਦਾ ਹੋਵੇ ਦੋ ਵਾਰੀ ਹੋ
ਹਾਂਜੀ
ਜਾਵੇ ਬੰਦਾ
ਮੈਸੇਜ ਪਹੁੰਚ ਰਿਹਾ
ਮੈਸੇਜ ਪਹੁੰਚ ਡਬਲ ਮੈਸੇਜ ਪਹੁੰਚ ਰਿਹਾ ਜਾਣੀ ਕਿ ਬੰਦਾ ਕਹਿੰਦਾ ਇੱਕ ਵਾਰੀ ਨਹੀਂ
ਬਿਲਕੁਲ
ਸੁਣਦਾ ਤਾਂ ਦੂਜੀ ਵਾਰੀ ਪੱਕਾ ਹੀ ਹੋ ਜਾਂਦਾ ਪੈਂਚਰ ਲਾਤਾ ਨਾ ਫਿਰ ਦੇਖਿਆ ਤੇ
ਜੀ
ਹਾਂਜੀ ਤੇ ਚਲੋ ਐਨੀਵੇ ਆਪਾਂ ਥੋੜੀ ਹੋਰ ਗੱਲ ਕਰੀਏ ਸੁਖਦੇਵ ਸਿੰਘ ਮੈਲਬਨ ਤੋਂ ਕਹਿ ਰਹੇ ਨੇ ਕਹਿੰਦੇ ਵੀ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪਬਲਿਕ ਟਰਾਂਸਪੋਰਟ ਫ੍ਰੀ ਆ ਵਿਕਟੋਰੀਆ ਦੇ ਵਿੱਚ
ਭਾਈ 18 ਸਾਲ ਤੱਕ ਤੇ ਮੈਨੂੰ ਲੱਗਾ ਫ੍ਰੀ ਹੈ ਭਾਜੀ ਹੋਲ ਪਬਲਿਕ ਹੋਲੀਡੇ ਤਕਰੀਬਨ ਫ੍ਰੀ ਕਰਦੇ ਹੁੰਦੇ ਵਿਕਟੋਰੀਆ ਵਾਲੇ
ਅੱਛਾ
ਸਿਟੀ ਦੇ ਵਿੱਚ
ਹਾਂ
ਤੇ ਹੋ ਸਕਦਾ ਇਹ ਫ੍ਰੀ ਹੋਵੇ ਪਰ ਫਿਰ ਵੀ ਉਹਨਾਂ ਨੇ ਨਾ ਮਾਈਟੀ ਕਾਰਡ ਵਾਲਾ ਚੱਕਰ ਨਹੀਂ ਹੁਣ ਕਾਰਡ ਚੱਲ ਜਾਂਦਾ ਆਪਣਾ ਮਾਸਟਰ ਕਾਰਡ ਵੀਜ਼ਾ ਕਾਰਡ
ਅੱਛਾ
ਤੇ
ਅੱਛਾ ਚਲੋ ਉਹਦਾ ਪਹੁੰਚਣਾ ਤੇ ਅੱਗੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦਈਏ ਕਿ 1100 ਦੇ ਕਰੀਬ ਜਿਹੜੇ ਐਥਲੀਟ ਉਹ ਸ਼ਾਮਲ ਹੋ ਚੁੱਕੇ ਨੇ ਤੇ ਇਹਨਾਂ ਨੂੰ 3 ਦਿਨ 'ਚ ਤੁਸੀਂ ਮਤਲਬ ਯੂਟੀਲਾਈਜ਼ ਕਰੋਗੇ ਇਹਨਾਂ ਦੀਆਂ ਇਵੈਂਟ ਕਰਾਉਂਗੇ ਹੈ ਨਾ
ਬਿਲਕੁਲ ਭਾਜੀ ਆਪਣਾ ਜਿਵੇਂ ਆਪਾਂ ਫਰਾਈਡੇ ਦਾ ਦੱਸ ਹੀ ਦਿੱਤਾ ਹੈ ਨਾ 1500 ਮੀਟਰ ਰੇਸ ਤੇ
ਹਾਂਜੀ
ਡਿਸਕਸ ਜੈਵਲਿਨ ਤੇ ਕੋਈ ਏਜ ਗਰੁੱਪ ਦਾ ਜਿਹੜਾ ਆਪਣਾ ਲੌਂਗ ਜੰਪ ਹੈ ਉਹ ਜਿਹੜਾ ਟਾਈਮ ਸਕੇਜੂਲ ਪਬਲਿਸ਼ ਹੋ ਚੁੱਕਾ ਹੈ
ਹਾਂਜੀ
ਤੇ ਸੈਟਰਡੇ ਨੂੰ 100 ਮੀਟਰ 400 ਮੀਟਰ 800 ਮੀਟਰ ਹੋਗੀ ਤੇ ਅੰਡਰ 6 ਦਾ ਜਿਹੜਾ ਤੇ 7 ਦਾ ਫਰਾਈਡੇ ਕੋਈ ਇਵੈਂਟ ਨਹੀਂ ਹੈਗਾ
ਜੀ
ਤੇ ਉਹ ਉਹਨਾਂ ਨੂੰ ਸ਼ਨੀਵਾਰ ਹੀ ਹੋਣਗੇ 70 ਮੀਟਰ 100 ਮੀਟਰ ਜਿਹੜੀ ਜਿਵੇਂ ਇਹਨਾਂ ਦੀ ਆ ਅੰਡਰ 6 ਦੀ ਆ ਤੇ ਅੰਡਰ 7 ਦੀ 100 ਹੋਗੀ ਲੌਂਗ ਜੰਪ ਆ ਤੇ 200 ਮੀਟਰ ਜਿਹੜੀ ਭਾਈ ਉਹ ਸੰਡੇ ਨੂੰ ਆ
ਜੀ
ਤੇ ਜਿਹਦਾ ਤੁਹਾਨੂੰ ਪਤਾ ਆਪਣੀ ਜਿਹੜੀ ਆ ਜਿਹੜੀ ਫੋਟੋ ਸਾਹਮਣੇ ਹੁਣ ਆ ਰਹੀ ਹੈ ਭਾਜੀ ਜਦੋਂ ਆਪਾਂ 5 ਕਿਲੋਮੀਟਰ ਫਿਨਿਸ਼ ਕੀਤਾ ਸੀ ਨਾ ਆਪਾਂ
ਹਾਂ ਇਹ 2019 ਦੀ ਆ
2019 ਦੀ ਹੈ ਜੀ
ਹਾਂ 2019 ਦੀ ਹੈ ਤੇ ਕੁਝ ਫੋਟੋਆਂ ਹੋਰ ਵੀ ਸ਼ੇਅਰ ਕੀਤੀਆਂ ਤੁਸੀਂ ਤੇ ਉਹ ਵੀ
ਹਾਂ ਜੀ
ਆਪਾਂ
ਭਾਈ ਮੈਸੇਜ ਸਾਰੇ ਕਹਿ ਰਹੇ ਵੀ ਕੱਟ ਕੇ ਲਾ ਲਓ ਪਤਾ ਨਹੀਂ ਲੱਗ ਰਿਹਾ ਆਵਾਜ਼ ਦਾ
ਚਲੋ ਫਿਰ ਤੁਸੀਂ ਇੱਦਾਂ ਕਰੋ ਫਿਰ ਤੁਸੀਂ ਕੱਟ ਕੇ ਲਾਓ ਫਿਰ ਇੱਧਰੋਂ
ਮੈਂ ਕੱਟ ਕੇ ਲਾਵਾਂ ਜੀ
ਹਾਂ ਤੇ ਜਦ ਤੱਕ ਮੈਂ ਫੋਟੋਆਂ ਸ਼ੇਅਰ ਕਰਦਾ
ਹਾਂ ਜੀ
ਤੇ ਪਿਆਰਿਓ ਇਹ ਫੋਟੋਆਂ ਜਿਹੜੀਆਂ ਸੀ ਇਹ 2019 ਦੀਆਂ ਕੁਛ ਇਹਨਾਂ 'ਚੋਂ ਜਿਹੜੀਆਂ ਮਤਲਬ ਉਦੋਂ ਔਰਗਨਾਈਜ਼ਡ ਅਸੀਂ ਕੀਤਾ ਸੀਗਾ ਐਥਲੈਟਿਕਸ ਨੂੰ ਨਹੀਂ ਤਾਂ ਪਹਿਲਾਂ ਤਾਂ ਇੱਦਾਂ ਕਰਦੇ ਸੀ ਉੱਥੇ ਘਲਾ ਲਓ ਜੀ ਉੱਥੇ ਲਾਈਨਾਂ ਬਣਾ ਕੇ ਕਰ ਲਓ ਉੱਥੇ ਕਰ ਲਓ ਮਤਲਬ ਕਿ ਮੇਨ ਸਪੋਰਟਸ ਇਹ ਹੁੰਦੀਆਂ ਬੱਚਿਆਂ ਨੂੰ ਸ਼ਮੂਲੀਅਤ ਕਰਨੀ ਉਹਨਾਂ ਨੂੰ ਮੈਡਲ ਦੇਣੇ ਇਹਨਾਂ ਦੇ ਵਿੱਚੋਂ ਹੀ ਗਾਂਹ ਨਿਕਲ ਕੇ ਜਿਹੜੇ ਨੇ ਐਥਲੀਟਸ ਉਹ ਹੋਰ ਸਪੋਰਟਸ ਦੇ ਵਿੱਚ ਜਾਣੇ ਨੇ ਸੋ ਇਹਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਅਤੇ 2018 ਦੇ ਵਿੱਚ ਮੈਂ ਅਤੇ ਕੁਲਦੀਪ ਹੋਣਾ ਨੇ ਅਸੀਂ ਸਾਰਿਆਂ ਨੇ ਔਰਗਨਾਈਜ਼ ਕੀਤਾ ਇਹ 19 ਦੇ ਵਿੱਚ ਬੜਾ ਸ਼ਾਨਦਾਰ ਇਹਨਾਂ ਨੇ ਇਹ ਪ੍ਰੋਜੈਕਟ ਕੀਤਾ ਗੇਮਸ ਦਾ ਅਤੇ ਹੁਣ ਵੀ ਬਾਗਡੋਰ ਜਿਹੜੀ ਆ ਪ੍ਰਬੰਧਕਾਂ ਨੇ ਕੁਲਦੀਪ ਔਲਖ ਨੂੰ ਹੀ ਦਿੱਤੀ ਹੈ ਕਿਉਂਕਿ ਉਸ ਤੋਂ ਬਾਅਦ ਇਹ ਕੋਚ ਬਣੇ ਪ੍ਰੋਫੈਸ਼ਨਲ ਕੋਚ ਬਣੇ ਇਹਨਾਂ ਨੇ ਪੂਰੀ ਇੱਕ ਟੀਮ ਇਹਨਾਂ ਦੀ ਕੰਮ ਕਰ ਰਹੀ ਆ ਅਤੇ ਜਿਹੜੀ ਕਿ ਮਤਲਬ ਇੱਕ ਇੱਕ ਇੱਦਾਂ ਨਹੀਂ ਹੈਗਾ ਵੀ ਕੁਲਦੀਪ ਇਕੱਲਾ ਹੀ ਆ ਇਟਸ ਨੋਟ ਵਨ ਮੈਨ ਸ਼ੋ ਅਤੇ ਇਹਦੇ ਬਿਹਾਈਂਡ ਦਾ ਸੀਨ ਬੜੇ ਮਤਲਬ ਸਾਇਲੈਂਟ ਵਰਕਰ ਨੇ ਹਾਰਡ ਵਰਕਰ ਨੇ ਜਿਹੜੇ ਔਰਗਨਾਈਜ਼ ਕਰਦੇ ਨੇ ਸੋ ਦੇਖੋ ਅਸੀਂ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਾਈਏ ਜਾਂ ਕਿਤੇ ਗੁਰਦੁਆਰਾ ਸਾਹਿਬ ਕਰਾਈਏ ਤਾਂ ਸਾਡੇ 100-150 ਹੁੰਦਾ ਆ 50 ਵੀ ਹੁੰਦੇ ਕਈ ਵਾਰੀ ਉੱਥੇ ਵੀ ਲੰਗਰ ਸ਼ਾਰਟ ਹੋ ਜਾਂਦਾ ਕਿੰਨੀ ਤਕਲੀਫ ਹੁੰਦੀ ਆ ਠੀਕ ਹੈ ਸੋ 1100 ਅਥਲੀਟ ਨੂੰ ਸਾਂਭਣਾ ਉਹਨਾਂ ਦੀਆਂ ਬਿਬਸ ਬਣਾਉਣੀਆਂ ਨੰਬਰ ਦੇਣੇ ਉਹਨਾਂ ਨੂੰ ਉਹਨਾਂ ਦੇ ਰੋਸਟਰ ਬਣਾਉਣੇ ਵੈਰੀ ਡਿਫੀਕਲਟ ਹੁਣ ਐਜ਼ ਏ ਸਟੇਜ ਸੈਕਟਰੀ ਕਈ ਵਾਰੀ ਮੇਰਾ ਸਾਰੇ ਜਾਣਦੇ ਆ ਕਈ ਸਟੇਜ ਸੈਕਟਰੀ ਸੁਣਦੇ ਵੀ ਹੋਣੇ ਆ ਕਿ 4-5 ਬੁਲਾਰੇ ਹੁੰਦੇ ਆ ਗੁਰੂ ਘਰ ਹੈ ਨਾ ਅਤੇ ਉਹ ਸਟੇਜ ਸੈਕਟਰੀ ਦੀ ਪੇਸ਼ ਨਹੀਂ ਜਾਣ ਦਿੰਦੇ ਉਹ 4-5 ਬੁਲਾਰੇ ਹੀ ਪਰੇਸ਼ਾਨ ਬਹੁਤ ਕਰਦੇ ਨੇ ਟਾਈਮ ਤੇ ਹਟਦੇ ਨਹੀਂ ਟਾਈਮ ਸਿਰ ਲੱਗਦੇ ਨਹੀਂ ਹੁਣ ਤੁਸੀਂ ਅੰਦਾਜ਼ਾ ਲਾਓ ਕਿ 1100 ਪਲੇਅਰ ਨੂੰ ਟਾਈਮ ਸਿਰ ਤਿਆਰ ਕਰਨਾ ਉਹਨਾਂ ਨੂੰ ਦੜਾਉਣਾ ਉਹਨਾਂ ਦੇ ਰਿਜ਼ਲਟ ਮਤਲਬ ਇਟਸ ਵੈਰੀ ਬਿਗ ਜੋਬ ਅਤੇ ਕੁਲਦੀਪ ਔਲਖ ਹੁਣੀ ਕਰ ਰਹੇ ਨੇ ਅਤੇ ਦੱਸਿਓ ਜ਼ਰਾ ਮੇਰੀ ਸੋਲੋ ਆਵਾਜ਼ ਠੀਕ ਆ ਰਹੀ ਹੈ ਜਦੋਂ ਮੈਂ ਇਕੱਲਾ ਬੋਲਦਾ ਅਤੇ ਮੈਨੂੰ ਲੱਗਦਾ ਗੈਸਟ ਸੈਕਸ਼ਨ ਦੇ ਵਿੱਚ ਥੋੜ੍ਹੀ ਸਮੱਸਿਆ ਹੋ ਸਕਦੀ ਹੈ ਪਰ ਤੁਸੀਂ ਸਾਨੂੰ ਦੱਸ ਸਕਦੇ ਹਾਂ। ਅੱਜ ਪਤਾ ਨਹੀਂ ਕੀ ਗੱਲ ਹੈ, ਦਿਨ ਤਾਂ ਬਹੁਤ ਵਧੀਆ ਚੜ੍ਹਿਆ ਪਰ ਟੈਕਨੀਕਲ ਪੱਖੋਂ ਥੋੜ੍ਹਾ ਜਿਹਾ ਕਮਜ਼ੋਰ ਵੱਲੋਂ ਚੱਲ ਰਿਹਾ। ਅਮਰੀਕ ਭਾਅ ਜੀ ਨੇ ਵੀ ਇਹ ਕੰਪਲੇਂਟ ਕੀਤੀ ਸੀ ਕਿ ਜਿਹੜੀ ਆਵਾਜ਼ ਹੈ ਉਹ ਵਾਪਸ ਜਾ ਰਹੀ ਹੈ। ਕੋਈ ਨਹੀਂ ਜੀ, ਮੈਂ ਟਰਾਈ ਕਰ ਰਿਹਾ ਅਤੇ ਔਲਖ ਸਾਹਿਬ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ ਅਤੇ ਉਹਨਾਂ ਨੂੰ ਦੁਬਾਰਾ ਫੇਰ ਲੈਂਦੇ ਹਾਂ। ਸੋ ਕੁਲਦੀਪ, ਹੋਪਫੁਲੀ ਹੁਣ ਠੀਕ ਹੋਏਗਾ। ਮੈਂ ਵੀ ਇੱਧਰ ਇੱਕ ਦੋ ਬਟਨ ਟੱਚ ਕੀਤੇ ਸੀ
ਜੀ,
ਗੱਲ।
ਮੈਨੂੰ ਲੱਗਦਾ ਕਿ ਮੇਰੀ ਮੈਂ ਤਾਂ ਔਰਤਾਂ ਹੁਣ ਹੈਡਫੋਨ ਜੀ ਫੋਨ ਤੱਕ ਪੈ ਗਿਆ।
ਅੱਛਾ, ਅਤੇ ਖਾਣ ਪੀਣ ਦਾ ਕੀ ਪ੍ਰਬੰਧ ਹੈ ਉੱਥੇ ਪਲੇਅਰਸ ਵਾਸਤੇ, ਜਿਹੜੇ ਸਪੈਕਟੇਟਰ ਵਾਸਤੇ?
ਭਾਜੀ ਲੰਗਰ ਦਾ ਇੰਤਜ਼ਾਮ ਆਇਆ ਵਾ ਜਿਹੜਾ ਕੋਈ ਜ਼ਿਆਦਾ ਦੂਰ ਨਹੀਂ ਮੈਲਬਨ ਜੂਨੀ ਤੋਂ, ਉਹਦਾ ਮੈਂ ਇੱਕ ਜਗ੍ਹਾ ਪਈ ਹੋਈ ਹੈ ਉੱਥੇ ਜਾ ਕੇ ਵੀ ਰਨ ਸੰਗਰੇ ਨੂੰ ਛਕਣਾ ਪਊਗਾ ਮੇਨ ਵੈਨਿਊ ਦੀ ਤਰਫ, ਉੱਥੇ ਕੋਈ ਲੰਗਰ ਦਾ ਇੰਤਜ਼ਾਮ।
ਅੱਛਾ, ਤੁਸੀਂ ਹੈੱਡਫੋਨ ਲਾ ਲਓ ਕਿਉਂਕਿ ਪਹਿਲਾਂ ਆਵਾਜ਼ ਸਹੀ ਸੀ ਅਤੇ ਲੱਗੇ ਹੋਏ।
ਹਾਂ ਬੰਦ ਕਰ ਦਿਓ।
ਹਾਂ, ਹੈੱਡਫੋਨ ਲਾ ਲਓ ਅਤੇ ਕਿਉਂਕਿ ਉਹ ਆ ਨਹੀਂ ਰਹੀ ਉਹਦੇ 'ਚੋਂ, ਅਤੇ ਜਾਂ ਇਹਨੂੰ ਆਫ ਆਫ ਹੀ ਕਰ ਲਓ।
ਹਾਂ
ਹਾਂ
ਹਾਂ ਜੀ
ਹਾਂ ਹਾਂ ਹੁਣ ਠੀਕ ਹੈ। ਅਤੇ ਪਰ ਆਪਾਂ ਚਲੋ ਸਰੋਤਿਆਂ ਨੇ ਸਾਨੂੰ ਦੱਸਿਆ ਹੀ ਦੇਣਾ ਆ, ਪਲੀਜ਼ ਜ਼ਰੂਰ ਮੈਸੇਜ ਪਾ ਕੇ ਦੱਸਿਓ ਕਿ ਆਵਾਜ਼ ਠੀਕ ਹੈ ਜਾਂ ਨਹੀਂ, ਹੈ ਨਾ? ਸੇਮ ਹੈ
ਥੋੜੀ
ਕਹਿੰਦੇ ਜੀ,
ਡਬਲਿੰਗ ਆ ਉਹਦਾ ਤੇ।
ਡਬਲ ਆ ਰਹੀ ਹੈ। ਅਤੇ ਚਲੋ
ਹਾਂ ਜੀ
ਹੁਣ ਸੇਮ ਪ੍ਰੋਬਲਮ ਹੈ, ਸੋਲੋ ਵੌਇਸ ਗੁੱਡ ਹੈ, ਗੈਸਟ ਦੀ ਅੱਜ ਸਮੱਸਿਆ ਆ ਰਹੀ ਹੈ। ਅੱਛਾ, ਅਤੇ ਆਪਾਂ ਫੋਟੋਆਂ ਦੇ ਥਰੂ ਨਿਕਲ ਗਏ ਹਾਂ, ਅਤੇ ਜਿਹੜਾ ਉੱਥੇ ਮਤਲਬ ਤੁਸੀਂ ਔਰਗੇਨਾਈਜ਼ ਕਰ ਰਹੇ ਹੋ, ਮਤਲਬ ਰਿਫਰੈਸ਼ਮੈਂਟ ਵਗੈਰਾ ਕੁਛ ਤਾਂ ਹੋਣਗੀਆਂ ਜਾਂ ਕੀ ਸੁਣਿਆ ਕਿ ਆਪਣੇ ਪਾਣੀ ਵਗੈਰਾ ਆਪ ਲੈ ਕੇ ਆਉਣ ਸਾਰੇ ਪਲੇਅਰਸ?
ਵੀ ਅਥਲੀਟਸ ਵਾਸਤੇ ਤਾਂ ਇੰਤਜ਼ਾਮ ਕਰਾਂਗੇ
ਠੀਕ ਹੈ।
ਤੇ ਬਾਕੀ ਜ਼ਿਆਦਾ ਸਾਰਿਆਂ ਨੂੰ ਬੇਨਤੀ ਕਰ ਰਿਹਾ ਕਿ ਚਲੋ ਜੇ ਆਪਾਂ ਆਪਣੀ ਬੋਤਲ ਪਾਣੀ ਵੀ ਲਿਆਂਦੀ ਜਾਵੇ ਜ਼ਿਆਦਾ ਵਧੀਆ, ਉਦਾਂ ਦਾ ਇੰਤਜ਼ਾਮ ਉੱਥੇ ਲੰਗਰ ਲੱਗੇ ਦਾ ਹੈਗਾ। ਤੇ ਇਹ ਆ ਵੀ ਚਲੋ ਉਹਦੇ ਨਾਲ ਪਲਾਸਟਿਕ ਦਾ ਜਿਹੜਾ ਵੇਸਟੇਜ ਸਾਡਾ ਘਟੂਗਾ ਜੇ ਆਪਾਂ ਆਪਣੀ ਬੋਤਲ ਯੂਜ਼ ਕਰਦੇ ਹਾਂ।
ਹਾਂ, ਇਹ ਵੈਸੇ ਇਹ ਵੀ 2019 'ਚ ਪਲਾਨ ਸੀਗਾ ਜਿਹੜਾ ਕਿ ਸਿਰੇ ਨਹੀਂ ਚੜ੍ਹਿਆ, ਕਿ ਉਦੋਂ ਸ਼ਾਇਦ ਤੈਨੂੰ ਯਾਦ ਹੋਏਗਾ, ਤੁਹਾਨੂੰ ਸਾਰਿਆਂ ਨੂੰ, ਸਰ ਮੁਹੱਬਤ ਹੋਣਾ ਵੀ ਪਲਾਨ ਬਣਾਇਆ ਸੀਗਾ ਕਿ ਉੱਥੇ ਮਤਲਬ ਸਟੇਸ਼ਨ ਲਾਉਣੇ ਪਾਣੀ ਦੇ, ਆਪਣੀ ਆਪਣੀ ਬੋਤਲਾਂ ਭਰ ਕੇ ਲੈ ਕੇ ਆਓ, ਅਤੇ ਅਸੀਂ ਬੋਤਲ ਵੀ ਡਿਜ਼ਾਈਨ ਕਰਵਾ ਰਹੇ ਸੀ ਪਰ ਚਲੋ ਸਿਰੇ ਨਹੀਂ ਚੜ੍ਹ ਸਕਿਆ ਉਹ ਕੰਮ। ਪਰ ਇਹ ਬਹੁਤ ਵਧੀਆ ਕਾਰਜ ਹੈ ਕਿ ਪਾਣੀ ਦੀ ਸਪਲਾਈ ਆਪ ਲੈ ਕੇ ਆਉਣੀ ਚਾਹੀਦੀ ਹੈ ਆਪਣੀ, ਹੈ ਨਾ?
ਜੀ
ਬੋਤਲਾਂ ਵੀ ਲੈ ਕੇ ਆਉਣੇ, ਸਪੈਸ਼ਲੀ ਜਿਹੜੇ ਪਲੇਅਰ ਨੇ ਨਾ ਉਹ ਵੱਡੀਆਂ ਬੋਤਲਾਂ ਲੈ ਕੇ ਆਉਣ, ਕਿ ਇੰਨੀਆਂ ਨਹੀਂ ਹੁੰਦੀਆਂ 5 ਲੀਟਰ ਵਾਲੀਆਂ, ਉਹ ਜ਼ਿਆਦਾ ਬੈਟਰ ਹੈ। ਅਤੇ
ਹਾਂ ਬਿਲਕੁਲ ਜੀ
ਹਾਂ, ਇੱਦਾਂ ਹੀ ਜਿਹੜੇ ਉਹਨਾਂ ਦੇ ਕੋਚਿਜ਼ ਨੇ, ਤਾਂ ਟੀਮਾਂ ਦੇ ਕੋਚਿਜ਼ ਆ, ਉਹਨਾਂ ਨੂੰ ਵੀ ਮਤਲਬ 5-5 ਲੀਟਰ ਦੀਆਂ, 10-10 ਲੀਟਰ ਦੀਆਂ ਨਾਲ ਕੈਰੀ ਕਰਨੀਆਂ ਚਾਹੀਦੀਆਂ, ਔਰ ਗਰਾਊਂਡ ਦੇ ਨਾਲ ਹੀ ਰੱਖਣੀਆਂ ਚਾਹੀਦੀਆਂ ਰੀਫਿਲ ਵਾਸਤੇ, ਠੀਕ ਹੈ ਨਾ?
ਬਿਲਕੁਲ ਜੀ।
ਤੋ ਹੋਰ ਕੁਝ ਕਹਿਣਾ ਚਾਹੋ?
ਮੈਨੂੰ ਲੱਗਦਾ ਭਾਜੀ ਤੁਹਾਨੂੰ ਆਪਣੇ ਨਾਲ ਜ਼ਿਆਦਾ ਸ਼ੇਅਰ ਕਰਨਾ ਪੈਣਾ ਕਿਉਂਕਿ ਮੈਸੇਜ ਆ ਰਹੇ, ਮੈਨੂੰ ਲੱਗਾ ਮਾਫੀ ਮੰਗਣੀ ਪਈ, ਆਵਾਜ਼ ਨਹੀਂ ਆ ਮੇਰੀ, ਆਵਾਜ਼ ਨਹੀਂ ਉਹਨਾਂ ਤੋਂ ਸਹੀ ਜਾ ਰਹੀ, ਤੇ
ਠੀਕ
ਕਈ ਕਹਿ ਰਹੇ ਫੋਨ ਰੀਸਟਾਰਟ ਕਰਕੇ ਵੇਖ।
ਚਲੋ ਕੋਈ ਨਹੀਂ, ਫਿਰ ਆਪਾਂ ਗੇਮਾਂ 'ਚ ਮਿਲਦੇ ਹਾਂ ਹੁਣ ਅਗਲੇ।
ਹਾਂ ਜੀ ਮਾਫੀ ਭਾਈ ਸਾਰੇ ਸੁਣਨ ਵਾਲਿਆਂ ਕੋਲ, ਤੇ ਚਲੋ ਧੰਨਵਾਦ ਤੁਸੀਂ ਆਪਣੇ ਵੱਲੋਂ ਜਿੰਨਾ ਕੁ ਸ਼ੇਅਰ ਕਰ ਸਕਦੇ ਕਰ ਲਿਓ, ਪਰ ਟੈਕਨੀਕਲ ਇਸ਼ੂ ਦਾ ਕੋਈ ਪਤਾ ਨਹੀਂ ਲੱਗਾ।
ਜੀ, ਚਲੋ ਕੋਈ ਨਹੀਂ, ਥੈਂਕ ਯੂ ਕੁਲਦੀਪ ਜੀ, ਥੈਂਕ ਯੂ ਬਹੁਤ,
ਥੈਂਕ ਯੂ ਭਾਈ।
ਓਕੇ। ਸੋ ਮਾਫੀ ਚਾਹੁੰਦੇ ਹਾਂ ਕਿ ਸਮੱਸਿਆ ਆ ਰਹੀ ਹੈ, ਅਤੇ ਹੁਣ ਅਮਰੀਕ ਭਾਅ ਜੀ ਦੀ ਵੀ ਮੈਨੂੰ ਲੱਗਦਾ ਜਾਊਗੀ ਸਮੱਸਿਆ, ਅਤੇ ਦੇਖਦੇ ਹਾਂ, ਅਤੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ 'ਚ ਲੈ ਲਵਾਂ, ਅਤੇ ਫਿਰ ਆਪਾਂ ਸੁਨੇਹੇ ਵੀ ਪੜ੍ਹਾਂਗੇ। ਸਤਿ ਸ਼੍ਰੀ ਅਕਾਲ ਭਾਅ ਜੀ,
ਸਤਿ ਸ਼੍ਰੀ ਅਕਾਲ ਅਮਦੀਪ।
ਕਿਆ ਬਾਤ ਹੈ ਭਾਅ ਜੀ, ਅੱਜ ਤਾਂ ਦਲੇਰ ਮਹਿੰਦੀ ਬਣੇ ਹੋ ਤੁਸੀਂ।
ਆਵਾਜ਼
ਆਵਾਜ਼ ਮਾੜੀ ਆ,
ਬਹੁਤ ਮਾੜੀ ਆ, ਇਸ ਆਵਾਜ਼ ਚ ਗਾਣਾ ਨਹੀਂ ਗਾਇਆ ਜਾ ਸਕਦਾ ਸੱਚੀ। ਉਹ
ਸਤਿ
ਜਿੱਦਾਂ ਪ੍ਰਦੀਪ ਔਲਖ ਹੋਣਾ ਦੀ ਆਵਾਜ਼ ਸੀ, ਏਦਾਂ ਲੱਗਦਾ ਵੀ ਜਿੱਦਾਂ ਕਿਸੇ ਹੋਰ ਚੀਜ਼ ਦਾ ਗਾਹ ਪਿਆ ਆ, ਕੁਛ ਵੀ ਨਹੀਂ ਸੁਣਾਈ ਦਾ, ਕਮਲ ਵਾਲੀ ਆ ਇਹ ਵੀ ਹੁਣ ਵੀ ਇਦਾਂ ਹੀ ਆ।
ਅੱਛਾ ਚਲੋ, ਮੈਂ ਤਾਂ ਕਿਹਾ, ਮੈਂ ਕਿਹਾ ਸ਼ਾਇਦ ਤੁਹਾਡੇ ਵੱਲੋਂ ਹੀ ਹੋਊਗਾ, ਪਰ ਮੇਰੇ ਵੱਲੋਂ ਤਾਂ
ਸਾਡੇ ਲੋ
ਸੀ।
ਨਹੀਂ ਹੈ।
ਅੱਛਾ ਚਲੋ, ਪਹਿਲਾਂ ਤਾਂ ਠੀਕ ਸੀਗਾ ਨਹੀਂ ਭਾਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
ਸਤਿ
ਦਾ
ਸ਼੍ਰੀ
ਬਲਾ
ਅਕਾਲ ਜੀ
ਜੀ।
ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਲ ਬਹੁਤ ਵਧੀਆ ਰਿਹਾ ਹੋਵੇਗਾ। ਇੱਕ ਅੱਜ ਕੱਲ ਪੈਟਰੋਲ ਤੇ ਡੀਜ਼ਲ ਦਾ ਬੜਾ ਗਾਹ ਪਿਆ ਆ, ਸ਼ੋਰਟੇਜ ਦਾ, ਉਹਦੇ ਤੇ ਉਦਾਂ ਮੈਂ ਇੱਕ ਗਾਣਾ ਵੀ ਬਣਾਇਆ, ਪਰ ਹੈ ਤਾਂ ਉਹ ਫਿਲਮੀ ਗਾਣਾ ਹੀ, ਤੇ ਉਹਦੇ 'ਚ ਨਵੇਂ ਬੋਲ ਫਿੱਟ ਕੀਤੇ ਮੈਂ। ਉਹ ਗਾਣਾ ਬਹੁਤ ਵਧੀਆ ਤੇ ਉਹ ਗਾਣਾ ਮੈਨੂੰ ਮਿਲਿਆ ਕੌਂਸਲ ਚ ਗਾਣ ਨੂੰ,
ਅੱਛਾ
ਤੇ ਉਹ ਗਾਣੇ ਦੀ ਤਿਆਰੀ ਕਰ ਰਹੇ ਹਾਂ, 2 ਮਹੀਨੇ ਬਾਅਦ ਕੌਂਸਲ ਹੈ, ਉਹ ਗਾਣਾ ਗਾਣਾ ਹੈ ਬੈਂਡ ਦੇ ਨਾਲ।
ਅੱਛਾ
ਚਲੋ ਉਹ ਗਾਣੇ, ਇਹ ਗਾਣਾ ਨਹੀਂ ਹੈ, ਇਹਦੇ ਜਿਹੜੇ ਫੋਲ ਜਿਹੜੇ ਮੈਂ ਬਦਲ ਦਿੱਤੇ, ਤੁਹਾਨੂੰ ਬਾਅਦ 'ਚ ਸੁਣਾਵਾਂਗੇ ਜੇ ਆਵਾਜ਼ ਠੀਕ ਹੋ ਗਈ ਤਾਂ।
ਠੀਕ। ਅੱਛਾ, ਆਪਾਂ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਦੇ ਕੰਟੀਨਿਊ ਮੈਸੇਜ ਜਿਹੜੇ ਨੇ ਕਾਫੀ ਆ ਰਹੇ ਨੇ ਤੇ ਆਪਾਂ ਕਰ ਲੈਂਦੇ ਹਾਂ। ਸੁਖਦੇਵ ਸਿੰਘ ਹੁਣੀ ਐਡ ਕੀਤਾ ਆ, ਉਹਨਾਂ ਨੇ ਕਿਹਾ ਕਿ ਪਬਲਿਕ ਟਰਾਂਸਪੋਰਟ ਫ੍ਰੀ ਆ। ਉਹ ਕਹਿੰਦੇ ਵੀ ਵਿਕਟੋਰੀਆ ਦੇ ਪ੍ਰੀਮੀਅਰ ਨੇ ਅਨਾਊਂਸ ਕੀਤਾ ਕਿ ਤੇਲ ਦੇ ਕ੍ਰਾਈਸਿਸ ਦੇ ਮੱਦੇਨਜ਼ਰ 1 ਮਹੀਨੇ ਵਾਸਤੇ ਪਬਲਿਕ ਟਰਾਂਸਪੋਰਟ ਜਿਹੜੀ ਆ ਉਹ ਫ੍ਰੀ ਆ ਵਿਕਟੋਰੀਆ ਦੇ ਵਿੱਚ। ਸੋ ਆਪਾਂ ਆਰਾਮ ਨਾਲ ਜਹਾਜ਼ ਉਤਰਾਂਗੇ ਅਤੇ ਪਬਲਿਕ ਟਰਾਂਸਪੋਰਟ ਦੇ ਵਿੱਚ ਚੜ੍ਹਾਂਗੇ ਅਤੇ ਆਵਾਂ ਜਾਵਾਂਗੇ। ਖੈਰ ਵਧੀਆ ਗੱਲ ਹੈ। ਅਤੇ ਲੈ ਕੇ ਤਾਂ ਮੈਂ ਗੱਡੀ ਜਾਣੀ ਸੀ ਪਰ ਪਲੈਨ ਮੇਰਾ ਬਦਲ ਗਿਆ ਅਤੇ ਸੁਰਜੀਤ ਬਾਜਾ ਕਹਿੰਦਾ ਪ੍ਰੋਗਰਾਮ 'ਚ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਂ ਮੈਸੇਜ ਭਾਅ ਜੀ ਲੈ ਲਾਂ, ਅੱਜ ਥੋੜ੍ਹਾ ਜਿਹਾ ਨਾ ਬਿਜ਼ੀ ਚੱਲ ਰਿਹਾ ਪ੍ਰੋਗਰਾਮ ਦੇ ਨਾਲ, ਥੋੜ੍ਹੀ ਤਕਨੀਕੀ ਪਰੇਸ਼ਾਨੀ ਵੀ ਚੱਲ ਰਹੀ ਆ। ਜਸਵੰਤ ਰਾਏ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੀ ਆਇਆਂ ਨੂੰ ਜੀ, ਤੁਹਾਡਾ ਰਾਜਨਦੀਪ ਜੀ ਸਤਿ ਸ਼੍ਰੀ ਅਕਾਲ, ਅਤੇ ਈਮੇਲ ਦੇ ਜ਼ਰੀਏ ਹਰਜਿੰਦਰ ਘੁੰਮਣ ਭਾਅ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ। ਅਤੇ ਕਹਿੰਦੇ ਨੇ ਕਿ ਖੇਡ ਮੇਲਾ ਕਰਾਉਣਾ ਬਹੁਤ ਹੀ ਵੱਡੀ ਬਹਾਦਰੀ ਹੁੰਦੀ ਹੈ ਅਤੇ ਬਹੁਤ ਹੀ ਵੱਡੀ ਗੱਲ ਹੈ, ਅਤੇ ਆਵਾਜ਼ ਠੀਕ ਆਉਂਦੀ ਹੈ ਰੇਡੀਓ 'ਤੇ, ਬਿਲਕੁਲ ਸਹੀ ਜਾ ਰਹੀ ਹੈ ਸਾਡੀ। ਇੱਕ ਆ ਵੀਡੀਓ 'ਤੇ ਮੈਨੂੰ ਲੱਗਦਾ ਥੋੜ੍ਹੀ ਜਿਹੀ ਸਮੱਸਿਆ ਚੱਲ ਰਹੀ ਹੈ। ਭਾਅ ਜੀ ਗੀਤ ਚੇਤੇ ਕਰ ਰਹੇ ਹੋ?
ਬਿਲਕੁਲ
ਗੀਤ ਪੜ੍ਹ ਰਹੇ ਹੋ? ਇਨ ਦਾ ਮੀਨ ਟਾਈਮ ਮੈਂ ਮੈਸੇਜ ਆ ਰਿਹਾ ਤਾਂ ਭਾਅ ਜੀ ਨਾ ਗੀਤ ਚੈੱਕ ਕਰ ਰਹੇ ਨੇ। ਖੈਰ, ਲਾਡੀ ਸਿੰਘ ਜੁੜੇ ਨੇ ਅਤੇ ਇਹ ਕਹਿੰਦੇ ਸਾਡੀ ਵੀ ਹਾਜ਼ਰੀ ਕਬੂਲ ਕਰਿਓ, 26 ਤਰੀਕ ਨੂੰ ਮੇਲਾ ਹੋ ਰਿਹਾ ਵਿਸਾਖੀ ਮੇਲਾ, ਅਤੇ ਜੇ ਮੈਂ ਕੋਸ਼ਿਸ਼ ਕਰਾਂ ਤਾਂ ਇਹ ਹੁਣ ਨਾ ਤੁਸੀਂ ਲਾਡੀ ਜੀ, ਮੈਂ ਅਗਲੇ ਹਫ਼ਤੇ ਸ਼ੇਅਰ ਕਰਾਂਗਾ, ਤੁਸੀਂ ਥੋੜ੍ਹਾ ਜਿਹਾ ਪਹਿਲਾਂ ਭੇਜਿਆ ਕਰੋ ਕਿਉਂਕਿ ਚੱਲਦੇ ਪ੍ਰੋਗਰਾਮ 'ਚ ਨਾ ਐਡ ਕਰਨਾ ਥੋੜ੍ਹਾ ਜਿਹਾ ਮੁਸ਼ਕਲ ਹੋ ਜਾਂਦਾ। ਟੋਨੀ ਮਾਲ ਜੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗ੍ਰਿਫਿਥ ਤੋਂ, ਕੀ ਹਾਲ ਹੈ ਪੈਰਿਓ ਚੜ੍ਹਦੀ ਕਲਾ? ਅਤੇ ਵਿਜੇ ਵਿਰਦੀ ਜੀ ਨੇ ਤੜਕੇ ਮੈਸੇਜ ਪਾਇਆ ਸੀ ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਗੁਰਿੰਦਰ ਰਟੌਲ ਭਾਅ ਜੀ ਇਹ ਵੀ ਜੁੜੇ ਨੇ, ਅਤੇ ਬਲਜੀਤ ਰਿੰਕੂ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਅਤੇ ਹੁਣ ਆਈਏ ਫੇਸਬੁੱਕ ਯੂਟਿਊਬ ਵੱਲ, ਮਨਜੀਤ ਸੰਘਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਤਿ ਸ਼੍ਰੀ ਅਕਾਲ ਮਨਜੀਤ ਜੀ। ਅਤੇ ਸੁਰਜੀਤ ਬਾਜਾ ਕਹਿੰਦਾ, ਕਹਿੰਦੇ ਜੀ ਆਓ ਮੈਲਬਨ ਚੱਲੀਏ ਜੀ, ਚੱਲਦੇ ਹਾਂ। ਇਹ ਤਾਂ ਤੁਸੀਂ ਤਾਂ ਇੱਦਾਂ ਕਹਿ ਰਹੇ ਹੋ ਜਿੱਦਾਂ ਕਹਿੰਦੇ ਨੇ ਆਓ ਆਪ ਦਿੱਲੀ ਲੈ ਚੱਲਦੇ ਹਾਂ, ਅਤੇ ਉਹੀ ਅਨਾਊਂਸਮੈਂਟ। ਅਤੇ ਬਲਜੀਤ ਧਨੋਆ ਜੀ ਨੇ ਕਿਹਾ ਕਿ ਦੋਵੇਂ ਡਰਦੇ ਧੰਦੇ ਨੇ, ਲੋਕਾਂ ਨੂੰ ਡਰਾ ਕੇ ਗੋਲੀ ਖਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਡਰਾ ਕੇ ਗੋਲੀ ਮਾਰਨ ਲਈ ਤਿਆਰ ਕੀਤਾ ਜਾਂਦਾ। ਇਹ ਦੋ ਉਦਯੋਗ ਸੰਸਾਰ ਨੂੰ ਕੰਟਰੋਲ ਕਰਦੇ ਨੇ। 2 ਮੋਸਟ ਪ੍ਰੋਫਿਟੇਬਲ ਬਿਜ਼ਨਸ ਇਨ ਵਰਲਡ ਆਰ ਵਾਰ ਐਂਡ ਇਲਨੈਸ। ਬਿਲਕੁਲ ਸਹੀ ਗੱਲ ਹੈ। ਅਤੇ ਰੁਪਿੰਦਰ ਗਿੱਲ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਰਦੀਪ ਕੌਰ ਸਾਡੇ ਮੈਲਬਨ ਤੋਂ, ਉਹਨਾਂ ਨੇ ਆਵਾਜ਼ ਦੀ ਸਮੱਸਿਆ ਵੱਲ ਧਿਆਨ ਦਿਵਾਇਆ ਸੀ। ਲਾਡੀ ਸੰਘਾ ਜੀ ਉਹਨਾਂ ਨੇ ਵੀ ਧਿਆਨ ਦਿਵਾਇਆ ਸੀ, ਅਤੇ ਜਸਵੀਰ ਭੁੱਲਰ ਉਹਨਾਂ ਨੇ ਵੀ ਧਿਆਨ ਦਿਵਾਇਆ ਸੀ ਸਮੱਸਿਆ ਵੱਲ ਨੂੰ। ਅਤੇ ਕੁਲਵਿੰਦਰ ਸਿੰਘ ਹੁਣੀ ਮੁਕਤਸਰ ਤੋਂ ਸਾਡੇ ਨਾਲ ਜੁੜੇ ਨੇ। ਪਿਆਰਿਓ, ਅਗਰ ਫੇਸਬੁੱਕ 'ਤੇ ਸਮੱਸਿਆ ਆ ਰਹੀ ਹੈ ਤੁਸੀਂ ਰੇਡੀਓ ਐਪ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਤ ਰਾਣਾ ਅਬਦੁਲ ਜਬਾਰ ਖਾਨ ਜੀ, ਭਾਅ ਜੀ
ਪਾਕਿਸਤਾਨ
ਰਾਣਾ ਸਾਹਿਬ ਜੀ ਆ ਗਏ ਨੇ ਪ੍ਰੋਗਰਾਮ 'ਚ।
ਰਾਣਾ ਸਾਹਿਬ ਨੂੰ ਆਪਣੇ ਅਮਨਦੀਪ ਸਿੰਘ ਜੀ, ਸਰਦਾਰ ਜੀ, ਰਾਣਾ ਸਾਹਿਬ ਦੀ ਜਿਹੜੀ ਗੱਲ ਹੁੰਦੀ ਹੈ ਨਾ, ਮਨ ਦੇ ਵਿੱਚ ਮੁਸਰਤ ਪੈਦਾ ਹੋ ਜਾਂਦੀ ਹੈ ਬਹੁਤ ਜ਼ਿਆਦਾ। ਇਹਨਾਂ ਨੇ ਸਾਨੂੰ ਏਦਾਂ ਘੁਮਾਇਆ ਨਾ ਪਾਕਿਸਤਾਨ ਦੇ ਵਿੱਚ, ਇਹਨਾਂ ਦੇ ਭਾਣਜੇ ਆ ਉਹ
ਮੋਹਸਿਨ, ਮੋਹਸਿਨ ਭਾਣਜੇ
ਮੋਹਸਿਨ, ਮੋਹਸਿਨ ਪਹਿਲਾਂ ਤਾਂ ਮੈਨੂੰ ਉਹਦਾ ਨਾਂ ਹੀ ਨਹੀਂ ਯਾਦ ਰਹਿੰਦਾ, ਕਈ ਵਾਰੀ ਉਹਦਾ ਨਾਮ ਹੀ ਕਈ ਰੱਖਦਾ ਹੈ। ਚਲੋ ਉਹਨਾਂ ਨਾਲ ਵੀ ਚੰਗੀ ਗੱਲਬਾਤ ਹੋਈ ਤੇ ਰਾਣਾ ਸਾਹਿਬ ਜੀ ਦਾ ਕੀ ਗੱਲੇ ਆ, ਲਾਹੌਰ ਸੁਣਨ ਦੁਬਾਰਾ ਜਾਣਾ ਪੈਣਾ।
ਇਹ ਤਾਂ ਯਾਰਾਂ ਦੇ ਯਾਰ, ਮਤਲਬ ਕਿਆ ਕਹੇ ਉਹਨੂੰ, ਕਿਹੜੀ ਉਪਾਧੀ ਦਈਏ, ਮਤਲਬ ਬਹੁਤ ਹੀ, ਮਤਲਬ
ਯਾਰਾਂ ਦੇ ਯਾਰ, ਸੱਚੀ ਯਾਰਾਂ ਦੇ
ਹਾਂ,
ਯਾਰ,
ਮਤਲਬ
ਕੀ ਹੋਏ ਨਹੀਂ ਮਿਲ ਕੇ
ਕਿਆ,
ਕਦੇ।
ਮਤਲਬ ਇਹ ਨਾ ਮੈਨੂੰ ਯਾਦ ਹੈ ਕਿ ਇਹ ਸਾਨੂੰ ਕਹਿੰਦੇ ਤੁਹਾਨੂੰ ਮੈਂ ਛੱਡਣਾ ਨਹੀਂ ਚਾਹੁੰਦਾ, ਤੇ ਇਹਨਾਂ ਨੂੰ ਨਾ ਬਹੁਤ ਜ਼ਰੂਰੀ ਕੰਮ ਪੈ ਗਿਆ।
ਇਹਨਾਂ ਇਹਨਾਂ ਦੀ ਇਹਨਾਂ ਦੀ ਸੰਗਤ ਕਰਕੇ ਨਾ ਭੁੱਲਿਆ ਗਾਣਾ ਵੀ ਯਾਦ ਆ ਜਾਂਦਾ।
ਹਾਂ, ਇਹਨਾਂ ਨੂੰ ਜਾਣਾ ਪੈ ਗਿਆ ਇਸਲਾਮਾਬਾਦ, ਤੇ
ਅੱਛਾ ਜੀ,
याद है तुहानू ये गए सी, इन्हां दा बहुत वड्डा इलैक्ट्रिकल दा काम है जी, सारे पाकिस्तान दे विच वड्डे वड्डे जिहड़े कॉन्ट्रैक्ट है इन्हां दे कोल ने, ते इन्हां दे को उच्च पद्धरी मीटिंग सी, इन्हां नू जाणा ही पैणा सी, ते उत्थों हो गया जी लेट, है ना।
अच्छा जी,
ओ याद है तुसी नाले सी मैनू, अच्छा, जी गए हो तो खैर तुहानू याद नहीं हैगा।
ये मैं
ते
याद है, थोड़ा थोड़ा याद है, मैं
ये
बहुत ही
फोन,
ज्यादा
ये
याद
चेता,
नहीं।
ये फोन करी जांदे सी, तुसी खायो ना कुछ, मैं लै के आ रहा, तुसी खायो ना
हाँ
कुछ।
जी, हाँ जी,
ਅਸੀਂ ਕਿਹਾ ਰਾਣਾ ਜੀ ਤੁਸੀਂ ਇੰਨੇ ਲੇਟ ਕਿਉਂ ਆਉਣਾ ਹੈ, ਤੁਸੀਂ ਕੱਲ੍ਹ ਨੂੰ ਮਿਲਦੇ। ਨਹੀਂ 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 ਆ, ਇਹਨਾਂ ਨੇ ਨਾ
ਵੰਡੇ
ਜਿੱਦੇ ਹੀ ਮੀਟਿੰਗ ਖਤਮ ਹੋਈ ਤੇ ਨਾਲੇ ਉੱਥੋਂ ਗੱਡੀ ਚੱਕ ਲਈ, ਮਤਲਬ ਡਰਾਈਵਰ ਤਾਂ ਨਾਲ ਸੀਗਾ, ਤੇ ਰਾਹ ਦੇ ਵਿੱਚ ਉਹ ਨਾ ਇੱਕ ਬਹੁਤ ਹੀ ਮਸ਼ਹੂਰ ਢਾਬਾ ਆ, ਤੇ ਉੱਥੋਂ ਇਹ ਸਪੈਸ਼ਲ ਖਾਣਾ ਬਣਾ ਕੇ ਲੈ ਕੇ ਆਏ, ਤੇ ਫਿਰ ਅਸੀਂ ਨਾ ਉਹ 5 ਜਣਿਆਂ ਨੇ, 3 ਅਸੀਂ ਸੀਗੇ, ਤੇ ਅਸੀਂ ਨਾ ਹੋਟਲ ਦੇ ਰੂਮ ਦੇ ਵਿੱਚ ਬੈਠ ਕੇ ਉਹ ਖਾਧਾ, ਮਤਲਬ ਇਹ ਬਹੁਤ, ਹੁਣ ਮੈਂ ਕਹਿ ਨਹੀਂ ਸਕਦਾ, ਖੈਰ
ਪਰਾਹੁਣਚਾਰੀ ਦੇ ਮਾਰਿਆ
ਹਾਂ, ਪ੍ਰਾਹੁਣਚਾਰੀ ਦੇ
ਅਸੀਂ
ਮਾਰ ਹੈ।
ਤਾਂ
ਠੀਕ,
ਜਿਹੜਾ ਏਦਾਂ ਦੀ ਨੇ, ਇਹਨਾਂ ਨੇ ਪਰਾਹੁਣਚਾਰੀ ਕੀਤੀ, ਪਾਕਿਸਤਾਨ ਨੂੰ ਬਾਰ ਬਾਰ ਜਾਣ ਕਰਦਾ ਆ,
ਹਾਂਜੀ,
ਪਰ ਕੁਛ ਮਜਬੂਰੀਆਂ ਵੀ ਆ, ਉਹਦੇ ਕਰਕੇ ਜਾ ਨਹੀਂ ਹੁੰਦਾ, ਲੇਕਿਨ
ਠੀਕ,
ਜਾਣ ਨੂੰ ਦਿਲ ਬਹੁਤ ਕਰਦਾ,
ਦਿਲ ਬਹੁਤ
ਅਸਰ
ਕਰਦਾ।
ਬਹੁਤ ਹੁੰਦਾ।
ਹਾਂ, ਤੇ ਸਾਡੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੋਗਿੰਦਰ ਸੋਹੀ ਭਾਜੀ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਗਏ ਨੇ, ਵੈਰੀ ਗੁੱਡ ਇਨਫੋਰਮੇਸ਼ਨ ਜੀ। ਅਤੇ ਆ ਰੇਡੀਓ ਵਾਲੇ ਮੈਨੂੰ ਜ਼ਰੂਰ ਦੱਸਿਓ, ਜਿਹੜੇ ਰੇਡੀਓ 'ਤੇ ਮਿੱਤਰ ਪਿਆਰੇ ਸੁਣਦੇ ਨੇ, ਕਿ ਰੇਡੀਓ 'ਤੇ ਠੀਕ ਆ ਰਹੀ ਹੈ। ਜੇ ਰੇਡੀਓ 'ਤੇ ਠੀਕ ਆ ਰਹੀ ਹੈ ਤਾਂ ਇਹਦਾ ਮਤਲਬ ਜਿਹੜੇ ਸਾਡੇ ਵੀਡੀਓ ਸਰਵਰ ਨੇ ਉਹਨਾਂ 'ਚ ਹੀ ਪ੍ਰੋਬਲਮ ਹੈ ਕਿਤੇ ਨਾ ਕਿਤੇ, ਤਾਂ ਕਿਉਂਕਿ ਕੁਲਦੀਪ ਔਲਖ ਨਾਲ ਵੀ ਸੇਮ ਪ੍ਰੋਬਲਮ ਸੀ, ਭਾਜੀ ਨਾਲ ਵੀ ਆ, ਸੋ ਮੈਨੂੰ ਉਹ ਰਿਪੋਰਟ ਉਹਨਾਂ ਨੂੰ ਦੇਣੀ ਪੈਣੀ ਹੈ ਤਾਂ ਕਿ ਉਹ ਫਿਕਸ ਕਰ ਸਕਣ। ਪਰਮਿੰਦਰਜੀਤ ਭੱਟੀ ਜੀ ਵੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਬਲਮ ਸੋਲਵ ਨਹੀਂ ਹੋਈ। ਅਤੇ ਸਾਡੇ ਨਾਲ ਜੁੜਦੇ ਨੇ ਲਖਵੀਰ ਸਿੰਘ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਯੂ ਆਰ ਡੂਇੰਗ ਵੈਰੀ ਨਾਈਸ ਵਿਦ ਦ ਸ਼ੋਅ, ਥੈਂਕ ਯੂ ਜੀ ਲਖਵੀਰ ਜੀ, ਧੰਨਵਾਦ, ਕੀਪ ਸ਼ਾਈਨਿੰਗ। ਠੀਕ ਹੈ, ਸ਼ਾਈਨ ਦੇ ਲਈ ਤਾਂ ਅਮਰੀਕ ਭਾਜੀ ਨੇ ਵੀ ਨਵੀਂ ਲਾਈਟ ਲਵਾ ਲਈ ਹੈ, ਅਤੇ ਮੈਂ ਵੀ ਲਾਈਟਾਂ ਪੂਰੀਆਂ ਲਵਾਈਆਂ ਹੋਈਆਂ, ਮੈਂ ਕਿਹਾ ਚਮਕਦੇ ਤਾਂ ਆਪਾਂ ਇੱਦਾਂ ਹੈ ਜਿੱਦਾਂ ਮਤਲਬ ਸੇਬ ਨੂੰ ਪੋਲਿਸ਼ ਕੀਤਾ ਹੁੰਦਾ, ਰੇੜੀ ਦੇ ਪਏ ਹੁੰਦੇ ਨਾ, ਇੱਦਾਂ ਚਮਕਦੇ ਆ ਭਾਜੀ ਅਸੀਂ।
ਮਤਲਬ ਸੀਐਮ ਜੈਕਟ ਵੀ, ਮੈਂ ਤਾਂ ਸੀਐਮ ਜੈਕਟ ਵੀ ਪਾਈ ਹੋ।
ਆ ਤਾਂ ਜੈਕਟ ਦੇਖੋ ਤੂੰ, ਕਿਆ ਬਾਤ ਭਾਜੀ, ਮੈਂ ਇਹ ਕਰਨੀ ਆ ਗੱਲ ਅੱਜ, ਤੁਸੀਂ ਨਾ ਮੈਨੂੰ ਦਲੇਰ ਮਹਿੰਦੀ ਜੇ ਲੱਗੀ ਜਾ ਰਹੇ ਹੋ, ਤੇ
ਦਲੇਰ ਪੈਂਦੀ ਨਹੀਂ ਲੱਗਦਾ, ਮੈਂ ਹੈਗਾ ਸੀਐਮ ਬਣਨਾ।
ਅੱਛਾ, ਤੇ ਮਨੀ ਸਲੇਮਪੁਰਾ ਜੀ ਕਿੰਨੀ ਦੇਰ ਬਾਅਦ ਆਏ ਹੋ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ, ਮੈਂਡੀ ਕੰਗ ਜੀ ਵੀ ਕਹਿੰਦੇ ਸਮਝ ਨਹੀਂ ਆ ਰਹੀ, ਕੋਈ ਗੱਲ ਨਹੀਂ ਜੀ, ਹੁਣ ਆਵਾਜ਼ ਆਪਾਂ ਸਹੀ ਕਰਨ ਦੀ ਕੋਸ਼ਿਸ਼ ਕਰਨੀ ਹੈ, ਜੇ ਨਾ ਚੱਲੀ ਤਾਂ ਫਿਰ ਆਪਾਂ ਕਰਾਂਗੇ। ਭਾਜੀ ਕਹਿੰਦੇ ਕਿ ਆਵਾਜ਼ ਵੀ ਦਲੇਰ ਮਹਿੰਦੀ ਵਾਲੀ ਆ ਰਹੀ ਹੈ ਭਾਜੀ ਦੀ,
ਜਿੱਦਾਂ ਮਰਜ਼ੀ, ਇਹਨਾਂ ਦੀ ਮਰਜ਼ੀ ਹੈ, ਭੱਲੜ ਸਾਹਿਬ ਦੀ, ਜਿੱਦਾਂ ਮਰਜ਼ੀ ਕਹਿ,
ਸਾਡੇ ਨਾਲ ਗੁਰਦੇਵ
ਠੀਕ ਹੈ
ਸਿੱਧੂ
ਸਰ।
ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਬਾਕੀ ਸੁਖਵੰਤ ਸਿੰਘ ਹੁਣੀ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਪੂਰਾ ਝਿਲਮਿਲ ਝਿਲਮਿਲ ਹੋਇਆ ਪਿਆ, ਮਾਸਟਰ ਜੀ ਦੇ ਕੋਟ ਦੀ ਬੋਲੀ ਲਵਾਓ ਅੱਜ। ਹਾਂ
ਗਰੀਬ ਆਦਮੀ ਦੇ ਗਰੀਬ ਆਦਮੀ ਨਾ ਵੇਚਦੇ ਹੋ, ਬੋਲੀ ਲਵਾਉਂਦੇ ਲਵਾਉਂਦੇ।
ਅੱਛਾ, ਆਪਣੇ ਨਵੇਂ ਮਿੱਤਰ ਪਿਆਰੇ ਜੁੜੇ ਨੇ, ਜਗਦੀਪ ਸਿੰਘ ਹਾਂਗਕਾਂਗ ਤੋਂ, ਜਗਦੀਪ ਜੀ ਗੁੱਡ ਮਾਰਨਿੰਗ, ਪਿੰਡਾ ਖਰੌਦ ਵੀ ਜੁੜੇ ਨੇ, ਅਤੇ ਬਾਕੀ ਸੁਖਵੰਤ ਸਿੰਘ ਹੁਣੀ ਕਹਿੰਦੇ ਮੇਰੇ ਵੱਲੋਂ ਵੀ ਰਾਣਾ ਜੀ ਨੂੰ ਸਲਾਮ, ਬਿਲਕੁਲ ਜੀ, ਇਹ ਵੀ ਨਾਲ ਹੀ ਸੀ ਸਾਡੇ, ਅਤੇ ਸਾਡੇ ਨਾਲ ਨਾ ਯੂਟਿਊਬ ਜ਼ਰੇ ਰੇਡੀਓ 'ਤੇ ਕਹਿੰਦੇ ਕਲੀਅਰ ਚੱਲ ਰਿਹਾ, ਹਾਂਜੀ, ਸਾਡੇ ਨਾ ਕਿਤੇ ਵੀਡੀਓ ਸਰਵਰ ਦੇ ਵਿੱਚ ਸਮੱਸਿਆ ਆ, ਜਿਹੜੀ ਕਿ ਇੱਕ ਮਤਲਬ ਟਾਈਮ ਲਏਗੀ ਹੁਣ 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 ਪ੍ਰੋਗਰਾਮ,
ਇੱਦਾਂ ਕਰੋ ਤਾਂ, ਇੱਦਾਂ ਕਰੋ
ਹਾਂਜੀ,
ਤਾਂ ਮੈਨੂੰ ਰੇਡੀਓ 'ਤੇ ਲਾਓ ਤਾਂ,
ਰੇਡੀਓ 'ਤੇ ਲੈ ਲਈ
ਰੇਡੀਓ ਤੋਂ ਲਿਆਓ, ਰੇਡੀਓ ਤੋਂ ਵੀ ਠੀਕ ਹੋਊਗਾ, ਮੈਂ ਜ਼ਿਆਦਾ ਆਵਾਜ਼ ਠੀਕ ਨਹੀਂ ਆ ਰਹੀ, ਮੈਨੂੰ ਵੀ ਕੰਪਲੇਨ ਆ ਰਹੀ, ਸਾਡੀ ਡਾਟਰ ਵੀ ਸੁਣ ਰਹੀ ਉੱਪਰ,
ਅੱਛਾ,
ਕਹਿੰਦੀ ਬਹੁਤ ਗੜਬੜ ਹੈ।
ਤੁਸੀਂ ਇੱਦਾਂ ਕਰੋ, ਇਹਨੂੰ ਫੋਨ ਨੂੰ ਵੀਡੀਓ ਨੂੰ ਕੱਟੋ, ਅਤੇ ਤੁਸੀਂ ਮੈਨੂੰ ਵਟਸਐਪ 'ਤੇ ਲਾਓ ਕਾਲ, ਫਿਰ ਮੈਂ ਦੇਖਦਾ ਕੀ ਹਿਸਾਬ ਕਿਤਾਬ ਬਣਦਾ ਹੈ, ਠੀਕ ਹੈ ਜੀ। ਸੋ ਕੋਈ ਨਹੀਂ, ਮੈਂ ਇਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ, ਅਤੇ ਗੁਰਿੰਦਰ ਸਿੰਘ ਜੀ ਭਾਜੀ ਕਹਿ ਰਹੇ ਨੇ ਕਿ ਮੈਂ ਐਪ 'ਤੇ ਸੁਣ ਰਿਹਾ ਅਤੇ ਪਰਫੈਕਟ ਆ ਰਹੀ ਹੈ ਆਵਾਜ਼, ਖੈਰ ਅੱਜ ਵੀਡੀਓ ਕਾਲਾਂ ਨਹੀਂ ਲੈਂਦੇ, ਫਿਰ ਆਪਾਂ ਇਸ ਤਰ੍ਹਾਂ ਹੀ ਕਰਾਂਗੇ, ਮੈਂ ਕੋਸ਼ਿਸ਼ ਕਰਦਾ, ਹੁਣ ਤੁਸੀਂ ਮੈਨੂੰ ਥੋੜ੍ਹਾ ਜਿਹਾ ਮੇਰੇ ਨਾਲ ਕੋਪ ਕਰਿਓ, ਕਿ ਆਪਾਂ ਇਹਨੂੰ ਹੁਣ ਵਟਸਐਪ 'ਤੇ ਵੀ ਕਿੱਦਾਂ ਲੈਣਾ ਆ। ਭਾਜੀ ਸੁਣ ਰਹੀ ਆਵਾਜ਼? ਅਤੇ ਇੱਕ ਵਾਰੀ ਨੱਕੇ ਖੋਲ੍ਹ ਲਈਏ ਤਾਂ ਫਿਰ ਆਪਾਂ ਕਰਦੇ ਹਾਂ ਗੱਲਬਾਤ। ਅਤੇ ਮੈਨੂੰ ਲੱਗਦਾ ਕਿ ਭਾਜੀ ਨੂੰ ਮੇਰੀ ਆਵਾਜ਼ ਨਹੀਂ ਜਾ ਰਹੀ, ਜਾਂ ਕਹਿ ਲਓ ਕਿ ਭਾਜੀ ਦੀ ਇੱਧਰ ਨਹੀਂ ਆ ਰਹੀ ਆਵਾਜ਼। ਤੁਸੀਂ ਮੈਨੂੰ ਥੋੜ੍ਹਾ ਜਿਹਾ ਸਮਾਂ ਦਿਓ ਅਤੇ ਫਿਰ ਆਪਾਂ ਇਹਦੀ ਸੈਟਿੰਗ ਕਰਦੇ ਹਾਂ। ਸੋ ਵਟਸਐਪ 'ਤੇ ਮੈਨੂੰ ਇਹ ਵੀ ਦੇਖਣਾ ਪੈਣਾ, ਕਿਉਂਕਿ ਕਾਫ਼ੀ ਦੇਰ ਬਾਅਦ ਇਹ ਸਮੱਸਿਆਵਾਂ ਆਈਆਂ ਨੇ, ਤਾਂ ਕੀ ਕਰ ਸਕਦੇ ਹਾਂ। ਅਤੇ ਹੁਣ ਤਾਂ ਮੈਂ ਗਾਣਾ ਵੀ ਨਹੀਂ ਲਾ ਸਕਦਾ, ਕਿਉਂਕਿ ਵੀਡੀਓ ਜਿਹੜਾ ਆ ਉਹ ਗਾਣੇ ਨੇ ਉਹ ਖਰਾਬ ਕਰਨਾ ਹੈ। ਸੋ ਭਾਅ ਜੀ ਦੁਬਾਰਾ ਕਰੋ ਕਾਲ, ਫਿਰ ਦੇਖਦੇ ਹਾਂ ਕਿੱਧਰ ਨੂੰ ਆਉਂਦੀ ਹੈ ਆਵਾਜ਼। ਅਤੇ ਫਿਰ ਜੇ ਤੁਸੀਂ ਕੈਰੀ ਔਨ ਰੱਖ ਸਕਦੇ ਹਾਂ, ਮੈਨੂੰ ਬਰਦਾਸ਼ਤ ਕਰ ਸਕਦੇ ਹਾਂ ਚੁੱਪ ਨੂੰ, ਤਾਂ ਮੈਂ ਥੋੜ੍ਹੀਆਂ ਸੈਟਿੰਗਸ ਜਿਹੜੀਆਂ ਕਰਕੇ ਦੇਖਦਾ ਹਾਂ, ਅਤੇ ਦੇਖਦੇ ਹਾਂ ਵੀ ਕਿਸ ਤਰ੍ਹਾਂ ਅਸੀਂ ਇਹਦੀ ਸੈਟਿੰਗ, ਕਿਉਂਕਿ ਰੀਅਲ ਟਾਈਮ ਚੱਲਦੇ ਪ੍ਰੋਗਰਾਮ 'ਚ ਨਾ ਇੰਨਾ ਕੁਝ ਖੋਲ੍ਹਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਆ। ਅਤੇ ਵੀਡੀਓ 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 ਐਂਡ ਵੋਇਸ, ਹਾਂਜੀ। ਅਤੇ ਹਾਂ ਇਹ ਤਾਂ ਬਿਲਕੁਲ ਸਹੀ ਚੱਲ ਰਿਹਾ, ਅਤੇ ਮੈਂ ਕੋਸ਼ਿਸ਼ ਕਰਦਾ ਭਾਅ ਜੀ ਨੂੰ ਕਾਲ 'ਤੇ ਲੈਣ ਦਾ। ਅਤੇ ਦੇਖ ਲਓ ਦਿਨ ਤਾਂ ਬਹੁਤ ਵਧੀਆ ਚੜ੍ਹਿਆ ਸੀ, ਪਰ ਸਮੱਸਿਆ ਜਿਹੜੀ ਆ ਉਹ ਆ ਜਾਂਦੀ ਆ, ਅਤੇ ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਨਹੀਂ ਆ ਰਹੀ, ਅਤੇ ਨਹੀਂ ਆਉਣੀ ਨਹੀਂ ਅੱਜ, ਇਹ ਨਹੀਂ ਰਹਿਣੀ ਆ ਪ੍ਰੋਬਲਮ। ਤਾਂ ਆਵਾਜ਼ ਭਾਅ ਜੀ ਦੀ ਵੀ ਨਹੀਂ ਆ ਰਹੀ। ਭਾਅ ਜੀ ਤੁਸੀਂ ਫੋਨ ਤੋਂ ਕਰੋ, ਕੰਪਿਊਟਰ ਤੋਂ ਨਾ ਕਰੋ, ਫੋਨ ਤੋਂ ਕੋਸ਼ਿਸ਼ ਕਰੋ। ਜਾਂ ਆਪਾਂ ਵੀਡੀਓ ਕਾਲ ਵੀ ਲਾ ਸਕਦੇ ਸੀ। ਖੈਰ ਪ੍ਰੋਗਰਾਮ 'ਚ ਸਮੱਸਿਆ ਆਉਣੀ ਹੈ, ਦੇਖੋ ਮੇਰਾ ਪ੍ਰੋਗਰਾਮ ਤਾਂ ਚੱਲ ਹੀ ਰਿਹਾ ਹੈ ਨਾ, ਅਤੇ ਭਾਅ ਜੀ ਦਾ ਹੁਣ ਮੈਨੂੰ ਸ਼ੋਰ ਨਹੀਂ ਹੈਗਾ ਕਿ ਉਹ ਕਰਨਗੇ। ਅਤੇ ਭਾਅ ਜੀ ਇੱਕ ਵਾਰੀ ਤੁਸੀਂ ਵੀਡੀਓ ਦੇ ਰਾਹੀਂ ਐਂਟਰ ਹੋਣ ਦੀ ਟਰਾਈ ਕਰ ਲਓ, ਫਿਰ ਆਪਾਂ ਦੇਖ ਲੈਂਦੇ ਸ਼ਾਇਦ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਇਕੱਲਾ ਆਡੀਓ ਹੀ ਯੂਜ਼ ਕਰ ਲਈਏ। ਅਤੇ ਪਿਆਰਿਓ ਮਾਫੀ ਚਾਹੁੰਦੇ ਹਾਂ, ਆਵਾਜ਼ ਦਾ ਮਸਲਾ ਆ, ਅੱਜ ਸੁੰਦਰ ਸਾਹਿਬ ਵੀ ਗਾ ਰਹੇ ਨੇ ਅਤੇ ਅਮਰੀਕ ਭਾਅ ਜੀ ਵੀ ਇਹੀ ਕਹਿ ਰਹੇ ਨੇ, ਅਤੇ ਆਈ ਲਾਈਕ ਦੈਟ ਬਲੈਕ ਫੈਨ ਨੈਕਸਟ ਟੂ ਯੂ, ਆਵਾਜ਼ ਬਹੁਤ ਆਉਂਦੀ ਹੈ। ਹਾਂ ਇਹ ਮੈਂ ਤੁਹਾਨੂੰ ਦੱਸਾਂ, ਮੈਂ ਆਪਣੇ ਫੈਨ ਆਪਣੇ ਨਾਲ ਹੀ ਰੱਖਦਾ। ਆਹ ਦੇਖੋ ਆਹ ਬਲੈਕ ਫੈਨ ਹੈ ਨਾ, ਇਹ USB ਫੈਨ ਹੈ, ਇਹ ਬਹੁਤ ਹੀ ਹੈਂਡੀ ਫੈਨ ਹੈ, ਅਤੇ ਮੈਂ ਦੋ ਇਹੋ ਜਿਹੇ ਲਏ ਹੋਏ ਆ। ਔਰ ਮੈਂ ਵੱਡਾ ਜਿਹੜਾ ਪੱਖਾ ਆ ਉਹ ਨਹੀਂ ਵਰਤਦਾ, ਕਿਉਂਕਿ ਇੱਕ ਤਾਂ ਆਵਾਜ਼ ਬਹੁਤ ਕਰਦਾ, ਇੱਕ ਹਵਾ ਕਰਦਾ, ਅਤੇ ਆਲੇ ਦੁਆਲੇ ਦੇ ਕਾਗਜ਼ ਪੱਤਰ ਆ ਉੱਡਦੇ ਨੇ, ਹੈ ਨਾ, ਜਾਂ ਕੋਈ ਚੀਜ਼ ਆ। ਸੋ ਇਹ ਜਿਹੜਾ USB ਫੈਨ ਹੈ ਇੰਨੀ ਕੁ ਸਰਕੂਲੇਸ਼ਨ ਕਰਦਾ ਕਿ ਬਹੁਤ ਸੋਹਣਾ ਮਤਲਬ ਲੱਗਦਾ ਇਹਦੇ 'ਤੇ, ਹੈ ਨਾ, ਸਾਰਾ ਸਿਸਟਮ ਅਤੇ ਵਧੀਆ ਲੱਗਦਾ ਆ, ਆਵਾਜ਼ ਵੀ ਨਹੀਂ ਕਰਦਾ। ਸੋ ਅਤੇ ਅਮਨ ਕਹਿ ਰਹੇ ਨੇ, ਮੈਂ ਕਿਹਾ ਕਿ ਕੋਈ ਤਾਂ ਗੱਲ ਕਰੀਏ, ਬਿਲਕੁਲ ਸਹੀ ਗੱਲ ਹੈ, ਫੈਨ ਦੀ ਗੱਲ ਕਰ ਲਓ। ਅਤੇ ਪਰ ਹੁਣ ਭਾਅ ਜੀ ਦੀ ਗੱਲ ਹੈ ਕਿ ਉਹਨਾਂ ਦੀ ਅੱਜ ਜਿਹੜੀ ਸਾਡੀ ਕਮਿਊਨੀਕੇਸ਼ਨ ਹੈ, ਹੁਣ ਜਿਹੜੇ ਸਾਡੇ ਸਿਸਟਮ ਵੀ ਉਹ ਲੌਕ ਹੋ ਚੁੱਕੇ ਨੇ, ਅਤੇ ਵੈਰੀ ਡਿਫੀਕਲਟ ਚੱਲਦੇ ਪ੍ਰੋਗਰਾਮ ਦੇ ਵਿੱਚ ਮਤਲਬ ਕਰਨਾ, ਮੈਂ ਕੋਸ਼ਿਸ਼ ਕਰਦਾ ਜੀ, ਪਰ ਅਗਰ ਇਹ ਸਮੱਸਿਆ ਆਈ ਨਹੀਂ ਇਹ ਆਉਣੀ ਹੈ ਅਤੇ ਚੱਲਣਾ ਚੱਲਣਾ, ਇਹ ਇਹ ਨਹੀਂ ਅੱਜ ਹੋਣਾ। ਸੋ ਇੱਦਾਂ ਕਰਦੇ ਹਾਂ, ਕਿ ਅੱਜ ਆਪਾਂ ਗੈਸਟ ਅਤੇ ਬਾਕੀ ਜਿਹੜੀਆਂ ਗੱਲਾਂ ਬਾਤਾਂ ਉਹ ਕਰ ਲੈਂਦੇ, ਆਪਾਂ ਥੋੜ੍ਹੀ ਥੋੜ੍ਹੇ ਟਾਈਮ ਨਾ ਆਪੇ ਹੀ ਗੱਲਾਂ ਕਰ ਲਈਏ। ਖੈਰ ਮੈਂ ਤੁਹਾਨੂੰ ਗੱਲ ਸੁਣਾਉਣਾ ਤੇਲ ਦੀ। ਅਤੇ ਅਸੀਂ ਗੱਡੀ 'ਚ ਜਾਣਾ ਸੀ ਮੈਲਬਨ ਦੇ ਵਿੱਚ ਆਪਣੀ, ਅਤੇ ਚਾਰ ਜਣਿਆਂ ਨੇ ਬ੍ਰਿਸਬਨ ਤੋਂ ਆਉਣਾ ਸੀ, ਤਿੰਨਾਂ ਨੂੰ ਸਿਡਨੀ ਤੋਂ ਚੱਕਣਾ ਸੀ, ਅਤੇ ਇੱਥੋਂ ਟਰੇਲਾ ਪਾ ਕੇ ਅਸੀਂ ਲੈ ਕੇ ਜਾਣਾ ਸੀ ਆਪਣੇ ਸਮਾਨ ਵਾਸਤੇ। ਹੋਇਆ ਕੀ ਕਿ ਇਹ ਕ੍ਰਾਈਸਿਸ ਕਰਕੇ ਜਿਸ ਕਾਰਨ ਜਿਹੜੇ ਨੇ ਉਹਨਾਂ ਨੂੰ ਰੁਕਣਾ ਪਿਆ, ਕਿਉਂਕਿ ਉਹਨਾਂ ਦੇ ਟਰੱਕ ਵਗੈਰਾ ਖਰਾਬ ਹੋ ਗਏ, ਹਫ਼ਤਾ ਉਹ ਫੁੱਟ ਗਿਆ, ਅਤੇ ਫਿਰ ਤੇਲ ਦਾ ਕ੍ਰਾਈਸਿਸ ਚੱਲ ਰਿਹਾ, ਉਹਨਾਂ ਦਾ ਆਪਣਾ ਟਰੱਕਿੰਗ ਬਿਜ਼ਨਸ ਹੈ, ਅਤੇ ਉਹ ਕਹਿੰਦੇ ਭਾਅ ਜੀ ਵੀ ਮੇਰੇ 'ਤੇ ਜਾ ਨਹੀਂ ਹੋਣਾ। ਮੈਂ ਕਿਹਾ ਚਲੋ ਕੋਈ ਨਹੀਂ, ਅੰਡਰਸਟੂਡ ਹੈ। ਉਹ ਤੋਂ ਬਾਅਦ ਗੁਰਸੇਵਕ ਵੀ ਕਰਨ ਲੱਗ ਗਿਆ ਆਹ ਨਾ ਕਰਨੀ, ਹੈ ਨਾ, ਅਤੇ ਉਹ ਵੀ ਮਤਲਬ ਮੈਂ ਕਿਹਾ ਚਲੋ ਤੂੰ ਵੀ ਦੇਖ ਲਾ, ਹੈ ਨਾ। ਅਤੇ ਭਾਅ ਜੀ ਆਏ ਨੇ ਪ੍ਰੋਗਰਾਮ 'ਚ, ਭਾਅ ਜੀ ਉਹੀ ਆ ਰਹੀ ਹੈ ਆਵਾਜ਼ ਸੇਮ
ਹੈਲੋ
ਸੇਮ,
ਉਹੀ ਆ ਰਹੀ ਵਾਪਸ ਆ ਰਹੀ, ਮੈਂ ਸਿਸਟਮ ਨੂੰ ਡਾਊਨ ਕਰਕੇ ਦੁਬਾਰਾ ਚਾਲੂ ਕੀਤਾ ਪਰ ਉਹ ਠੀਕ
ਨਹੀਂ
ਹੈ।
ਨਹੀਂ ਉੱਧਰ ਪਿੱਛੇ ਸਰਵਰ 'ਚ ਪ੍ਰੋਬਲਮ ਹੈ। ਖੈਰ ਇੱਦਾਂ ਕਰਦੇ ਹਾਂ ਕਿ ਹੁਣ ਆਪਾਂ ਅੱਜ ਰਹਿਣ ਦਿੰਦੇ ਹਾਂ, ਅਤੇ
ਪ੍ਰੋਗਰਾਮ ਹੀ ਡ੍ਰੌਪ ਕਰ ਦਿਓ।
ਹਾਂ ਕੋਈ ਨਹੀਂ, ਮੈਂ ਥੋੜ੍ਹੀ ਦੇਰ ਕਰਾਂਗਾ ਪ੍ਰੋਗਰਾਮ, ਗੱਲਾਂ ਬਾਤਾਂ ਕਰਾਂਗਾ।
ਓਕੇ
ਓਕੇ, ਥੈਂਕ ਯੂ ਭਾਜੀ। ਤਾਂ ਉਹ ਵੀ ਰਹਿ ਗਿਆ, ਅਤੇ ਸਿਡਨੀ ਵਾਲੇ ਕਹਿੰਦੇ ਅਸੀਂ ਆਪਣੀਆਂ ਕਾਰਾਂ ਜਾਣਾ। ਅਤੇ ਕੱਲ੍ਹ ਦੁਪਹਿਰੇ ਇਹ ਮਸਲਾ ਹੋਇਆ ਕਿ ਮੇਰਾ ਬੇਟਾ ਵੱਡਾ ਉਹ ਤੇਲ ਪਵਾਉਣ ਗਿਆ ਗੱਡੀ ਦੇ ਵਿੱਚ, ਅਤੇ ਸਿਰਫ 40 ਲੀਟਰ ਦੀ ਰੈਸ਼ਨਿੰਗ ਉਹਨਾਂ ਨੇ ਕੀਤੀ, ਪੰਪ 'ਤੇ ਲਿਖ ਕੇ ਵੀ ਲਾਇਆ ਹੋਇਆ ਸੀਗਾ ਕਿ 40 ਲੀਟਰ। ਅਸੀਂ ਫਾਰਮ 'ਤੇ ਤੇਲ ਵੈਸੇ ਰੱਖੀਦਾ ਆ, 4-5 ਹਜ਼ਾਰ ਲੀਟਰ ਹੈਗਾ ਵੀ ਆ, ਪਰ ਫਾਰਮ ਦੇ ਉੱਤੇ ਵੀ ਅਸੀਂ ਹੁਣ ਇੱਦਾਂ ਕਰਦੇ ਹਾਂ ਕਿ ਅਸੀਂ ਐਨ ਫਾਰਮ ਚੰਡ ਕੇ ਰੱਖੀਦਾ, ਘਾਹ ਕੱਟ ਕੇ ਰੱਖੀਦਾ, ਐਵਰੀਥਿੰਗ, ਹੈ ਨਾ। ਹੁਣ ਅਸੀਂ ਕਿਹਾ ਕਿ ਹੁਣ ਠੰਡ ਹੋ ਗਈ ਹੈ, ਕੋਈ ਗੱਲ ਨਹੀਂ, ਜੇ ਘਾਹ ਵੱਧ ਵੀ ਗਿਆ, ਹੈ ਨਾ, ਆਪਾਂ ਇੱਦਾਂ ਵੀ ਜੇ 3 ਵਾਰੀ ਕੱਟਣਾ ਤਾਂ 1 ਵਾਰੀ ਕੱਟੋ, ਹੈ ਨਾ, ਮਹੀਨੇ ਬਾਅਦ, ਉਹਦੇ ਨਾਲ 3 ਗੁਣਾ ਜਿਹੜਾ 2 ਗੁਣਾ ਤੇਲ ਬਚਦਾ ਆ। ਸੋ ਇੱਥੇ ਤੱਕ ਸਾਡਾ ਕੰਮ ਆ ਗਿਆ ਆ ਬਿਜ਼ਨਸ ਦੇ ਵਿੱਚ। ਸੋ ਅਸੀਂ ਉਹ ਆਪਣੀਆਂ ਗੱਡੀਆਂ ਫਾਰਮ ਤੋਂ ਨਹੀਂ ਹੁਣ ਭਰਦੇ, ਪੰਪ ਤੋਂ ਭਰਵਾ ਲਈਏ, ਹਾਲਾਂਕਿ ਪੰਪ ਦੇ ਉੱਤੇ $3 40-45 ਸੈਂਟ ਦਾ ਕੱਲ੍ਹ ਮਿਲਿਆ 40 ਲੀਟਰ, ਅਤੇ ਫਾਰਮ 'ਤੇ ਸਾਨੂੰ ਤੁਹਾਨੂੰ ਦੱਸਿਆ ਸੀ 2.76 ਦਾ ਮਿਲਿਆ ਹੋਇਆ। ਸੋ ਅਸੀਂ ਮਹਿੰਗਾ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਮੈਨੂੰ ਲੱਗਦਾ ਨਹੀਂ ਇਹ ਜੰਗ ਜਿਹੜੀ ਹੈ ਛੇਤੀ ਹਟੂਗੀ। ਇਰਾਨ ਨੇ ਤਾਂ ਹਟਣਾ ਨਹੀਂ ਹੈਗਾ, ਹੁਣ ਤਾਂ ਹੱਥ ਖੜ੍ਹੇ ਕਰਨੇ ਨਹੀਂ ਹੈਗੇ, ਉਹ ਕਹਿੰਦਾ ਕੋਈ ਨਹੀਂ ਆ ਜਾਓ ਲੜੀ ਜਾਓ ਢਾਈ ਜਾਓ, ਇਹ ਤਾਂ ਸਾਲਾਂ ਬੱਧੀ ਜੰਗ ਚੱਲੂਗੀ ਯੂਕਰੇਨ ਵਾਂਗਰ ਫਿਰ, ਜੇ ਅਮਰੀਕਾ ਨੇ ਆਪਣੇ ਫੌਜੀ ਭੇਜੇ। ਹਾਰਨਾ ਤਾਂ ਅਮਰੀਕਾ ਨੂੰ ਤਾਂ ਇਜ਼ਰਾਈਲ ਨੂੰ ਪਏਗਾ ਹੱਥ ਖੜ੍ਹੇ ਕਰਨੇ, ਉਹਨਾਂ ਨੂੰ ਕਹੋ ਵੀ ਬਸ ਸਾਡੀ ਬਸ ਅਸੀਂ ਨਹੀਂ ਕਰਦੇ, ਉਹਨਾਂ ਨੂੰ ਸਮਝੌਤਾ ਕਰਨਾ ਪਊਗਾ, ਔਰ ਉਹ ਹੋ ਜਾਏਗਾ ਪਰ ਟਾਈਮ ਲੱਗੇਗਾ 3-4 ਮਹੀਨੇ। ਸੋ 4 ਕੁ ਮਹੀਨੇ ਦੇ ਲਈ ਤੇਲ ਦੀ ਜਿਹੜੀ ਕਿੱਲਤ ਆਏਗੀ। ਸੋ ਇਸ ਕਰਕੇ ਅਸੀਂ ਪੰਪ 'ਤੇ ਗਏ, ਉੱਥੇ ਨਹੀਂ ਮਿਲਿਆ, ਅਤੇ ਫਿਰ ਮੈਂ ਰਿਸ਼ਪਾਲ ਭਾਅ ਜੀ ਨੂੰ ਫੋਨ ਕੀਤਾ, ਮੈਂ ਕਿਹਾ ਵੀ ਇਹ ਸਮੱਸਿਆ ਆ ਰਹੀ ਹੈ ਵੀ ਤੁਸੀਂ ਵੀ ਡਰਾਈਵ ਕਰਕੇ ਆਉਣਾ, ਅਤੇ ਅਸੀਂ ਦੋਹਾਂ ਨੇ ਸਲਾਹ ਬਣਾਈ 40 ਲੀਟਰ ਦੀ ਕੇਨਾ ਰੱਖ ਲੈਂਦੇ ਹਾਂ, 60 ਰੱਖ ਲੈਂਦੇ ਹਾਂ, ਹੈ ਨਾ, ਅਤੇ ਮੇਰੀ ਗੱਡੀ ਤਾਂ 140 ਲੀਟਰ ਦੀ ਕਪੈਸਿਟੀ ਸੀ, ਭਾਅ ਜੀ ਉਹਨਾਂ ਦੀ ਗੱਡੀ 'ਚ 70 ਲੀਟਰ ਦੀ ਆ। ਸੋ ਉਹਨਾਂ ਨੂੰ 3-4 ਥਾਂ ਤੋਂ ਪਾਉਣਾ ਪੈਣਾ, ਸੋ ਉਹ ਤਾਂ ਜਾ ਹੀ ਰਹੇ ਨੇ ਕਿਉਂਕਿ ਉਹਨਾਂ ਕੋਲ ਸਮਾਨ ਬਹੁਤ ਹੈ। ਸੋ ਫਿਰ ਮੈਂ ਅਮਰਦੀਪ ਨਾਲ ਸਲਾਹ ਕੀਤੀ ਮੈਲਬਨ ਰਾਤੀ ਥੋੜ੍ਹਾ ਲੇਟ, ਅਤੇ ਫਿਰ ਮੈਂ ਸੋਚਿਆ ਵੀ ਜਹਾਜ਼ ਦੀ ਕਰਾ ਲਾਂ। ਜਹਾਜ਼ ਦੀ ਤੁਸੀਂ ਦੇਖੋ ਕਿ ਮੈਨੂੰ 500 ਦੀ ਟਿਕਟ ਮਿਲਦੀ ਸੀ ਰਿਟਰਨ, ਅੱਜ ਤੋਂ 1.5 ਮਹੀਨਾ ਪਹਿਲਾਂ, 5-6 ਦਿਨ ਪਹਿਲਾਂ 750 ਦੀ ਮਿਲਦੀ ਸੀ, 650 ਦੀ, ਅਤੇ ਕੱਲ੍ਹ 3 ਕੁ ਵਜੇ 4 ਕੁ ਵਜੇ ਜੇ ਮੈਂ ਦੇਖੀ ਤਾਂ 750 ਦੀ ਟਿਕਟ ਸੀਗੀ, ਅਤੇ ਸ਼ਾਮ ਨੂੰ ਜਦ ਫਾਈਨਲ ਡਿਸੀਜਨ ਹੋਇਆ ਤਾਂ ਮੈਂ$958 ਦੀ ਟਿਕਟ ਖਰੀਦੀ ਆ। ਇੰਨੇ 'ਚ ਇੰਡੀਆ ਆ ਜਾ ਹੋ ਜਾਂਦਾ, ਇਹ ਤੁਸੀਂ ਹਿਸਾਬ ਲਾ ਲਓ। ਹੁਣ ਫਲਾਈ ਕਰਕੇ ਜਾ ਰਹੇ ਹਾਂ, ਅਤੇ ਬਹੁਤ ਮਿੱਤਰ ਪਿਆਰਿਆਂ ਦੇ ਫੋਨ ਵੀ ਆਏ ਨੇ, ਆ ਵੀ ਰਹੇ ਨੇ ਕਿ ਮਿਲ ਕੇ ਜਾਣਾ, ਆਪਾਂ ਮਿਲਣਾ ਮਿਲਣਾ ਤਾਂ ਸਾਰਿਆਂ ਨੂੰ ਹੀ ਹੈ, ਗੇਮਾਂ ਦਾ ਸੈਂਟਰਲ ਪੁਆਇੰਟ ਇੱਕ ਹੈ, ਅਤੇ ਜਿਹੜੇ ਤਾਂ ਲਾਗੇ ਲਾਗੇ ਘਰ ਹੋਏ ਉੱਥੇ ਤਾਂ ਆਪਾਂ ਜ਼ਰੂਰ ਚਾਹ ਪਾਣੀ ਪੀਵਾਂਗੇ, ਪਰ ਮਾਇੰਡ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਅਤੇ ਮਤਲਬ ਆਪਾਂ ਮਿਲਣਾ ਆ, ਅਤੇ ਜੇ ਘਰ ਨਾ ਵੀ ਆ ਹੋਇਆ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਅਸੀਂ ਗੇਮਾਂ 'ਤੇ ਮਿਲ ਲਾਂਗੇ, ਅਤੇ ਉੱਥੇ ਸਾਡੀ ਰਿਹਾਇਸ਼ ਵੀ ਆ, ਪੱਡਾ ਹੁਣਾਂ ਨੇ ਵੀ ਕੀਤੀ ਹੋਈ ਆ, ਅਮਰਦੀਪ ਹੁਣਾਂ ਨੇ ਵੀ ਕੀਤੀ ਹੋਈ ਆ, ਅਤੇ ਉੱਥੇ ਆਪਾਂ ਬਹਿ ਵੀ ਲਵਾਂਗੇ, ਕਿਤੇ ਗੱਲਾਂ ਬਾਤਾਂ ਵੀ ਕਰ ਲਵਾਂਗੇ। ਸੋ ਜੇ ਮੈਂ ਹਿਸਾਬ ਲਾਉਂਦਾ ਸੀਗਾ ਜੇ ਮੈਂ ਗੱਡੀ 'ਚ ਜਾਂਦਾ, ਡਰਾਈਵ ਕਰਕੇ ਜਾਂਦਾ, ਤਾਂ ਮੇਰੇ ਤਕਰੀਬਨ 3 ਜਾਂ 4 ਟੈਂਕ ਲੱਗਣੇ ਸੀ, ਹੈ ਨਾ, ਤਕਰੀਬਨ 400 ਲੀਟਰ। ਅਤੇ $4 ਨੂੰ ਐਵਰੇਜ ਮੇਰੀ ਆਉਣੀ ਸੀ, 1600 ਦਾ ਤੇਲ ਲੱਗਣਾ ਸੀ। ਫਿਰ ਵੀ ਮੈਂ 950 ਦੇ ਵਿੱਚ ਫਾਇਦੇ 'ਚ ਰਹਿ ਗਿਆ ਟਿਕਟ ਬੁੱਕ ਕਰਾ ਕੇ, ਹੈ ਨਾ, ਕਿ ਹਾਂ ਜੇ ਅਸੀਂ 5-6 ਜਣੇ ਜਾਂਦੇ ਅਤੇ ਅਸੀਂ ਫਿਊਲ ਸ਼ੇਅਰ ਕਰਦੇ ਤਾਂ ਫਿਰ ਸਾਨੂੰ ਫਾਇਦਾ ਹੋਣਾ ਸੀ। ਜੇ ਅਸੀਂ 5 ਜਣੇ ਵੀ ਜਾਂਦੇ ਤਾਂ ਸਾਨੂੰ ਫਿਰ ਦੇਖ ਲਓ ਵੀ 1600 ਦੇ ਹਿਸਾਬ ਨਾਲ ਸਾਨੂੰ $350-350 ਜਾਂ $350-350 ਦਾ ਫਿਊਲ ਆਉਣ ਜਾਣ ਹੋ ਜਾਣਾ ਜੀ। ਖੈਰ, ਪਰ ਡਰਾਈਵਿੰਗ ਬਹੁਤ ਲੰਬੀ ਹੈ। ਹੁਣ ਇਹਦੇ ਨਾਲ ਮੈਨੂੰ ਇਹ ਪਤਾ ਲੱਗਾ ਕਿ ਕਈ ਟੀਮਾਂ ਨੇ ਕੈਂਸਲੇਸ਼ਨ ਕੀਤੀ ਹੈ, ਇਹ ਸਿਰਫ ਫਿਊਲ ਦੀ ਸ਼ੋਰਟੇਜ ਕਰਕੇ ਜਾਂ ਫਲਾਈਟਾਂ ਦੀ ਅਨਸਰਟਨਟੀ ਕਰਕੇ। ਹੁਣ ਮੈਂ ਫਲਾਈਟ ਬੁੱਕ ਤਾਂ ਕਰਾ ਲਈ ਹੈ, ਪਰ ਵੈਬਸਾਈਟ 'ਤੇ ਵੀ ਲਿਖਿਆ ਹੋਇਆ ਸੀ, ਬੁਕਿੰਗ ਵੇਲੇ ਵੀ ਲਿਖਿਆ ਹੋਇਆ ਸੀਗਾ ਕਿ ਗਰੰਟੀ ਕੋਈ ਨਹੀਂ ਹੈਗੀ। ਹੁਣ ਮੈਂ ਕਰਾ ਲਈ ਹੈ, ਪਰ ਇਹ ਸਹੀ ਟਾਈਮ 'ਤੇ ਉੱਡੇਗੀ ਜਾਂ ਸਹੀ ਟਾਈਮ 'ਤੇ ਉਤਰੇਗੀ, ਉੱਤਰ ਤਾਂ ਚਲੋ ਜਾਏਗੀ ਜਦ ਉੱਡੇਗੀ, ਚੜ੍ਹਨ ਦੀ ਜਿਹੜੀ ਆ ਉਹ ਕੋਈ ਗਰੰਟੀ ਨਹੀਂ। ਪਰ ਕੋਫਸ ਹਾਰਬਰ ਤੋਂ ਬਹੁਤ ਘੱਟ ਫਲਾਈਟਾਂ ਜਿਹੜੀਆਂ ਕੈਂਸਲ ਹੁੰਦੀਆਂ ਨੇ, ਵੱਡੇ ਸ਼ਹਿਰਾਂ ਤੋਂ ਹੁੰਦੀਆਂ ਨੇ ਜ਼ਿਆਦਾਤਰ, ਵੱਡੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਤੱਕ। ਕੋਫਸ ਹਾਰਬਰ ਰੀਜਨਲ ਵੱਡਾ ਸ਼ਹਿਰ ਹੈ, ਮੇਜਰ ਮੈਟਰੋਪੋਲੀਟਨ ਨਹੀਂ ਹੈਗਾ। ਸੋ ਉਮੀਦ ਰੱਖਦੇ ਹਾਂ ਕਿ ਮੇਰੀ ਫਲਾਈਟ ਨਹੀਂ ਕੈਂਸਲ ਹੋਏਗੀ। ਜੇ ਹੋ ਵੀ ਗਈ ਤਾਂ ਮੇਰੇ ਤੋਂ ਬਿਨਾਂ ਗੇਮਾਂ ਹੋ ਵੀ ਜਾਣਗੀਆਂ, ਕੋਈ ਐਡੀ ਗੱਲ ਨਹੀਂ। ਕਹਿ ਲਓ ਕਿ ਅਸੀਂ ਤਾਂ ਸ਼ਮੂਲੀਅਤ ਕਰਨ ਜਾ ਰਹੇ ਹਾਂ ਅਤੇ ਉੱਥੇ ਬ੍ਰੌਡਕਾਸਟਿੰਗ ਕਰਨ ਜਾ ਰਹੇ ਹਾਂ, ਅਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉੱਥੋਂ ਲਾਈਵ ਕਰਨ ਦੀ। ਉਹ ਤਾਂ ਕਰਾਂਗੇ ਜੇ ਉੱਥੇ ਸਾਨੂੰ ਇੰਟਰਨੈਟ ਫੈਸਿਲਿਟੀਜ਼ ਉਪਲਬਧ ਹੋਣਗੀਆਂ, ਜਾਂ ਕਹਿ ਲਓ ਕੋਈ ਨੈਟਵਰਕ ਚੱਲਦੇ ਹੋਣਗੇ। ਇੰਟਰਨੈਟ ਫੈਸਿਲਿਟੀ ਤਾਂ ਹੈ, ਪਰ ਜੇ ਉੱਥੇ ਨੈਟਵਰਕ ਚੱਲਦਾ ਹੀ ਨਹੀਂ ਤਾਂ ਫਿਰ ਕਰਨਾ ਕਿੱਦਾਂ ਨਾ। ਗੇਮਾਂ ਦੇ ਵਿੱਚ ਕਈ ਵਾਰੀ ਫੋਨ ਵੀ ਨਹੀਂ ਚੱਲਦੇ ਹੁੰਦੇ, ਪਰ ਐਤਕੀ ਪ੍ਰਬੰਧਕਾਂ ਨੇ ਸੁਣਿਆ ਆ ਵੀ ਐਕਸਟਰਾ ਟਾਵਰ ਹਾਇਰ ਕੀਤੇ ਨੇ ਕੰਪਨੀ ਤੋਂ। ਔਰ ਹੁਣ ਇਹ ਨਹੀਂ ਪਤਾ ਵੀ ਕਿਹੜੀ ਕਿਹੜੀ ਕੰਪਨੀ ਤੋਂ ਕੀਤੇ ਨੇ, ਟੈਲਸਟਰਾ ਤੋਂ ਕੀਤੇ ਨੇ, ਓਪਟਸ ਤੋਂ ਕੀਤੇ, ਵੋਡਾਫੋਨ, ਪਰ ਜ਼ਿਆਦਾਤਰ ਬਹੁਤਾਤ ਜਿਹੜੀ ਆ ਉਹ ਵੋਡਾਫੋਨ ਵਾਲੇ ਨੇ। ਹੁਣ ਵੋਡਾਫੋਨ ਦੇ ਟਾਵਰ ਉੱਥੇ ਐਕਸਟਰਾ ਹੋਣਗੇ ਜਾਂ ਨਹੀਂ ਹੋਣਗੇ ਇਹ ਨਹੀਂ ਪਤਾ, ਇਹਦੀ ਕੋਈ ਜਾਣਕਾਰੀ ਨਹੀਂ ਹੈਗੀ ਅਜੇ। ਸੋ ਮੌਕੇ 'ਤੇ ਪਤਾ ਲੱਗੇਗਾ ਕਿ ਕਿਹੜੀ ਕਿਹੜੀ ਕੰਪਨੀ ਕੀ ਕੀ ਕਰ ਰਹੀ ਹੈ। ਅਤੇ ਚਲੋ, ਤਰਲੋਚਨ ਸਿੰਘ ਦੁਪਾਲਪੁਰੀ ਜੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਪਿਆਰ ਸਤਿਕਾਰ ਜੀ ਤੁਹਾਨੂੰ ਜੀ ਆਇਆਂ ਨੂੰ। ਅਤੇ ਮੈਂਡੀ ਗੰਗ ਜੀ ਵੀ ਪਹਿਲਾਂ ਫੀਡਬੈਕ ਦਿੰਦੇ, ਡਬਲ ਵੋਇਸ ਆ ਰਹੇ ਹਾਂ ਜੀ, ਮਾਫ਼ੀ ਚਾਹੁੰਦੇ ਹਾਂ, ਅੱਜ ਥੋੜ੍ਹਾ ਜਿਹਾ ਨਾ ਸਮੱਸਿਆ ਆਈ ਆ। ਅਤੇ ਉਸ ਤੋਂ ਬਾਅਦ ਮਿੱਠਾ ਸੁਖਦੀਪ ਮੈਲਬਨ ਵਾਲੇ ਜੀ, ਰੇਡੀਓ 'ਤੇ ਪਰਫੈਕਟ ਹੈ ਜੀ, ਅਤੇ ਇਸ਼ੂ ਕੋਈ ਨਹੀਂ ਹੈਗਾ, ਅਤੇ ਵੀਡੀਓ 'ਤੇ ਇਸ਼ੂ ਆ ਜੀ। ਵੀਡੀਓ ਦਾ ਹੁਣ ਕੀ ਕਰ ਸਕਦੇ ਹਾਂ ਜੀ, ਹੈ ਨਾ, ਇਹਦੇ ਬਾਰੇ ਆਪਾਂ ਥੋੜ੍ਹੀ ਸਮੱਸਿਆ ਹੈਗੀ ਆ। ਤਾਂ ਸਾਡੇ ਨਾਲ ਅਮਨਪ੍ਰੀਤ ਵੀ ਜੁੜੇ ਨੇ, ਕਹਿੰਦੇ ਰੇਡੀਓ 'ਤੇ ਠੀਕ ਆ ਰਹੇ। ਅਮਨਪ੍ਰੀਤ, ਅੱਜ ਮਾਫ਼ੀ ਚਾਹੁੰਦੇ ਹਾਂ, ਅੱਜ ਪ੍ਰੋਗਰਾਮ ਦੇ ਵਿੱਚ ਨਹੀਂ ਆਪਾਂ ਗੀਤ ਚਲਾ ਸਕਦੇ, ਅੱਜ ਮੈਂ ਸੋਲੋ ਹੀ ਪ੍ਰੋਗਰਾਮ ਕਰ ਰਹੇ ਹਾਂ ਜਿੰਨੀ ਕੁ ਦੇਰ ਆਪਾਂ ਕਰਨਾ ਆ, ਅਤੇ ਮੈਂ ਵੀ ਫਿਰ ਥੋੜ੍ਹੀ ਦੇਰੀ ਹੋਰ ਕਰਾਂਗੇ ਆਪਾਂ, ਉਸ ਤੋਂ ਬਾਅਦ ਆਪਾਂ ਜਾਣਕਾਰੀ ਜਿੰਨੀਆਂ ਸ਼ੇਅਰ ਕਰਨੀਆਂ ਅਤੇ ਉਦੋਂ ਬਾਅਦ ਫਿਰ ਆਪਾਂ ਮੂਵ ਔਨ ਹੋਵਾਂਗੇ। ਸੁਖਵਿੰਦਰ ਸੌਂਦ ਭਾਅ ਜੀ ਜੁੜੇ ਸੀ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵਿਜੇ ਵਿਰਦੀ ਜੀ ਵੀ ਐਪ 'ਤੇ ਸੁਣ ਰਹੇ ਨੇ, ਕਹਿੰਦੇ ਰੇਡੀਓ ਠੀਕ ਚੱਲ ਰਿਹਾ ਜੀ, ਅਤੇ ਬਾਕੀ ਰੇਡੀਓ ਓਕੇ ਆ ਜੀ, ਅਤੇ ਕੱਲ੍ਹ ਵਾਲਾ ਪ੍ਰੋਗਰਾਮ ਵੀ ਪ੍ਰੋਡਕਟ ਵਿੱਚ ਐਡ ਕਰ ਦਿਓ। ਹਾਂਜੀ ਇਕਬਾਲ ਜੀ, ਕੱਲ੍ਹ ਵਾਲਾ ਪ੍ਰੋਗਰਾਮ ਯੂਟਿਊਬ 'ਤੇ ਵੀ ਪਿਆ, ਫੇਸਬੁੱਕ 'ਤੇ ਪਿਆ, ਅਤੇ ਐਪ ਦੇ ਵਿੱਚ ਪੋਡਕਾਸਟ ਸੈਕਸ਼ਨ 'ਚ ਵੀ ਜ਼ਰੂਰ ਪਿਆ ਹੋਊਗਾ, ਪਰ ਮੈਂ ਤੁਹਾਨੂੰ ਲਿੰਕ ਵੀ ਭੇਜ ਦਿੰਦਾ। ਅਤੇ ਸਾਡੇ ਨਾਲ ਬੋਬੀ ਜੁੜੇ ਨੇ, ਪ੍ਰਦੀਪ ਸਿੰਘ ਜੀ ਬ੍ਰਿਸਬਨ ਤੋਂ, ਹਾਂਜੀ ਕੀ ਹਾਲ ਚਾਲ ਹੈ ਪ੍ਰਦੀਪ ਜੀ। ਅਤੇ ਸਾਇਲੈਂਟ ਲਿਸਨਰ, ਯੂਅਰ ਪੋਡਕਾਸਟ ਸੁਣਦੇ ਹਾਂ ਜੀ, ਆਲਵੇਜ਼ ਮਿਸ ਵੀਕਐਂਡ ਬਿਕੋਜ਼ ਆਫ ਦ ਕਿਡ ਪ੍ਰੋ ਸਪੋਰਟਸ। ਬਿਲਕੁਲ, ਬਹੁਤ ਸਾਰੇ ਸਾਡੇ ਸੱਜਣ ਮਿੱਤਰ ਬਿਜ਼ੀ ਹੁੰਦੇ ਨੇ, ਕਈ ਘਾਹ ਕੱਟ ਰਹੇ ਹੁੰਦੇ ਨੇ, ਪਰ ਘਾਹ ਕੱਟਦੇ ਵੀ ਸਾਨੂੰ ਸੁਣਦੇ ਨੇ ਸਰਮਾ ਬਦੋਣੀ। ਵੀਕਐਂਡ ਦੇ ਉੱਤੇ ਨਿਆਣਿਆਂ ਦੀਆਂ ਸਪੋਰਟਸ ਹੁੰਦੀਆਂ, ਘਲਾਉਣ ਜਾਣਾ ਹੁੰਦਾ, ਹੈ ਨਾ, ਅਤੇ ਪਰ ਪੋਡਕਾਸਟ ਦੀ ਫੈਸਿਲਿਟੀ ਆ। ਮੈਂ ਤੁਹਾਨੂੰ ਦੱਸਾਂ, ਬਹੁਤ ਆਲਾ ਦਰਜੇ ਦੀ ਐਪ ਜਿਹੜੀ ਆ ਬਣ ਰਹੀ ਆ, ਸ਼ਾਬਾਸ਼ ਮੇਰੇ, ਮੈਂ ਹੀ ਬਣਾ ਰਿਹਾ। ਜਦੋਂ ਤੁਸੀਂ ਐਪ ਕਿਸੇ ਤੋਂ ਬਣਾਉਂਦੇ ਆ ਨਾ, ਤਾਂ ਉਹਦੀ ਮਰਜ਼ੀ ਹੁੰਦੀ ਆ, ਉਹ ਲੌਜਿਕ ਉਹਨੂੰ ਪਤਾ ਹੋਵੇ ਜਾਂ ਨਾ ਪਤਾ, ਪ੍ਰੋਗਰਾਮਰ ਜ਼ਰੂਰ ਹੋ ਸਕਦਾ, ਪਰ ਉਹਨੂੰ ਰੇਡੀਓ 'ਤੇ ਕੀ ਚਾਹੀਦਾ ਉਸ ਕੰਮ ਦੇ ਲਈ, ਇਹ ਨਹੀਂ ਬਹੁਤਾ ਉਹ ਦੇਖ ਸਕਦਾ। ਸੋ ਪਿਛਲੇ 1-1.5 ਮਹੀਨੇ ਤੋਂ ਮੈਂ ਲੱਗਾ ਹੋਇਆ, ਮੈਂ ਆਪ ਪ੍ਰੋਗਰਾਮਰ ਹਾਂ ਅਤੇ ਸਿਸਟਮ ਡਿਜ਼ਾਈਨ ਕੀਤੇ, ਨਿਊਜ਼ ਦੇ ਸਿਸਟਮ ਕੀਤੇ ਹੋਏ ਆ ਅਸੀਂ, ਅਤੇ ਮਤਲਬ ਅਸੀਂ ਮੈਂ ਸਾਰੀਆਂ ਹੋਰ ਵੀ ਐਪਸ ਅਨਾਲਿਸਿਸ ਕੀਤੀਆਂ ਵੀ ਮੈਂ ਅਸੀਂ ਕਿਹੜੇ ਕਿਹੜੇ ਫੀਚਰ ਹੋਰ ਪਾ ਸਕਦੇ ਹਾਂ। ਤੁਸੀਂ ਮਤਲਬ ਹੈਰਾਨ ਰਹਿ ਜਾਓਗੇ ਕਿ ਜਿੰਨੇ ਫੀਚਰ ਇਹਦੇ ਵਿੱਚ ਆ ਰਹੇ ਨੇ ਉਹ ਕਿਸੇ ਵੀ ਐਪ ਦੇ ਵਿੱਚ ਹੈ ਹੀ ਨਹੀਂ, ਕਾਪੀ ਵੀ ਨਹੀਂ ਕੀਤੇ ਜਾ ਸਕਦੇ। ਸੋ ਨਵੇਂ ਨਵੇਂ ਫੀਚਰ ਆ, ਜਿਵੇਂ ਹੁਣ ਅਸੀਂ 3 ਚੈਨਲ ਪਾ ਰਹੇ ਹਾਂ, ਇੱਕ ਆਪਣਾ ਆਰਮਨ ਰੇਡੀਓ ਮੇਨ, ਅਤੇ ਇੱਕ ਦਰਬਾਰ ਸਾਹਿਬ ਵਾਲਾ, ਇੱਕ ਬਾਰਕਲੀ ਗੁਰਦੁਆਰਾ ਸਾਹਿਬ ਦੇ, 3 ਤਾਂ ਸਾਡੇ ਚੱਲਦੇ ਹੀ ਨੇ। ਹੁਣ ਜਿਹੜੇ ਦਰਬਾਰ ਸਾਹਿਬ ਤੋਂ ਕੀਰਤਨ ਦਾ ਹੋਏਗਾ ਨਾ, ਉਹ ਬਹੁਤ ਆਲਾ ਦਰਜੇ ਦੀ ਉਹ ਡਿਜ਼ਾਈਨਿੰਗ ਕੀਤੀ ਆ। ਕੀਰਤਨ ਤਾਂ ਚੱਲੇਗਾ ਚੱਲੇਗਾ, ਨਾਲ ਰਾਗੀ ਦਾ ਨਾਮ ਵੀ ਆਏਗਾ ਕਿਹੜਾ ਰਾਗੀ ਕੀਰਤਨ ਕਰ ਰਿਹਾ, ਇਹ ਕਿਤੇ ਨਹੀਂ ਆਉਂਦਾ, ਈਵਨ ਦਰਬਾਰ ਸਾਹਿਬ ਦੀ ਐਪ ਦੇ ਵਿੱਚ ਵੀ ਨਹੀਂ ਆਉਂਦਾ। ਸੋ ਉਹ ਰਾਗੀ ਦੀ ਲਿਸਟ, ਰਾਗੀਆਂ ਦੀ ਲਿਸਟ ਵੀ ਆਏਗੀ, ਸ਼ਡਿਊਲ ਵੀ ਆਏਗਾ ਦਿਨ ਤੋਂ, ਵੀ 2 ਵਜੇ ਤੋਂ ਲੈ ਕੇ 3:30 ਤੱਕ ਕਿਹੜਾ ਕੀਰਤਨੀ ਆ, ਜਥਾ ਕੀਰਤਨ ਕਰ ਰਿਹਾ, ਸੋਦਾਰ ਕੌਣ ਕਰ ਰਿਹਾ, ਆਸਾ ਦੀ ਵਾਰ ਕੌਣ ਕਰ ਰਿਹਾ, ਇਹ ਸਾਰੀ ਲਿਸਟ ਆਏਗੀ। ਔਰ ਕਿਹੜਾ ਸਮਾਂ ਚੱਲ ਰਿਹਾ ਇਹ ਵੀ ਦਿਖਾਏਗਾ, ਅੰਮ੍ਰਿਤਸਰ ਦਾ ਟਾਈਮ ਵੀ ਨਾਲ ਆਏਗਾ। ਸੋ ਨਾਲ ਦੀ ਨਾਲ ਉੱਥੇ ਬਟਨ ਲੱਗਾ ਹੋਏਗਾ, ਉੱਤੇ ਕਲਿੱਕ ਕਰੋ ਤਾਂ ਹੁਕਮਨਾਮਾ ਸਾਹਿਬ, ਜਿਹੜਾ ਕਿ ਤਕਰੀਬਨ 11 ਵਜੇ ਡੇਲੀ ਹੁਣ ਦੇ ਸਮੇਂ ਤੱਕ ਅਪਡੇਟ ਹੁੰਦਾ ਆ, ਨਾਲ ਦੀ ਨਾਲ ਹੀ ਅਪਡੇਟ ਹੁੰਦਾ ਆ, ਅਤੇ ਹੁਕਮਨਾਮਾ ਸਾਹਿਬ ਉਹਦੀ ਪੰਜਾਬੀ ਵਿਆਖਿਆ, ਉਹਦੀ ਅੰਗਰੇਜ਼ੀ ਵਿਆਖਿਆ ਉਹ ਸਕਰੀਨ 'ਤੇ ਆ ਜਾਏਗੀ, ਰਾਗੀਆਂ ਦੀ ਲਿਸਟ ਸਕਰੀਨ 'ਤੇ ਬਟਨ ਦੱਬੇ 'ਤੇ ਆ ਜਾਏਗੀ, ਸ਼ਡਿਊਲ ਤੁਸੀਂ ਦੇਖ ਸਕਦੇ ਹੋ ਅੱਜ ਕੌਣ ਕੌਣ ਰਾਗੀ ਜਿਹੜੇ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਆ। ਫਿਰ ਡੇਲੀ ਦਾ ਵਿਚਾਰ, ਦਲਜੀਤ ਸਿੰਘ ਭਾਅ ਜੀ ਡੇਲੀ ਦਾ ਛੋਟਾ ਵਿਚਾਰ ਬਣ ਗਿਆ, ਉਹ ਵੀ ਆਏਗਾ, ਅਤੇ ਦਰਬਾਰ ਸਾਹਿਬ ਦੀਆਂ ਫੋਟੋਆਂ ਜਿਹੜੀਆਂ ਨੇ ਉਹਦੀ ਗੈਲਰੀ ਵੀ ਨਾਲ ਦੀ ਨਾਲ ਆਏਗੀ, ਤੁਸੀਂ ਸ਼ਾਨਦਾਰ ਫੋਟੋਆਂ ਦੇਖ ਸਕਦੇ ਹੋ। ਸੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਫੋਟੋਆਂ ਜਿਹੜੀਆਂ ਆ ਉਹ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਦੇਵਾਂਗੇ ਕਿ ਉਹ ਆਪਣੀ ਦਰਬਾਰ ਸਾਹਿਬ ਦੀ ਫੋਟੋ ਉਹਦੇ ਵਿੱਚ ਐਡ ਕਰ ਸਕਦੇ ਆ। ਸੋ ਇਹ ਅਗਲੇ ਵਰਜ਼ਨ 'ਚ ਆਏਗਾ। ਸੇਮ ਪਾਰਕਲੀ ਗੁਰਦੁਆਰੇ ਦਾ, ਕਿ ਉਹਦੇ ਵਿੱਚ ਵੀ ਸੇਮ ਹੈ, ਫੋਟੋਆਂ ਚੱਲ ਰਹੀਆਂ, ਪਾਰਕਲੀ ਗੁਰਦੁਆਰੇ ਦਾ ਹੁਕਮਨਾਮਾ, ਪਾਰਕਲੀ ਗੁਰਦੁਆਰੇ ਦੀ ਲਿਸਟ, ਇਹ ਵੀ ਆਏਗਾ। ਸੋ ਹਰਮਨ ਰੇਡੀਓ ਜਿਹੜਾ ਮੇਨ ਚੈਨਲ ਹੈ ਉਹਦੇ ਵਿੱਚ ਗੀਤ ਸੰਗੀਤ ਆਏਗਾ ਸਾਰਾ ਹੀ, ਵੀ ਕਿੱਦਾਂ ਚੱਲਦਾ। ਹੁਣ ਫੋਨ ਮੇਰੇ ਕੋਲ ਪਿਆ ਆ, ਮੈਂ ਤੁਹਾਨੂੰ ਦਿਖਾ ਨਹੀਂ ਸਕਦਾ, ਪਰ ਹੁਣ ਉਹ ਇਹਦੇ ਵਿੱਚ ਇੱਕ ਜਿਹੜੀ ਐਡ ਮੈਂ ਕੀਤੀ ਆ ਕਿ ਜਦੋਂ ਮੇਰਾ ਪ੍ਰੋਗਰਾਮ ਚੱਲਦਾ ਜਾਂ ਅਮਰਦੀਪ ਦਾ ਪ੍ਰੋਗਰਾਮ ਚੱਲਦਾ, ਪ੍ਰਨੀਤ ਦਾ ਚੱਲਦਾ, ਤਾਂ ਇਹਦੇ ਵਿੱਚ ਲਾਈਵ ਬਟਨ ਨਾਲ ਆ ਜਾਏਗਾ ਵੀ ਇਹਦਾ ਵੀਡੀਓ ਲਾਈਵ ਜਿਹੜਾ ਆ ਉਹ ਅਵੇਲੇਬਲ ਹੈਗਾ ਆ, ਹੈ ਨਾ, ਅਤੇ ਵੀਡੀਓ ਤੁਸੀਂ ਕਲਿੱਕ ਕਰੋ ਅਤੇ ਐਪ ਦੇ ਵਿੱਚੋਂ ਹੀ ਵੀਡੀਓ ਸ਼ੋ ਹੋ ਜਾਂਦਾ ਆ। ਸੋ ਇਹ ਜਿਹੜੀਆਂ ਫੈਸਿਲਿਟੀਆਂ ਅਸੀਂ ਦੇ ਰਹੇ ਹਾਂ ਆਪਣੇ ਨਵੇਂ ਚੈਨਲ ਦੇ ਵਿੱਚ। ਫਿਰ ਪੋਡਕਾਸਟ ਲਾਇਬ੍ਰੇਰੀ ਹੋਏਗੀ, ਉਹਦੇ ਵਿੱਚੋਂ ਤੁਸੀਂ ਲੇਟੈਸਟ ਜਿਹੜੇ ਪ੍ਰੋਗਰਾਮ ਵਗੈਰਾ ਤੁਸੀਂ ਦੇਖ ਸਕਦੇ ਹੋ। ਮੈਂ ਤੁਹਾਨੂੰ ਦਿਖਾ ਵੀ ਦਿੰਦਾ ਕਿ ਇਹ ਯੂਟਿਊਬ ਸਿਗਨਲ ਆਇਆ ਹੋਇਆ। ਸੋ ਮੈਂ ਟੈਸਟ ਕਰ ਰਿਹਾ ਆਪਣੇ ਫੋਨ ਦੇ ਉੱਤੇ, ਅਤੇ ਨਾਲ ਇੱਕ ਨਿਊਜ਼ ਸੈਕਸ਼ਨ ਹੈ, ਦਿਨ ਦੀਆਂ 60-70 ਨਿਊਜ਼ ਜਿਹੜੀਆਂ ਨੇ ਟੈਕਸਟ ਨਿਊਜ਼ ਉਹ ਆਉਣਗੀਆਂ, ਫੋਟੋ ਆਉਣਗੀਆਂ, ਨਾਲ ਆਡੀਓ ਵੀ ਨਿਊਜ਼ ਦੀ ਤੁਸੀਂ ਸੁਣ ਸਕਦੇ ਹਾਂ। ਇਹ ਖਾਸ ਕਰਕੇ ਜਿਹੜੇ ਸਾਡੇ ਓਵਰ 40 ਬਜ਼ੁਰਗ ਨੇ, ਹੈ ਨਾ, ਜਾਂ ਉਹਨਾਂ ਵਾਸਤੇ ਜ਼ਿਆਦਾ ਹੈ ਕਿਉਂਕਿ ਉਹ ਪੜ੍ਹਨਾ ਵੀ ਚਾਹੁੰਦੇ ਨੇ, ਅਤੇ ਤੁਸੀਂ ਬਰੀਫ ਉਹ 'ਚੋਂ ਜਿਹੜੀਆਂ ਖਬਰਾਂ ਆ ਉਹ ਵਰਲਡ ਦੀਆਂ, ਪੰਜਾਬ ਦੀਆਂ, ਆਸਟ੍ਰੇਲੀਆ ਦੀਆਂ, ਸਪੋਰਟਸ ਦੀਆਂ, ਅਤੇ ਅਮਰੀਕਾ ਕੈਨੇਡਾ ਦੀਆਂ ਵੱਖਰੀਆਂ ਵੱਖਰੀਆਂ ਤੁਸੀਂ ਪੜ੍ਹ ਸਕਦੇ ਹੋ। ਸੋ ਬੜੇ ਮਤਲਬ ਵਧੀਆ ਸਿਸਟਮ ਅਸੀਂ ਡਿਜ਼ਾਈਨ ਕਰ ਰਹੇ ਹਾਂ, ਹੋਰ ਕਈ ਫੈਸਿਲਿਟੀਜ਼ ਅਸੀਂ ਦੇ ਰਹੇ ਹਾਂ, ਅਤੇ ਉਮੀਦ ਰੱਖਦੇ ਹਾਂ ਕਿ ਮਤਲਬ ਇਹਨਾਂ ਤੁਸੀਂ ਇੰਜੋਏ ਕਰੋਗੇ, ਅਤੇ ਸੁਹਾਵੀ ਆਡੀਓ ਐਪਸ ਦਾ ਵੀ ਵਿੱਚ ਅਸੀਂ ਲਿੰਕਸ ਪਾ ਰਹੇ ਹਾਂ, ਅਤੇ ਯੂਜ਼ਰ ਆਪਾਂ ਬਣਾ ਰਹੇ ਹਾਂ। ਸੋ ਜਦੋਂ ਇਹ ਐਪ ਅਪਡੇਟ ਹੋਏਗੀ ਤਾਂ ਤੁਸੀਂ ਸਾਰੇ ਉਹਦੇ ਲੌਗਇਨ ਬਣਾ ਲੈਣਾ। ਸੋ ਉਹਦੇ ਨਾਲ ਕੀ ਹੈ ਕਿ ਤੁਸੀਂ ਕਮੈਂਟ ਕਰ ਸਕਦੇ ਹੋ, ਵਿੱਚੋਂ ਹੀ ਮੈਸੇਜ ਭੇਜ ਸਕਦੇ ਹੋ, ਅਤੇ ਸੇਵ ਕਰ ਸਕਦੇ ਹੋ ਆਪਣੀਆਂ ਸੈਟਿੰਗਸ ਕਿ ਰੇਡੀਓ ਆਟੋ ਚੱਲਣਾ ਚਾਹੀਦਾ, ਨਹੀਂ ਆਟੋ ਚੱਲਣਾ ਚਾਹੀਦਾ, ਕਿਹੜਾ ਫੇਵਰੇਟ ਹੈ। ਸੋ ਇਹਦੇ ਵਿੱਚ ਮਤਲਬ ਕਾਫੀ ਕੰਮ ਚੱਲ ਰਿਹਾ, ਅਤੇ ਦੇਖੋ ਅੱਜ ਦੀ ਜਿਹੜੀ ਆਹ ਸਮੱਸਿਆ ਆਈ ਹੈ ਨਾ, ਇਹ ਸਾਡੇ ਵੱਸ ਦੀ ਨਹੀਂ, ਇਹ ਮੇਰੇ ਵੱਲੋਂ ਠੀਕ ਹੈ, ਭਾਅ ਜੀ ਹੁਣਾਂ ਵੱਲੋਂ ਠੀਕ ਹੈ, ਰੇਡੀਓ ਐਪ 'ਤੇ ਜਿਹੜਾ ਸਾਡੇ ਹੱਥ ਵੱਸ ਹੈ ਉੱਥੇ ਠੀਕ ਚੱਲ ਰਿਹਾ। ਸੋ ਜਿਹੜੇ ਆ ਵੀਡੀਓ ਸਰਵਰ ਅਸੀਂ ਯੂਜ਼ ਕਰ ਰਹੇ ਹਾਂ ਇਹਨਾਂ ਦੇ ਪਿੱਛੇ ਕੋਈ ਨਾ ਕੋਈ ਬੱਗ ਹੈਗਾ ਆ, ਅਤੇ ਮੈਂ ਇਹ ਰਿਪੋਰਟ ਕਰਾਂਗਾ ਇਸ ਪ੍ਰੋਗਰਾਮ ਤੋਂ ਬਾਅਦ ਤੇ ਹੋ ਸਕਦਾ ਕਿ ਉਹ ਸਹੀ ਕਰਨ। ਤੇ ਰਵਿੰਦਰ ਸਿੰਘ ਧਨੀ ਜੀ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ। ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਚਾਲ ਸਾਹਿਬ ਕਹਿੰਦੇ ਨੇ ਕਿ ਅੱਜ ਪਾਰਟੀਸਪੇਟ ਕਰਨਾ ਜੀ, ਨਹੀਂ ਅੱਜ ਪਾਰਟੀਸਪੇਟ ਨਹੀਂ ਹੋਣਾ ਜੀ, ਕਿਉਂਕਿ ਸਾਰੇ ਸਿਸਟਮ ਲੌਕ ਹੋਏ ਹੋਏ ਨੇ ਸਾਊਂਡ ਸਿਸਟਮ ਵਗੈਰਾ ਗੈਸਟ ਵਾਸਤੇ। ਸੋ ਉੱਧਰੋਂ ਹੀ ਸਮੱਸਿਆ। ਸੋ ਅੱਜ ਚਾਲ ਸਾਹਿਬ ਮਾਫ਼ੀ ਚਾਹੁੰਦੇ, ਅਗਲੇ ਹਫ਼ਤੇ ਆਪਾਂ ਲਾਈਵ ਹੀ ਕਰਾਂਗੇ ਬੈਠ ਕੇ ਉੱਤੇ, ਹੈ ਨਾ। ਅਤੇ ਅਮਨਪ੍ਰੀਤ ਸ਼ੋਕਰਾਂ ਵਾਲੇ ਵੀ ਕਹਿੰਦੇ ਨੇ ਕੋਈ ਨਹੀਂ, ਕਹਿੰਦੇ ਅਗਲੇ ਹਫ਼ਤੇ ਨੂੰ ਕਹਿੰਦੇ ਕਰ ਲਾਂਗੇ ਜੇ ਗੱਲ ਨਹੀਂ ਬਣਦੀ। ਹਾਂਜੀ ਇੱਦਾਂ ਹੀ ਕਰਨਾ ਪੈਣਾ। ਅਤੇ ਸਾਡੇ ਨਾਲ ਕੁਲਵੰਤ ਸਿੰਘ ਕਿੰਗੜਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਬ੍ਰਿਸਬਨ ਵਾਲਿਓ, ਠੀਕ ਹੋ? ਮੇਰਾ ਖਿਆਲ ਪਹਿਲੀ ਵਾਰੀ ਤੁਸੀਂ ਮੈਸੇਜ ਕੀਤਾ, ਪਰ ਪਹਿਲਾਂ ਤੁਹਾਡੇ ਮੈਸੇਜ ਆਉਂਦੇ ਹੁੰਦੇ ਸੀ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਟੈਲੀਗ੍ਰਾਮ ਦੇ ਵਿੱਚ ਅਤੇ ਸਾਡੇ ਨਾਲ ਜੁੜੇ ਨੇ ਰਣਜੋਤ ਸਿੰਘ ਜੀ ਐਡਲੇਡ ਵਾਲੇ, ਕਹਿੰਦੇ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ, ਐਨੀ ਟਿਪਸ ਫੋਰ ਲਿਸਨਰਸ ਲਾਈਕ ਮੀ। ਅੱਛਾ, ਹਾਂ ਮੈਂ ਕਰਦਾ ਇਹਦੇ ਬਾਰੇ ਗੱਲ, ਚੰਗਾ ਹੋਇਆ ਤੁਸੀਂ ਇਹ ਗੱਲ ਛੇੜ ਲਈ ਆ। ਅਤੇ ਜੀਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਜੈਜ਼ ਪੌਲੀ ਵਾਲੇ, ਰੇਡੀਓ ਇਜ਼ ਫਾਈਨ, ਉਹ ਰੇਡੀਓ 'ਤੇ ਸੁਣਦੇ ਨੇ, ਰੇਡੀਓ 'ਤੇ ਕਹਿੰਦੇ ਸਹੀ ਚੱਲ ਰਿਹਾ। ਤਾਂ ਪ੍ਰੀਤ ਜੀ ਜੁੜੇ ਨੇ, ਕਹਿੰਦੇ ਭਾਅ ਜੀ ਤੁਸੀਂ ਇਕੱਲੇ ਕਰਦੇ ਹੋ ਪ੍ਰੋਗਰਾਮ, ਅਸੀਂ ਸੁਣ ਰਹੇ ਹਾਂ, ਇੱਕ ਦੋ ਸੌਂਗ ਲਾ ਦਿਓ, ਥੋੜ੍ਹੀ ਬ੍ਰੇਕ ਲੈ। ਉਹ ਸੌਂਗ ਤਾਂ ਲਾ ਨਹੀਂ ਸਕਦੇ ਪ੍ਰੀਤ ਜੀ, ਇਹੀ ਤਾਂ ਸਮੱਸਿਆ ਆ। ਨਹੀਂ ਮੈਂ ਤਾਂ ਮਚਾ ਦੂੰਗਾ ਤੜਥੱਲੀ। ਰੌਲਾ ਇਹ ਆ ਵੀ ਜਦੋਂ ਸੌਂਗ ਲਾਉਂਦੇ ਹਾਂ ਤਾਂ ਜਿਹੜਾ ਯੂਟਿਊਬ ਆ ਇਹ ਸਾਨੂੰ ਬਲੌਕ ਕਰ ਦਿੰਦਾ, ਫੇਸਬੁੱਕ ਵੀ ਬਲੌਕ ਕਰ ਦਿੰਦਾ, ਲਾ ਨਹੀਂ ਸਕਦੇ ਨਾ, ਕਾਪੀਰਾਈਟ ਇਸ਼ੂ ਆ ਜਾਂਦਾ ਆ, ਸੋ ਸਟ੍ਰਾਈਕ ਹੋ ਜਾਂਦੀ ਆ, ਸੋ ਚੈਨਲ ਅੱਗੇ ਲੌਕ ਰਿਹਾ, ਇਸ ਕਰਕੇ ਨਹੀਂ। ਅਤੇ ਨਰਿੰਦਰ ਜੌਹਲ, ਕਿਆ ਬਾਤ ਹੈ ਸਾਡੇ ਪੁੱਪੜ ਜੀ, ਕੈਨੋਟ ਬੀ ਅਵੇਲੇਬਲ ਟੂ ਕਾਲ ਯੂ ਔਨਲਾਈਨ ਟੂ, ਅੱਛਾ ਕੈਨ ਬੀ, ਅੱਛਾ ਪੁੱਪੜ ਜੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਬਾਅਦ 'ਚ ਪ੍ਰੋਗਰਾਮ ਦਾ, ਅੱਜ ਸਮੱਸਿਆ ਆ ਰਹੀ ਆ, ਹੈ ਨਾ। ਦਲਵੀਰ ਜੀ ਆਸਟਰੀਆ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ, ਐਪ 'ਤੇ ਕਹਿੰਦੇ ਠੀਕ ਚੱਲ ਰਿਹਾ, ਸਾਡੇ ਜਾਣੀ ਕਿ 99% ਲਿਸਨਰ ਐਪ 'ਤੇ ਨੇ, ਅਤੇ ਵੀਡੀਓ ਦੇ ਕਰਕੇ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ। ਵੀਰਪਾਲ ਜੀ ਭੈਣ ਜੀ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ ਬਹੁਤ ਬਹੁਤ ਜੀ ਆਇਆਂ ਨੂੰ। ਅਤੇ ਰਣਜੋਤ ਸਿੰਘ ਹੁਣਾਂ ਨੇ ਬਿਜ਼ਨਸ ਦੀ ਗੱਲ ਕੀਤੀ ਸੀ ਕਿ ਮੈਂ ਬਿਜ਼ਨਸ ਸ਼ੁਰੂ ਕਰ ਰਿਹਾ, ਅਤੇ ਇਹਦੇ ਬਾਰੇ ਕੋਈ ਟਿਪਸ? ਟਿਪਸ ਤਾਂ ਇਹ ਹੈ ਕਿ ਜਿਹੜੇ ਬਿਜ਼ਨਸ ਸ਼ੁਰੂ ਕਰਨ ਦਾ ਮੋਟਿਵ ਕੀ ਹੈ, ਪੈਸੇ ਕਮਾਉਣਾ ਆ ਜਾਂ ਮਤਲਬ ਬਹੁਤ ਜ਼ਿਆਦਾ ਪੈਸੇ ਕਮਾਉਣਾ ਹੈ। ਅਗਰ ਤੁਸੀਂ ਜੋਬ ਕਰ ਰਹੇ ਹੋ, ਤੁਹਾਡੀ ਸਟੇਬਲ ਇਨਕਮ ਹੈ, ਤਾਂ ਫਿਰ ਤਾਂ ਕੋਈ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ। ਡੂਇੰਗ ਏ ਬਿਜ਼ਨਸ ਦੀਜ਼ ਡੇਜ਼ ਵੈਰੀ ਹਾਰਡ। ਵੱਡੀਆਂ ਕੰਪਨੀਆਂ ਕਾਰਪੋਰੇਟ ਜਿਹੜੇ ਨੇ ਉਹ ਛੋਟਿਆਂ ਨੂੰ ਉੱਠਣ ਨਹੀਂ ਦਿੰਦੇ, ਜਾਂ ਜਿਹੜੇ ਹੈਗੇ ਉਹਨਾਂ ਨੂੰ ਦੱਬਦੇ ਨੇ, ਮਤਲਬ ਆਊਟਪੇਸ ਕਰਦੇ ਨੇ। ਜਿਹੜੇ ਕਾਨੂੰਨ ਨੇ ਉਹ ਕਾਰਪੋਰੇਟ ਵਾਸਤੇ ਜ਼ਿਆਦਾ ਬਣੇ ਹੋਏ ਨੇ, ਉਹਨਾਂ ਦੇ ਹੱਕ ਦੇ ਬਣੇ ਹੋਏ ਨੇ, ਸਮਾਲ ਬਿਜ਼ਨਸ ਨੂੰ ਬਹੁਤਾ ਜ਼ਿਆਦਾ ਕੋਈ ਪੁੱਛਦਾ ਨਹੀਂ ਹੈਗਾ। ਕਿਉਂਕਿ ਦੇਖੋ ਜਿੰਨੀ ਰੈਗੂਲੇਸ਼ਨ ਵੱਡੇ 'ਤੇ ਆ ਉਨੀ ਛੋਟੇ 'ਤੇ ਆ, ਉਹ ਅਫੋਰਡ ਕਰ ਸਕਦੇ ਆ, ਛੋਟਾ ਬਿਜ਼ਨਸ ਨਹੀਂ ਕਰ ਸਕਦਾ। ਫਿਰ ਉੱਥੇ ਕੁਆਲਿਟੀ ਦਾ ਇਸ਼ੂ ਆ ਜਾਂਦਾ ਆ। ਕਈ ਬੈਨੀਫਿਟ ਹੈਗੇ ਆ ਅਗਰ ਤੁਸੀਂ ਕਰ ਸਕਦੇ ਹੋ। ਇੱਕ ਤਾਂ ਹੈ ਕਿ ਘਾਟਾ ਝੱਲਣ ਦਾ ਪਹਿਲਾਂ ਮਾਦਾ ਰੱਖਣਾ ਚਾਹੀਦਾ 2-3 ਸਾਲ ਦਾ, ਹੈ ਨਾ, ਵੀ ਤੁਹਾਨੂੰ ਲੌਸ ਵੀ ਹੋ ਸਕਦਾ ਆ, ਤੁਸੀਂ ਡਿਵੈਲਪਮੈਂਟ ਕਰਨੀ ਆ, ਤੁਸੀਂ ਕਈ ਕੁਛ ਕਰਨਾ ਆ, ਡਿਪੈਂਡ ਕਰਦਾ ਤੁਹਾਡਾ ਬਿਜ਼ਨਸ ਕਿਹੜਾ ਹੈ ਨਾ। ਸੋ ਇਸ ਕਰਕੇ ਸਹਿਜ ਨਾਲ ਜਿਹੜਾ ਬਿਜ਼ਨਸ ਚਲਾਉਣਾ ਆ ਉਹ ਬੜਾ ਕੀ ਹੈ, ਪਰ ਜੇ ਐਸਪੀਰੇਸ਼ਨ ਜਾਂ ਸੁਪਨੇ ਹੈਗੇ ਆ ਵੀ ਅਸੀਂ ਵੱਡੇ ਬੰਦੇ ਬਣਨਾ, ਵੱਡੀਆਂ ਗੱਡੀਆਂ ਹੋਣ, ਸਾਡੀ ਬੱਲੇ ਬੱਲੇ ਹੋਵੇ, ਹੈ ਨਾ, ਫਿਰ ਬਿਜ਼ਨਸ ਨਾ ਕਰੋ। ਫਿਰ ਹੋਰ ਬਹੁਤ ਤਰੀਕੇ ਹੈਗੇ ਆ ਬੱਲੇ ਬੱਲੇ ਕਰਾਉਣ ਦੇ, ਗੱਡੀਆਂ ਲੈਣ ਦੇ ਹੋਰ ਬਹੁਤ ਤਰੀਕੇ ਹੈਗੇ ਆ, ਲੋਨ ਲੈ ਕੇ ਕਰਾਈਆਂ ਜਾ ਸਕਦੀਆਂ, ਹੈ ਨਾ। ਬੱਲੇ ਬੱਲੇ ਕਰਾਉਣ ਨੂੰ ਤੁਸੀਂ ਕਿਤੇ ਟੂਰਨਾਮੈਂਟ 'ਚ ਜਾ ਕੇ $500 ਕਮੈਂਟੇਟਰਾਂ ਨੂੰ ਦਿਓ ਅਤੇ ਆਪਣਾ ਨਾਮ ਬੱਲੇ ਬੱਲੇ ਕਰਾਈ ਜਾਓ, ਮੋਟਰਸਾਈਕਲ ਡਿਕਲੇਅਰ ਕਰੀ ਜਾਓ, ਲੋਕ ਅਪਣਾਉਂਦੇ ਨੇ ਹੱਥਕੰਡੇ, ਪੋਸਟਰਾਂ 'ਤੇ ਨੌਂ 'ਚ ਪਾਈ ਜਾਓ। ਪਰ ਅਗਰ ਤੁਹਾਡੇ ਕੋਲ ਸਕਿੱਲ ਹੈ, ਕੋਈ ਕਲਾ ਆ ਕੰਮ ਕਰਨ ਦੀ, ਤਾਂ ਤੁਸੀਂ ਕਿਸੇ ਲਈ ਕੰਮ ਕਰ ਰਹੇ ਹੋ, ਫਿਰ ਤੁਹਾਨੂੰ ਇੱਦਾਂ ਲੱਗਦਾ ਵੀ ਨਹੀਂ ਮੈਂ ਆਪਣੇ ਲਈ ਕਰਨਾ ਆ, ਠੀਕ ਹੈ। ਔਰ ਇਕੱਲਾ ਫਿਰ ਸਕਿੱਲ ਕੰਮ ਨਹੀਂ ਆਏਗਾ ਉਹਦੇ ਵਿੱਚ, ਤੁਹਾਨੂੰ ਫਿਰ ਉਹ ਬਿਜ਼ਨਸ ਚਲਾਉਣ ਦੇ ਟੈਕਟਿਕ ਵੀ ਅਪਣਾਉਣੇ ਪੈਣੇ ਆ। ਹੁਣ ਤਾਂ ਅਸੀਂ ਜਾਂਦੇ ਹਾਂ ਉਸ ਫੈਕਟਰੀ ਦੇ ਵਿੱਚ ਜਾਂ ਕੰਮ ਦੇ ਵਿੱਚ ਜਾ ਕੇ ਅਸੀਂ ਉੱਥੇ ਟੁੱਚ ਲਾਈਦਾ, ਕੱਟੀਦਾ, ਸਮਾਨ ਬਣਾ ਕੇ ਘਰ ਨੂੰ ਆ ਜਾਈਦਾ, ਕੋਈ ਸਿਰਦਰਦੀ ਨਹੀਂ। ਸਾਨੂੰ ਇਹ ਨਹੀਂ ਪਤਾ ਵੀ ਔਡਰ ਆਇਆ ਕਿੱਥੋਂ ਆ, ਕਿੰਨਾ ਆਇਆ ਆ, ਸਮਾਨ ਕਿੱਥੋਂ ਲਿਆਉਣਾ ਆ, ਕੋਸਟ ਕਿੰਨੀ ਆਈ ਆ, ਵੇਚਣਾ ਕਿੰਨੇ ਦਾ ਆ, ਜੇ ਉਹ ਮੂਹਰੇ ਮੁੜ ਕੇ ਆ ਗਿਆ ਤਾਂ ਉਹਨੂੰ ਰਿਪੇਅਰ ਕਿੱਦਾਂ ਕਰਨੀ ਆ। ਸੋ ਉਹਦੇ ਉੱਤੇ ਜਿਹੜਾ ਉਹ ਬਿਜ਼ਨਸਮੈਨ ਹੈ ਨਾ, ਉਹਦੀ ਸਿਰਦਰਦੀ ਇਹੀ ਆ ਬਸ ਐਕਸਟਰਾ। ਸੋ ਜੇ ਤੁਸੀਂ ਉਹ ਵੀ ਨਾਲ ਲੈ ਸਕਦੇ ਆ ਤਾਂ ਤੁਸੀਂ ਬਿਜ਼ਨਸ ਕਰੋ। ਪਰ ਜਿਸ ਤਰ੍ਹਾਂ ਰਣਜੋਤ ਸਿੰਘ ਉਹਨਾਂ ਨੇ ਕਿਹਾ ਕਿ ਟਿਪਸ ਚਾਹੀਦੀਆਂ, ਬਹੁਤ ਵਧੀਆ ਗੱਲ ਹੈ ਕਿ ਇਨਫੋਰਮੇਸ਼ਨ ਇਕੱਠੀ ਕਰ ਰਹੇ ਨੇ, ਗੈਦਰ ਕਰ ਰਹੇ ਨੇ, ਟਾਕ ਟੂ ਪੀਪਲ, ਬਹੁਤ ਸਾਰੇ ਲੋਕਾਂ ਨਾਲ ਗੱਲ ਕਰੋ। ਔਰ ਅਗਰ ਤੁਸੀਂ ਫੈਮਿਲੀ ਬਿਜ਼ਨਸ ਕਰ ਸਕਦੇ ਆ, ਤੁਹਾਡੀ ਵਾਈਫ ਤੁਹਾਡੇ ਨਾਲ ਹੈ, ਤੁਹਾਡੇ ਬੱਚੇ ਤੁਹਾਡੇ ਨਾਲ ਹੈ, ਅਸਿਸਟ ਕਰ ਸਕਦੇ ਆ, ਮਤਲਬ ਅਕਾਊਂਟਸ ਜਾਂ ਇਨਵੋਇਸਿੰਗ ਤੁਹਾਡੀ ਵਾਈਫ ਕਰ ਲਵੇ, ਹੈ ਨਾ, ਪੇਪਰ ਵਰਕ ਤੁਹਾਡੀ ਵਾਈਫ ਕਰ ਲਵੇ, ਬੱਚੇ ਵੀਕਐਂਡ 'ਤੇ ਤੁਹਾਡੀ ਹੈਲਪ ਕਰਾ ਦੇਣ, ਇਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਹੁਣ ਐਗਜ਼ਾਮਪਲ ਲੈ ਲਓ ਕਿ ਆਪਣੇ ਅਮਰ ਦੀ ਭੈਣ ਜੀ ਹੈ ਨਾ ਮੈਲਬਨ ਵਾਲੇ, ਇਹਨਾਂ ਦੇ ਹਸਬੈਂਡ ਕਿਰਪਾਲ ਸਿੰਘ ਹੋਣੀ ਬੜੀ ਰੱਬੀ ਰੂਹ ਨੇ, ਅੰਮ੍ਰਿਤਧਾਰੀ ਨੇ, ਇਲੈਕਟ੍ਰੀਕਲ ਬਿਜ਼ਨਸ ਕਰਦੇ ਨੇ, ਇਲੈਕਟ੍ਰੀਸ਼ਨ ਨੇ। ਪਹਿਲਾਂ ਉਹਨਾਂ ਨੇ ਜੋਬਾਂ ਕੀਤੀਆਂ, ਫਿਰ ਉਹਨਾਂ ਨੇ ਕਿਸੇ ਨਾਲ ਮਤਲਬ ਐਜ਼ ਅ ਕੰਮ ਕੀਤਾ, ਪਾਰਟਨਰਸ਼ਿਪ ਵੀ ਸ਼ਾਇਦ, ਅਤੇ ਹੁਣ ਇਹ ਆਪਣਾ ਬਿਜ਼ਨਸ ਕਰ ਰਹੇ ਨੇ। ਮਤਲਬ ਸਵੇਰੇ ਚੱਲ ਜਾਂਦੇ ਨੇ, ਸ਼ਾਮੀ ਆ ਜਾਂਦੇ ਨੇ, ਕੋਂਟਰੈਕਟ ਫੜਦੇ ਨੇ, ਠੀਕ ਹੈ, ਕੋਰਟ ਦਿੰਦੇ ਨੇ, ਫਿਰ ਇਹਨਾਂ ਦੇ ਨਾਲ ਬੰਦੇ ਵੀ, ਇਹਨਾਂ ਦੇ ਅਸਿਸਟੈਂਟ ਵੀ ਆ, ਅਤੇ ਅਮਰਦੀਪ ਭੈਣ ਜੀ ਸਾਰਾ ਪੇਪਰ ਵਰਕ ਕਰਦੇ ਨੇ। ਪਹਿਲਾਂ ਗਰਾਜ 'ਚ ਹੀ ਸਮਾਨ ਰੱਖਿਆ ਹੁੰਦਾ ਸੀ, ਅਤੇ ਹੁਣ ਇਹਨਾਂ ਨੇ ਵੇਅਰ ਹਾਊਸ ਲਿਆ, ਕਿਉਂਕਿ ਸਮਾਨ ਇਹਨਾਂ ਨੂੰ ਜ਼ਿਆਦਾ ਲੈਣਾ ਪੈਂਦਾ ਹੈ। ਹੁਣ ਇਹ ਵੇਅਰ ਹਾਊਸ ਮੈਨੇਜਮੈਂਟ ਕਰਦੇ ਨੇ, ਪ੍ਰੋਡਕਟ ਇਸ਼ੂ ਕਰਦੇ ਨੇ ਜੋਬ ਦੇ ਲਈ, ਵੀ ਹਾਂ ਵੀ ਇਸ ਜੋਬ 'ਤੇ ਆਹ ਚੀਜ਼ਾਂ ਲੱਗਣੀਆਂ, ਉਹ ਇਕੱਠੇ ਕਰਕੇ ਇਹਨਾਂ ਨੇ ਬਣਾ ਕੇ ਰੱਖ ਦੇਣੀ। ਸੋ ਇਹ ਇੱਦਾਂ ਦੀ ਅਗਰ ਤੁਸੀਂ ਸਪੋਰਟ ਲੈ ਸਕਦੇ ਹੋ ਫੈਮਿਲੀ ਦੀ, ਜਾਂ ਤੁਸੀਂ ਇਕੱਠੇ ਹੋ ਕੇ ਇੱਦਾਂ ਕੰਮ ਕਰ ਸਕਦੇ ਹੋ, ਉਹੀ ਜੇ ਅਮਰਦੀਪ ਭੈਣ ਜੀ ਦਾ ਕੋਈ ਬੰਦਾ ਰੱਖ ਲਓ, ਉਹਨੇ ਇੱਦਾਂ ਸ਼ਿੱਦਤ ਨਾਲ ਕਰਨਾ ਨਹੀਂ, ਤਾਂ ਉੱਥੇ ਵੇਸਟੇਜ ਬਹੁਤ ਹੋਣੀ ਆ। ਸੋ ਇਨਵੋਇਸਿੰਗ ਵੀ ਉਹ ਕਰਦੀ ਆ, ਹੈ ਨਾ, ਅਤੇ ਉਹ ਫੀਲਡ ਦੇ ਵਿੱਚ ਜਾ ਕੇ ਕੋਰਟ ਦਿੰਦੇ ਨੇ, ਕੰਮ ਦੇਖਦੇ ਨੇ, ਕੰਮ ਕਰਾਉਂਦੇ ਨੇ, ਸੁਪਰਵਿਜ਼ਨ ਕਰਦੇ ਨੇ, ਆਪ ਵੀ ਕਰਦੇ ਨੇ। ਸੋ ਦੇ ਆਰ ਡੂਇੰਗ ਵੈਲ। ਹੁਣ ਬੱਚੇ ਆ, ਬੱਚੇ ਵੀ ਜਾ ਕੇ ਛੁੱਟੀ ਵਾਲੇ ਦਿਨ, ਹੈ ਨਾ, ਨਾਲ ਆਪਣੀ ਮਦਰ ਦੇ ਪੈਕੇਜਿੰਗ ਕਰਾ ਦਿੰਦੇ ਨੇ ਵੀ ਜਿੱਥੇ ਜਿੱਥੇ ਸਮਾਨ ਜਾਣਾ ਆ। ਸੋ ਇਹ ਮਾਡਲ ਜਿਹੜਾ ਆ ਫੈਮਿਲੀ ਬਿਜ਼ਨਸ ਦਾ, ਇਹ ਬਹੁਤ ਪ੍ਰੋਫਿਟੇਬਲ ਹੈ। ਜੇ ਤੁਸੀਂ ਇਹੀ ਕੰਮ ਬੰਦੇ ਰੱਖ ਕੇ ਕਰਾਉਣਾ, ਫਿਰ ਨਹੀਂ ਹੈਗਾ। ਜਦੋਂ ਤੁਸੀਂ ਫਿਰ ਉੱਧਰ ਨੂੰ ਤੁਰਨਾ ਹੈ ਨਾ, ਫਿਰ ਤੁਸੀਂ ਕੋਰਪੋਰੇਟ ਦੀ ਲਾਈਨ 'ਚ ਆ ਜਾਣਾ, ਤੁਹਾਡੇ ਖਰਚੇ ਬਹੁਤ ਜ਼ਿਆਦਾ ਵੱਧ ਜਾਣੇ, ਰਿਟਰਨ ਉਨੀ ਰਹਿਣੀ ਹੈ, ਤੁਹਾਡੀ ਇੰਸ਼ੋਰੈਂਸਾਂ ਵੱਧ ਜਾਣੀਆਂ, ਵਰਕਰ ਕੰਪੋਆਂ ਵੱਧ ਜਾਣੀਆਂ, ਸੁਪਰ ਇਨੋਵੇਸ਼ਨਾਂ ਦੇਣੀਆਂ ਪੈਣੀਆਂ ਐਕਸਟਰਾ, ਹੈ ਨਾ, ਕੰਪਲਾਇੰਸ ਕਰਨੀ ਪੈਣੀ ਆ, ਹੈ ਨਾ, ਕਿੰਨਾ ਕੁਛ ਕਰਨਾ ਪੈਣਾ, ਤੁਹਾਡੇ ਖਰਚੇ ਇੰਨੇ ਕੁ ਵੱਧ ਜਾਣੇ ਆ, ਯੂ ਵੋਂਟ ਬੀ ਏਬਲ ਟੂ ਹਾਇਰ ਅ ਪਰਸਨ। ਤੁਸੀਂ ਮਤਲਬ 60,000 ਡਾਲਰ 'ਤੇ ਬੰਦਾ ਰੱਖਦੇ ਹੋ, ਹੈ ਨਾ, ਅਤੇ ਉਹ 60,000 ਪੇ ਕਰਨ ਦੇ ਲਈ ਸਾਲ ਦਾ, ਠੀਕ ਹੈ, ਤੁਹਾਨੂੰ ਘੱਟੋ ਘੱਟ 8-9 ਲੱਖ ਡਾਲਰ ਦੀ ਸੇਲ ਐਕਸਟਰਾ ਚਾਹੀਦੀ ਆ। ਕਿਉਂ? ਕਿਉਂਕਿ ਕੰਮ ਕਰੋਗੇ ਤੁਸੀਂ, ਪ੍ਰੋਡਕਟ ਵੇਚੋਗੇ, ਜੇ ਮਤਲਬ ਪ੍ਰੋਡਕਟ ਵੇਚ ਰਹੇ ਹੋ ਤਾਂ ਉਹਦੇ 'ਚ 10-12-15% ਦਾ ਮਾਰਜਨ ਹੁੰਦਾ ਆ, ਠੀਕ ਹੈ। ਤੁਸੀਂ ਮਿਲੀਅਨ ਦਾ ਪ੍ਰੋਡਕਟ ਐਕਸਟਰਾ ਵੇਚੋਗੇ ਤਾਂ $1,00,000 ਤੁਹਾਨੂੰ ਪ੍ਰੋਫਿਟ ਹੋਇਆ, ਉਹਦੇ ਲਈ ਤੁਹਾਨੂੰ ਇੱਕ ਬੰਦਾ ਰੱਖਣਾ ਪਿਆ 60,000 'ਤੇ, ਤੁਹਾਨੂੰ 60,000 ਉਹਨੂੰ ਦੇ ਕੇ 40,000 ਬਚਿਆ ਵਾਧੂ। ਇਹ ਚੀਜ਼ਾਂ ਸੋਚਣੀਆਂ ਵੀ ਇਹ ਬੰਦਾ ਮੈਂ ਅਫੋਰਡ ਕਰ ਸਕਦਾ, ਮੇਰੀ ਆਮਦਨ 'ਚੋਂ ਕੱਟ ਲੱਗਣਾ ਹੈ। ਅੰਮ੍ਰਿਤਪਾਲ ਮਿਨਹਾਸ ਜੀ ਵੀ ਸਾਡੇ ਨਾਲ ਜੁੜੇ ਨੇ, ਅਕਾਊਂਟੈਂਟ ਨੇ, ਇਹ ਤੁਹਾਨੂੰ ਬੜੀ ਵਧੀਆ ਸਲਾਹ ਦੇ ਸਕਦੇ ਨੇ। ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ। ਅਤੇ ਬਲਜੀਤ ਧਨੋਆ ਜੀ ਵੀ ਸਾਡੇ ਨਾਲ ਜੁੜੇ ਨੇ। ਬਿਜ਼ਨਸ ਇਜ਼ ਆਲ ਅਬਾਊਟ ਹੈਂਡਲਿੰਗ ਦ ਸਟ੍ਰੈਸ, ਯੂਅਰ ਜੋਬ ਪੇ ਬਿਲਸ, ਯੂਅਰ ਬਿਜ਼ਨਸ ਪੇ ਦਾ ਲਾਈਫ ਸਟਾਈਲ। ਲਾਈਫ ਸਟਾਈਲ ਤਾਂ ਇੱਦਾਂ ਹੈ ਕਿ ਤੁਸੀਂ ਸਾਨੂੰ ਦੇਖਿਆ ਕਰੋ ਆ ਕੇ ਸਾਡੇ ਫਾਰਮਾਂ 'ਤੇ, ਜਦੋਂ ਅਸੀਂ ਕਿਤੇ ਬਾਹਰ ਜਾਂਦੇ ਹਾਂ ਮੇਲਿਆਂ ਮਸਾਬਿਆਂ 'ਤੇ ਜਾਂ ਮਿਲਦੇ ਹਾਂ, ਤਾਂ ਫਿਰ ਉਦੋਂ ਹੀ ਲੱਗਦੇ ਹਾਂ ਅਸੀਂ ਫਾਰਮਰ, ਵੀ ਚਲੋ ਕੱਪੜੇ ਪਾ ਲਈਦੇ ਆ। ਹੁਣ ਕੱਲ੍ਹ ਨਾ ਮੈਂ 10 ਦਿਨਾਂ ਬਾਅਦ ਆਪਣਾ ਫਾਰਮ ਛੱਡ ਕੇ ਮੈਂ ਰੋਡ 'ਤੇ ਗਿਆ, ਉਹ ਵੀ ਇੱਕ ਡਿਲੀਵਰੀ ਕਰਨ, 10 ਦਿਨ ਫਾਰਮ ਤੋਂ ਹੀ ਨਹੀਂ ਨਿਕਲ ਹੋਇਆ। ਜਦੋਂ ਨਵੇਂ ਨਵੇਂ ਆਏ 94 'ਚ ਅਸੀਂ ਫਾਰਮ ਲਿਆ, ਅਤੇ ਮੇਰੇ ਮਦਰ ਅਤੇ ਫਾਦਰ ਉਹ ਗ੍ਰਿਫਿਥ ਚਲੇ ਗਏ, ਅਤੇ ਮੈਂ ਅਤੇ ਮੇਰੀ ਸਿਸਟਰ ਅਸੀਂ ਇੱਥੇ ਸੀ 1 ਮਹੀਨਾ, ਅਸੀਂ ਤੜਕੇ ਚਲੇ ਜਾਣਾ ਫਾਰਮ 'ਤੇ, ਲਾਗੇ ਹੀ ਸੀਗਾ, ਅਸੀਂ ਸਾਈਕਲ ਤੇ ਹੀ ਜਾਂਦੇ ਸੀ ਤੁਰ ਕੇ ਹੀ, ਤੇ ਤਕਰੀਬਨ 2 ਕਿਲੋਮੀਟਰ ਹੋਊਗਾ, 3 ਕਿਲੋਮੀਟਰ ਹੋਊਗਾ, ਤੇ ਹਨੇਰੇ ਹੋਏ ਆਣਾ ਜਿੱਦਣ ਨਾ ਮੀਂਹ ਪੈਣਾ, ਕਈ ਵਾਰੀ 15-20 ਦਿਨ ਬਾਅਦ ਮੀਂਹ ਪਿਆ ਤੇ ਕੰਮ ਤੇ ਗਏ ਨਹੀਂ, ਤਾਂ ਫਿਰ ਅਸੀਂ ਸ਼ੋਪਾਂ ਨੂੰ ਗਏ ਤੇ ਮੈਂ ਆਪਣੀ ਸਿਸਟਰ ਨੂੰ ਕਿਹਾ, ਮੈਂ ਕਿਹਾ ਮੈਨੂੰ ਇੱਦਾਂ ਲੱਗਿਆ ਅੱਜ ਲੱਗਿਆ ਵੀ ਅਸੀਂ ਆਸਟ੍ਰੇਲੀਆ ਆਏ ਹੋਏ ਹਾਂ, ਕਿਉਂਕਿ ਸਾਡੇ ਆਂਢ ਗੁਆਂਢ ਸਾਰੇ ਸਾਡੇ ਪੰਜਾਬੀ, ਸਾਡੇ ਅੰਕਲ ਹੈ ਨਾ ਪੰਜਾਬੀ, ਜੇ ਗੱਲਾਂ ਕਰਨੀਆਂ ਉਹਨਾਂ ਨਾਲ ਹੀ ਬੈਠਣਾ ਉੱਠਣਾ ਹੈ ਨਾ, ਇਕੱਠੇ ਰੋਟੀ ਖਾਣੀ ਉਹਨਾਂ ਨਾਲ। ਅਤੇ 20 ਕੁ ਦਿਨ ਬਾਅਦ ਜਿੱਦਣ ਮੀਂਹ ਪਿਆ ਉੱਦਣ ਟਾਊਨ 'ਚ ਜਾ ਕੇ ਪਤਾ ਲੱਗਿਆ ਕਿ ਮਤਲਬ ਅਸੀਂ ਆਸਟ੍ਰੇਲੀਆ ਆਏ ਹਾਂ, ਗੋਰੇ ਦੇਖੇ ਅਸੀਂ, ਹੈ ਨਾ। ਸੋ ਬਿਜ਼ਨਸ 'ਚ ਇਹ ਹੁੰਦਾ ਆ ਕਿ ਇਹ ਜੋਬਾਂ ਨਾਲੋਂ ਬਹੁਤ ਡਿਫਰੈਂਟ ਮਾਇੰਡ ਸੈੱਟ ਹੈ। ਜ਼ਰੂਰੀ ਨਹੀਂ ਜੇ ਤੁਹਾਡੇ ਕੋਲ ਬਹੁਤ ਸਕਿੱਲ ਹੈ ਤਾਂ ਤੁਸੀਂ ਵਧੀਆ ਬਿਜ਼ਨਸਮੈਨ ਵੀ ਹੋਵੋ, ਔਰ ਕਈ ਬੰਦੇ ਉਹਨਾਂ ਕੋਲ ਸਕਿੱਲ ਨਹੀਂ ਹੁੰਦਾ ਪਰ ਬਿਜ਼ਨਸਮੈਨ ਬਹੁਤ ਵਧੀਆ ਹੁੰਦੇ ਆ, ਉਹ ਰਾਈਟ ਬੰਦਿਆਂ ਨੂੰ ਚੁਣਦੇ ਨੇ, ਰਾਈਟ ਬੰਦਿਆਂ ਤੋਂ ਕੰਮ ਕਰਾਉਂਦੇ ਨੇ, ਕੰਟਰੈਕਟ ਵੀ ਸਹੀ ਕਰਦੇ ਨੇ, ਸਾਰਾ ਵਧੀਆ ਉਹ ਕਰਦੇ ਨੇ, ਹੈ ਨਾ ਸੈਟਅਪ। ਪਰ ਜਿਹੜਾ ਸਕਿੱਲਡ ਬੰਦਾ ਆ, ਜ਼ਰੂਰੀ ਨਹੀਂ ਹੈਗਾ ਵੀ ਉਹ ਮਤਲਬ, ਜੇ ਕਿਸੇ ਨੂੰ ਮਤਲਬ ਵੈਲਡਿੰਗ ਆਉਂਦੀ ਆ ਜਾਂ ਕਿਸੇ ਨੂੰ ਟਾਈਲਾਂ ਲਾਉਣੀਆਂ ਆਉਂਦੀਆਂ ਨੇ, ਜ਼ਰੂਰੀ ਨਹੀਂ ਵੀ ਉਹ ਬਿਜ਼ਨਸ ਫੜ ਸਕਦਾ ਆ, ਬਿਜ਼ਨਸ ਕਰ ਸਕਦਾ ਆ, ਕੰਮ ਫੜ ਲਏਗਾ ਫਿਰ ਉਹਨਾਂ ਤੋਂ ਪੈਸੇ ਵੀ ਲੈ ਲਏਗਾ। ਇਹ ਇੱਕ ਇੱਕ ਵੱਖਰੀ ਤਰ੍ਹਾਂ ਦੀ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਲੋੜ ਹੈ। ਸੋ ਚਲੋ ਇਹ ਤਾਂ ਆਪਾਂ ਗੱਲਬਾਤ ਕੀਤੀ ਹੈ, ਆਪਾਂ ਹੋਰ ਵੀ ਕਰ ਸਕਦੇ ਹਾਂ ਗੱਲਬਾਤ, ਹੈ ਨਾ। ਅਤੇ ਬਾਕੀ ਪ੍ਰਦੀਪ ਬੋਬੀ ਜੀ ਕਹਿੰਦੇ ਨੇ ਕਿ ਬੋਬੀ ਅਤੇ ਸੁਰਜੀਤ ਅਸੀਂ ਸਾਰੇ ਦੋਸਤ ਹੈ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ। ਚਲੋ ਸਾਡੀ ਹੁਣ ਏਜ ਹੀ ਇੱਦਾਂ ਦੀ ਹੋ ਗਈ ਆ, ਐਕਸਪੀਰੀਅੰਸ ਹੀ ਇੰਨਾ ਹੋ ਗਿਆ ਕਿ ਆਪਾਂ ਆਪਣੀਆਂ ਹੱਡ ਬੀਤੀਆਂ ਹੀ ਤੁਹਾਨੂੰ ਸੁਣਾਉਂਦੇ ਹਾਂ, ਅਤੇ ਉਹਦੇ ਵਿੱਚੋਂ ਕੋਈ ਨਾ ਕੋਈ ਜਿਹੜਾ ਤਜਰਬਾ ਸਾਡਾ ਕੀਤਾ ਹੁੰਦਾ ਆ, ਹੈ ਨਾ, ਉਹ ਕਾਰਜ ਆ ਸਕਦਾ, ਹੈ ਨਾ, ਅਤੇ ਮਤਲਬ ਤੁਹਾਡੇ ਹੈਲਪ ਕਰ ਸਕਦੇ ਹਾਂ। ਅਤੇ ਕੱਲ੍ਹ ਨਾ ਰਮਨਦੀਪ ਹੁਣਾਂ ਨੇ ਨਨਕਾਣਾ ਸਾਹਿਬ ਦੇ ਬਾਰੇ ਗੱਲਬਾਤ ਕੀਤੀ ਸੀ, ਪੁੱਛੀ ਸੀ ਹੈਲਪ ਕਰਦੇ, ਮੈਂ ਉਹਨਾਂ ਨੂੰ ਈਮੇਲ ਵੀ ਲਿਖੀ ਸੀਗੀ, ਤਾਂ ਚਲੋ ਉਹਨਾਂ ਨੇ ਮੇਰਾ ਧੰਨਵਾਦ ਕੀਤਾ, ਸੋ ਨਾਈਸ ਆਫ ਯੂ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਥੋੜ੍ਹੇ ਅੱਗੇ ਚੱਲਦੇ ਹਾਂ, ਮੈਂ ਤੁਹਾਡੇ ਸਰੋਤਿਆਂ ਨੂੰ ਨਾਲ ਲੈਣਾ, ਰਾਜ ਲਾਂਬਾ ਜੀ ਵੀ ਜੁੜੇ ਨੇ ਅਤੇ ਸਾਡੇ ਨਾਲ ਜਗਦੀਪ ਸਿੰਘ ਗਿੱਲ ਵੀ ਜੁੜੇ ਨੇ, ਇਹਨਾਂ ਦਾ ਵੀ ਪ੍ਰੋਗਰਾਮ 'ਚ ਸਵਾਗਤ ਹੈ। ਅਤੇ ਦਿਲ ਵਾਲੀ ਗੱਲ ਦੇ ਵਿੱਚ ਗੁਰਿੰਦਰ ਜੀ ਸਾਡੇ ਨਾਲ ਜੁੜੇ ਨੇ ਵਰਜੀਨੀਆ ਤੋਂ, ਕਹਿੰਦੇ ਭਾਅ ਜੀ ਮੇਰੀ ਬੇਟੀ ਨੂੰ 1.5 ਘੰਟੇ ਦਾ ਹਵਾਈ ਸਫ਼ਰ 1,017 'ਚ ਪਿਆ, ਜਿਹੜਾ ਕਿ ਪਹਿਲਾਂ ਮਸਾਂ $200-$300 'ਚ ਹੋਇਆ ਕਰਦਾ ਸੀ। ਬਸ ਇਹੀ ਹੈ, ਇੱਦਾਂ ਹੀ ਰਹਿਣਾ ਜੀ, ਹੁਣ ਤੁਸੀਂ ਦੇਖੋ ਵੀ ਰੰਗ ਕਰਤਾਰ ਦੇ ਅੱਗੇ ਅੱਗੇ ਕੀ ਹੁੰਦਾ ਆ। ਅਤੇ ਗੱਲ ਕਰਦੇ ਹਾਂ ਨਨਕਾਣਾ ਸਾਹਿਬ ਦੀ, ਰਾਣਾ ਜਵਾਹਰ ਜੀ ਸੁਣ ਰਹੇ ਨੇ ਪ੍ਰੋਗਰਾਮ ਵੱਡੇ ਤੜਕੇ ਉੱਠ ਕੇ ਲਾਹੌਰ ਤੋਂ, ਅਤੇ ਜਗਦੀਪ ਗਿੱਲ ਜੀ ਕੀ ਹਾਲ ਹੈ, ਠੀਕ ਹੋ। ਅਗਰ ਤੁਸੀਂ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਹੋ, ਜਾਣਾ ਚਾਹੀਦਾ ਵੀ ਆ, ਵੰਸ ਇਨ ਏ ਲਾਈਫ ਟਾਈਮ ਜ਼ਰੂਰ ਜਾਣਾ ਚਾਹੀਦਾ, ਜਦੋਂ ਤੱਕ ਕਹਿ ਲਓ ਕਿ ਖੁੱਲ੍ਹੇ ਨੇ, ਖੁੱਲ੍ਹੇ ਦਰਸ਼ਨ ਦੀਦਾਰ ਨੇ ਹੁਣ ਤਾਂ ਸਾਡੇ ਵਾਸਤੇ। ਇਹਨੂੰ ਯਕੀਨੀ ਬਣਾਉਣ ਦੇ ਲਈ 1.5 ਸਾਲ ਪਹਿਲਾਂ ਪਾਕਿਸਤਾਨ ਸਰਕਾਰ ਨੇ ਸਿੱਖਾਂ ਵਾਸਤੇ, ਦੁਨੀਆ 'ਚ ਕਿਤੇ ਵੀ ਸਿੱਖ ਹੋਣ, ਚਾਹੇ ਭਾਰਤ ਹੋਣ ਜਾਂ ਕਿਤੇ ਵੀ ਹੋਣ, ਖਾਸ ਕਰਕੇ ਵਿਦੇਸ਼ ਦੇ ਵਿੱਚ, ਉਹਨਾਂ ਵਾਸਤੇ ਫ੍ਰੀ ਟੂਰਿਸਟ ਵੀਜ਼ਾ, ਪਿਲਗ੍ਰਿਮ ਵੀਜ਼ਾ ਜਿਹੜਾ ਆ ਉਹ ਇਸ਼ੂ ਕੀਤਾ ਆ। ਅਤੇ ਉਹ ਬੜਾ ਸੌਖਾ ਆ, ਉਹਨਾਂ ਦੇ ਵੈਬਸਾਈਟ 'ਤੇ ਜਾਓ, ਤੁਸੀਂ ਗੂਗਲ ਕਰੋ ਸਿੱਖ ਪਿਲਗ੍ਰਿਮ ਵੀਜ਼ਾ ਪਾਕਿਸਤਾਨ, ਅਤੇ ਉਹ ਖੁੱਲ੍ਹ ਜਾਏਗਾ ਲਿੰਕ, ਅਤੇ ਉੱਥੇ ਉਹ ਡਾਕੂਮੈਂਟ ਮੰਗਣਗੇ, ਅਤੇ ਉਹਦੇ 'ਤੇ ਚੜਾਓ ਡਾਕੂਮੈਂਟ, ਅਤੇ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਅਤੇ ਸਿੱਖ ਪਿਲਗ੍ਰਿਮ, ਠੀਕ ਹੈ, ਅਤੇ ਉਹ ਤੁਹਾਨੂੰ ਮਤਲਬ ਫ੍ਰੀ ਵੀਜ਼ਾ, ਮਤਲਬ ਫ੍ਰੀ ਹੋਏਗਾ, ਅਤੇ ਤੁਹਾਨੂੰ ਮਤਲਬ ਐਕਸੈਸ ਜਿਹੜਾ ਹਰੇਕ ਪਾਕਿਸਤਾਨ ਦੇ ਸਾਰੇ ਸ਼ਹਿਰਾਂ ਦਾ ਐਕਸੈਸ ਹੋਏਗਾ, ਅਗਰ ਤੁਸੀਂ ਆਸਟ੍ਰੇਲੀਅਨ ਹੋ ਜਾਂ ਅਮੈਰੀਕਨ ਹੋ ਜਾਂ ਨੋਨ ਇੰਡੀਅਨ ਹੋ। ਇੰਡੀਅਨ ਸਿੱਖ ਵਾਸਤੇ ਲਿਮਿਟਿਡ ਹੋਏਗਾ, ਪਰ ਜਿਹੜੇ ਬਾਹਰ ਸਿੱਖ ਨੇ, ਹੋਰ ਕੰਟਰੀਆਂ ਦੇ ਸਿਟੀਜ਼ਨ, ਉਹਨਾਂ ਵਾਸਤੇ ਸਾਰੇ ਪਾਕਿਸਤਾਨ ਦਾ ਹੀ ਉਹ ਵੀਜ਼ਾ ਹੋਏਗਾ। ਇੱਕ ਵੱਡੀ ਸਮੱਸਿਆ ਹੈ ਪਾਕਿਸਤਾਨ 'ਚ, ਅਗਰ ਤੁਸੀਂ ਸਪੈਸੀਫਿਕ ਵੀਜ਼ਾ ਲੈ ਕੇ ਜਾਂਦੇ ਹੋ ਤਾਂ ਫਿਰ ਤੁਸੀਂ ਹੋਰ ਜਗ੍ਹਾ 'ਤੇ ਨਹੀਂ ਜਾ ਸਕਦੇ, ਅਤੇ ਅਗਰ ਤੁਸੀਂ ਫੋਰਨ ਸਿਟੀਜ਼ਨ ਹੋ ਪਰ ਸਿੱਖ ਹੋ ਫਿਰ ਤੁਸੀਂ ਕਿਤੇ ਵੀ ਜਾ ਸਕਦੇ ਹਾਂ। ਅਤੇ ਉਹ ਅਪਲਾਈ ਕਰੋ, 24 ਘੰਟਿਆਂ 'ਚ 48 ਘੰਟਿਆਂ 'ਚ ਤੁਹਾਨੂੰ ਵੀਜ਼ਾ ਆ ਜਾਂਦਾ। ਟਿਕਟ ਬੁੱਕ ਕਰਾਓ ਲਾਹੌਰ ਦੀ, ਜਾਂ ਤੁਸੀਂ ਵਾਘੇ ਰਾਹੀਂ ਜਾਣਾ, ਉੱਧਰੋਂ ਚੱਲ ਜਾਓ। ਮੈਨੂੰ ਇਹ ਨਹੀਂ ਪਤਾ ਹੁਣ ਵਾਘਾ ਖੁੱਲ੍ਹਾ ਜਾਂ ਨਹੀਂ ਖੁੱਲ੍ਹਾ, ਇਹਦੇ ਬਾਰੇ ਆਪਾਂ ਜਾਣਕਾਰੀ ਕੱਢਾਂਗੇ। ਤਾਂ ਲਾਹੌਰ ਉਤਰੋ, ਆਪਣਾ ਤੁਸੀਂ ਅਰੇਂਜਮੈਂਟ ਕੀਤਾ ਉੱਥੇ ਪਹੁੰਚੋ, ਨਨਕਾਣਾ ਸਾਹਿਬ ਜਾਓ, ਹੋਰ ਗੁਰੂ ਧਾਮ ਨੇ, ਲਾਹੌਰ 'ਚ 2-3 ਦਿਨ ਲੱਗਦੇ ਨੇ, ਅਤੇ ਪੰਜਾ ਸਾਹਿਬ ਉਹ ਦੂਰ ਹੈ, 4-5 ਘੰਟੇ ਲੱਗਦਾ ਹੈ ਨਾ। ਪਿਸ਼ੌਰ ਥੋੜ੍ਹਾ ਜਾਣਾ ਮੁਸ਼ਕਲ ਹੋ ਜਾਂਦਾ, ਉੱਥੇ ਸਪੈਸ਼ਲ ਅਰੇਂਜਮੈਂਟ ਕਰਨਾ ਪੈਂਦਾ ਆ, ਤੇ ਹੋਰ ਕਈ ਗੁਰੂ ਧਾਮ ਨੇ ਜਿੱਥੇ ਤੁਸੀਂ ਜਾ ਸਕਦੇ, ਕਈ ਚੀਜ਼ਾਂ ਦੇਖ ਸਕਦੇ ਹੋ, ਪਰ ਪ੍ਰੋਬਲਮ ਇਹ ਆ ਜਾਂਦੀ ਹੈ ਉੱਥੇ ਸਾਡੇ ਲਿੰਕ ਨਹੀਂ ਹੁੰਦੇ, ਹੈ ਨਾ। ਅਸੀਂ ਪਹਿਲੀ ਵਾਰੀ ਗਏ ਸੀ ਟੂਰ ਦੇ ਨਾਲ, ਉਹ ਜਿੱਥੇ ਉੱਥੇ ਜਾ ਸਕਦੇ ਸੀ ਉੱਥੇ ਉੱਥੇ ਹੀ ਗਏ, ਪਰ ਹੁਣ ਦੂਜੀ ਵਾਰੀ ਗਏ ਮੈਂ ਸਰ ਮੁਹੱਬਤ ਅਤੇ ਅਮਰੀਕ ਭਾਅ ਜੀ ਪਿਛਲੇ ਸਾਲ, ਅਤੇ ਅਸੀਂ ਆਪਣਾ ਪ੍ਰਾਈਵੇਟ ਗਏ ਹਾਂ, ਅਤੇ ਸਾਨੂੰ ਨਾ ਰਾਣਾ ਸਾਹਿਬ ਨੇ ਮਤਲਬ ਕੋਈ ਘਾਟ ਨਹੀਂ ਆਉਣ ਦਿੱਤੀ, ਸਾਨੂੰ ਵਾਹਗਾ ਤੋਂ ਚੁੱਕ ਕੇ ਅਤੇ ਅਖੀਰ ਤੱਕ ਉਹ ਸਾਡੇ ਨਾਲ ਹੀ ਰਹੇ, ਸਾਨੂੰ ਇੱਥੇ ਹੀ ਛੱਡ ਕੇ ਗਏ, ਅਤੇ ਸਾਨੂੰ ਬਾਜ਼ਾਰ ਵੀ ਘੁਮਾਏ, ਸਾਨੂੰ ਚੀਜ਼ਾਂ ਵੀ ਦਿਖਾਲੀਆਂ, ਖਲਾਈਆਂ ਵੀ, ਲਾਹੌਰ ਵੀ ਦੇਖਿਆ, ਪਿਸ਼ੌਰ ਵੀ ਦੇਖਿਆ, ਪੰਜਾ ਸਾਹਿਬ ਵੀ ਦੇਖਿਆ, ਮਤਲਬ ਅਸੀਂ ਘੱਟੋ ਘੱਟ 7-8 ਹਜ਼ਾਰ ਕਿਲੋਮੀਟਰ 10 ਦਿਨਾਂ ਦੇ ਵਿੱਚ, ਸਾਡੀ ਡੇਲੀ ਐਵਰੇਜ 700-800 ਕਿਲੋਮੀਟਰ ਸੀ, ਅਤੇ 2-3 ਕੁ ਘੰਟੇ ਅਸੀਂ ਸੌਂਦੇ ਸੀ, ਅਤੇ ਅਸੀਂ ਜਮਰੌਦ ਦੇ ਕਿਲੇ ਤੱਕ ਵੀ ਪਹੁੰਚੇ, ਔਰ ਇਹਨਾਂ ਦੀ ਸਾਰੀ ਬਦੌਲਤ, ਇਹਨਾਂ ਨੇ ਸਾਰੀ ਮਿਹਨਤ ਕੀਤੀ, ਅਰੇਂਜ ਕੀਤਾ, ਸਾਨੂੰ ਸਿਕਿਉਰਿਟੀ ਦਵਾਈ, ਸਾਨੂੰ ਗੱਡੀਆਂ ਦਿੱਤੀਆਂ। ਸੋ ਅਗਰ ਤੁਸੀਂ ਇਸ ਤਰ੍ਹਾਂ ਦਾ ਟੂਰ ਚਾਹੁੰਦੇ ਹੋ ਤਾਂ ਇਹ ਅਸੀਂ ਕਰਵਾ ਸਕਦੇ ਹਾਂ, ਰਾਣਾ ਸਾਹਿਬ ਨੂੰ ਕਹਿ ਕੇ, ਅਤੇ ਇਹ ਅਰੇਂਜ ਕਰਵਾ ਦੇਣਗੇ, ਰਾਈਟ ਹੋਟਲ ਤੁਸੀਂ ਕਿੱਥੇ ਰਹਿਣਾ ਆ ਸਾਰਾ ਪ੍ਰਬੰਧ ਕਰ ਦੇਣਗੇ। ਅਸਲ ਦੇ ਵਿੱਚ ਉੱਥੇ ਇਹ ਤੁਸੀਂ ਆਪ ਵੀ ਕਰ ਸਕਦੇ ਹਾਂ, ਪਰ ਉਹ ਡਿਫੀਕਲਟ ਹੋ ਜਾਂਦਾ ਆ ਉੱਥੇ ਆਪ ਅਰੇਂਜ ਕਰਨਾ। ਤੁਹਾਡੇ ਨਾਲ ਇੱਕ ਬੰਦਾ ਹੋਣਾ ਚਾਹੀਦਾ ਜਿਹਨੂੰ ਸਾਰਾ ਹੀ ਭੇਤ ਹੋਵੇ, ਪਤਾ ਹੋਵੇ, ਔਰ ਉਹ ਨਾਕਿਆਂ ਦੇ ਉੱਤੇ ਜਾਂ ਹੋਰ ਕਿਤੇ ਕਿੱਥੇ ਜਾਣਾ ਆ, ਕਿਹੜਾ ਮਿਲਟਰੀ ਏਰੀਆ, ਮਿਲਟਰੀ ਏਰੀਆ 'ਚ ਫੋਰਨ ਨੈਸ਼ਨਲ ਨਹੀਂ ਜਾ ਸਕਦੇ, ਔਰ ਇਹਨਾਂ ਕੋਲ ਜਿਹੜੇ ਇਹਨਾਂ ਦੇ ਆਪਣਾ ਨਫਰੀ ਬਹੁਤ ਹੈ ਬਿਜ਼ਨਸ ਦੇ ਵਿੱਚ, ਇਹ ਤੁਹਾਨੂੰ ਬੰਦਾ ਦੇ ਦੇਣਗੇ, ਅਤੇ ਉਹ ਸਾਰਾ ਅਰੇਂਜ ਕਰੇਗਾ, ਹੈ ਨਾ, ਗੱਲਬਾਤ ਵੀ ਕਰੇਗਾ, ਫਿਰ ਇਹਨਾਂ ਦਾ ਜੈੱਕ ਵੀ ਹੈਗਾ ਪਿੱਛੇ। ਸੋ ਸਾਡੇ ਜਿੰਨੇ ਵੀ ਮਿੱਤਰ ਪਿਆਰੇ ਸੱਜਣ ਜਾਂਦੇ ਨੇ, ਅਸੀਂ ਇਹਨਾਂ ਦੀ ਡਿਊਟੀ ਲਾਈ ਦੀ ਹੈ, ਵੀ ਤੁਸੀਂ ਜਿੰਨਾ ਖਰਚਾ ਆਉਂਦਾ ਉਹ ਲੈ ਲਿਓ, ਉਹਨੂੰ ਦਵਾ ਦਿਓ ਗੱਡੀ ਗੁੱਡੀ ਦਾ, ਅਤੇ ਬਾਕੀ ਹੋਟਲਾਂ ਦਾ ਤਾਂ ਚਲੋ ਆਪ ਹੀ ਪੇ ਕਰਨਾ। ਅਤੇ ਬਹੁਤ ਵਧੀਆ ਅਰੇਂਜ ਕਰਦੇ ਨੇ, ਅਤੇ ਲਿਸਟ ਵੀ ਅਸੀਂ ਦੇ ਸਕਦੇ ਹਾਂ ਕਿੱਥੇ ਕਿੱਥੇ ਦੇਖਣ ਵਾਲੀਆਂ ਜਗ੍ਹਾਵਾਂ ਨੇ, ਹੈ ਨਾ, ਅਸੀਂ ਕਾਫੀ ਘੁੰਮੇ ਹਾਂ। ਸੋ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਪਾਕਿਸਤਾਨ, ਤਾਂ ਪਹਿਲੀ ਵਾਰੀ ਕੋਸ਼ਿਸ਼ ਕਰੋ ਕਿ ਟੂਰ ਦੇ ਨਾਲ ਜਾਓ, ਆਸਟ੍ਰੇਲੀਆ 'ਚੋਂ ਸ਼ਾਇਦ 2 ਟੂਰ ਜਾਂਦੇ ਨੇ, ਅਤੇ ਉਹ ਤੋਂ ਬਾਅਦ ਜੇ ਤੁਹਾਨੂੰ ਪਤਾ ਲੱਗ ਗਿਆ, ਅੰਦਾਜ਼ਾ ਲੱਗ ਗਿਆ, ਉਹ ਤੋਂ ਬਾਅਦ ਤੁਸੀਂ ਪ੍ਰਾਈਵੇਟ ਜਾ ਸਕਦੇ ਹੋ, ਉਹ ਵੀ ਪਰ ਉੱਥੇ ਲੋਕਲ ਕਿਸੇ ਬੰਦੇ ਨਾਲ ਅਰੇਂਜ ਕਰੋ, ਉਹ ਤੁਹਾਨੂੰ ਘੁਮਾਵੇ ਅਤੇ ਉਹ ਨਾਲ ਰਹੇ, ਤੁਹਾਨੂੰ ਤੁਹਾਡੀ ਲੁੱਕ ਆਫਟਰ ਕਰੇ, ਉਹਨੂੰ ਪੇ ਕਰੋ ਥੋੜ੍ਹਾ ਬਹੁਤਾ। ਸੋ ਜਾਣਾ ਚਾਹੀਦਾ ਇੱਕ ਵਾਰੀ, ਅਤੇ 10 ਦਿਨ ਤੋਂ ਵੱਧ ਟੂਰ ਮੈਨੂੰ ਲੱਗਦਾ ਨਹੀਂ ਕਰਨਾ ਚਾਹੀਦਾ, 10 ਦਿਨ ਮੋਰ ਦੈਨ ਅਨਫ ਹੈ। ਅਤੇ ਖੈਰ ਅੱਗੇ ਚੱਲਦੇ ਹਾਂ, ਅਤੇ ਮੈਂ ਇੱਦਾਂ ਕਰਦੇ ਕਰਦੇ ਪ੍ਰੋਗਰਾਮ ਕਰ ਦੇਣਾ 2 ਘੰਟੇ, ਕੋਈ ਗੱਲ ਨਹੀਂ। ਜਸਕਰਨ ਬ੍ਰਿਸਬੇਨ ਤੋਂ ਜੁੜੇ ਨੇ, ਅਤੇ ਉਹ ਕਹਿੰਦੇ ਨੇ ਕਿ ਔਜ਼ੀ ਸਟੇਟਸ ਅਨਾਊਂਸ ਫ੍ਰੀ ਪਬਲਿਕ ਟਰਾਂਸਪੋਰਟ। ਜੀ ਸਟੇਟਸ, ਪਹਿਲਾਂ ਤਾਂ ਵਿਕਟੋਰੀਆ ਨੇ ਕੀਤਾ ਆ, ਹੁਣ ਜਸਕਰਨ ਭੇਜਿਓ ਜਾਣਕਾਰੀ ਹੋਰ ਕਿਹੜੀਆਂ ਸਟੇਟਸ ਆ, ਹੁਣ ਚੱਲਦੇ ਪ੍ਰੋਗਰਾਮ 'ਚ ਮੈਨੂੰ ਖਬਰ ਪੜ੍ਹਨੀ ਮੁਸ਼ਕਲ ਹੋ ਜਾਂਦੀ ਆ। ਅਤੇ ਰਣਜੀਤ ਸਿੰਘ ਆਪਣੇ ਭਾਅ ਜੀ ਜੁੜੇ ਨੇ ਪ੍ਰੋਗਰਾਮ ਦੇ, ਰਣਜੀਤ ਸਿੰਘ ਕੈਨਵਰਾ ਵਾਲੇ, ਰਣਜੀਤ ਸਿੰਘ ਕੰਗ, ਅਤੇ ਕਹਿੰਦੇ ਕਿ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਵਿਚਾਰ ਬਹੁਤ ਵਧੀਆ ਜੀ ਚੱਲਦੇ ਨੇ, ਜਿਹੜੇ ਬਿਜ਼ਨਸ ਦੇ ਕੀਤੇ ਨੇ ਜੀ। ਚਲੋ ਇਹ ਆਪਣਾ ਆਦਾਨ ਪ੍ਰਦਾਨ ਹੀ ਹੈ ਜੀ ਗੱਲਾਂ ਬਾਤਾਂ ਦਾ। ਅਤੇ ਪਾਲਾ ਬੈਂਸ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ। ਪਾਲਾ ਜੀ ਆ ਰਹੇ ਹਾਂ ਫਿਰ ਤੁਹਾਡੇ ਇਲਾਕੇ ਦੇ ਵਿੱਚ, ਅਤੇ ਆਪਾਂ ਅਮਰੀਕ ਭਾਅ ਜੀ ਨੇ ਵੀ ਆਉਣਾ, ਅਤੇ ਆਪਾਂ ਗੱਲਬਾਤ ਕਰਾਂਗੇ ਅਤੇ ਬੈਠਾਂਗੇ ਪ੍ਰੋਗਰਾਮ 'ਚ। ਅਮਰਜੀਤ ਸਹੋਤਾ ਜੁੜੇ ਨੇ, ਗੁੱਡ ਮਾਰਨਿੰਗ ਬ੍ਰੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਸਹੋਤਾ ਸਾਹਿਬ। ਅਤੇ ਬਲਤੇਜ ਸਿੰਘ ਬਾਜਾ ਖਾਨਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ, ਤੁਹਾਨੂੰ ਵੀ ਮਿਲਣਾ ਹੈ। ਵਾਲੀਆ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ। ਮੈਂਡੀ ਕੰਗ ਜੀ ਕਹਿ ਰਹੇ ਨੇ, ਇਹ ਵੀ ਬਿਜ਼ਨਸ ਕਰਦੇ ਨੇ, ਕਹਿੰਦੇ ਨੇ ਕਿ ਬਿਲਡਿੰਗ ਏ ਬਿਜ਼ਨਸ ਟੇਕ ਲੋਟ ਆਫ ਸੈਕਰੀਫਾਈਸ। ਮੈਂ ਅਗਰੀ ਕਰਦਾ ਇਹਨਾਂ ਦੇ ਨਾਲ, ਯੂ ਹੈਵ ਟੂ ਗਿਵ ਯੂਰ ਟਾਈਮ, ਮਨੀ ਐਂਡ ਐਨਰਜੀ, ਸਮ ਟਾਈਮ ਯੂ ਮਸਟ ਚੂਜ਼ ਵਰਕ ਓਵਰ ਕੰਫਰਟ। ਕਈ ਵਾਰੀ ਰਾਤ ਨੂੰ ਵੀ ਉੱਠਣਾ ਪੈਂਦਾ, ਹੁਣ ਰਾਤੀ ਮੈਂ 2 ਵਜੇ ਸੁੱਤਾ, ਐਪ ਬਣ ਰਹੀ ਸੀ, ਕਈ ਦਿਨ ਹੋ ਗਏ ਮੈਨੂੰ ਇੱਦਾਂ ਹੁੰਦੇ ਨੂੰ। ਯੂ ਮੇ ਆਲਸੋ ਹੈਵ ਅ ਲੈਸ ਟਾਈਮ ਫੋਰ ਰਿਲੇਸ਼ਨਸ਼ਿਪ ਐਂਡ ਲਈਅਰ, ਇਹ ਵੀ ਗੱਲ ਸਹੀ ਹੈ। ਪਰ ਕਹਿੰਦੇ ਵੀ ਇਹ ਜਿਹੜੇ ਸੈਕਰੀਫਾਈਸ ਹੈ, ਇਹ ਲੌਂਗ ਟਰਮ ਜਿਹੜੇ ਨੇ ਤੁਹਾਡੇ ਗੋਲਸ ਨੇ, ਸੈਟਿਸਫੈਕਸ਼ਨ ਹੈ ਉਹਨੂੰ ਅਚੀਵ ਕਰਨ ਦੇ ਵਿੱਚ ਸਹਾਈ ਹੁੰਦੇ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਬਿਜ਼ਨਸ ਨਹੀਂ ਕਰਨਾ ਚਾਹੀਦਾ, ਜੇ ਤੁਹਾਡੇ ਦਿਲ 'ਚ ਤਮੰਨਾ ਆ ਜ਼ਰੂਰ ਕਰਨਾ ਚਾਹੀਦਾ, ਪਰ ਜਿੱਦਾਂ ਰਣਜੋਤ ਸਿੰਘ ਹੋਣਾ ਨੇ ਪੁੱਛਿਆ ਕਿ ਰਿਸਰਚ ਪੂਰੀ ਹੋਣੀ ਚਾਹੀਦੀ ਹੈ, ਜਿਹੜੇ ਫਿਗਰ ਹੈ ਨਾ ਉਹ ਆਪਾਂ ਨੂੰ ਰੀਅਲਿਸਟਿਕ ਫਿਗਰ ਹੋਣੇ ਚਾਹੀਦੇ ਆ, ਰੀਅਲਿਸਟਿਕ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਣੀ ਚਾਹੀਦੀ ਆ। ਸਾਡੇ ਪੰਜਾਬੀਆਂ ਨੂੰ ਆਦਤ ਹੈ ਕਿ ਅਸੀਂ ਬੱਸ 'ਚ ਬੈਠਾਂਗੇ, ਪੰਜਾਬੀਆਂ ਨੂੰ ਨਹੀਂ ਸਾਰੇ ਹੀ ਆਦਤ ਹੈ ਵੈਸੇ, ਅਤੇ ਅਸੀਂ ਬੱਸ 'ਚ ਬੈਠਾਂਗੇ, ਮੰਨ ਲਓ ਅਸੀਂ ਜਲੰਧਰ ਤੋਂ ਲੈ ਕੇ ਲੁਧਿਆਣੇ ਜਾਣਾ ਹੈ, ਅਸੀਂ ਬੈਠੇ, ਬੈਠ ਕੇ ਕੀ ਕੀਤਾ, ਬੱਸ ਚੱਲ ਪਈ, ਅਸੀਂ ਗਿਣਨ ਲੱਗ ਪਈਦਾ ਵੀ ਬੱਸ ਦੀਆਂ ਸੀਟਾਂ ਕਿੰਨੀਆਂ, ਉਹਦੀ ਅਸੈਸਮੈਂਟ ਕਰਨੀ ਸ਼ੁਰੂ ਕਰ ਦੇਈ ਦੀ ਵੀ ਇਹ ਜਿਹੜਾ ਟੂਰ ਟ੍ਰਿਪ ਚੱਲ ਰਿਹਾ ਕਿੰਨੇ ਪੈਸੇ ਬਣਾ ਕੇ ਦੇਵੇਗਾ। ਇੱਦਾਂ ਅਸੀਂ ਜਹਾਜ਼ਾਂ 'ਚ ਕਰਦੇ ਹਾਂ, ਅਸੀਂ ਫਲਾਈਟ ਚੜ੍ਹਦੇ ਹਾਂ, ਫਲਾਈਟ ਚੜ੍ਹ ਕੇ ਬਹਿੰਦੇ ਹਾਂ ਬੈਲਟ ਲਾ ਕੇ, ਅਤੇ ਅਸੀਂ ਪਹਿਲਾਂ ਹੀ ਦੇਖਣ ਲੱਗਦੇ ਸੀਟਾਂ ਕਿੰਨੀਆਂ, ਅੱਛਾ ਇੰਨੀਆਂ ਸੀਟਾਂ, ਪੈਸੰਜਰ ਕਿੰਨੇ ਕੁ ਬੈਠੇ ਆ, 80% ਹੋਣਗੇ, ਠੀਕ ਹੈ, ਜੇ 100 ਸੀਟ ਆ 80 ਬੰਦੇ ਬੈਠੇ ਆ, ਮੇਰੀ ਟਿਕਟ ਕਿੰਨੇ ਦੀ ਆ, ਮੇਰੀ ਟਿਕਟ 800 ਦੀ ਆ, ਐਵਰੇਜ 600 ਦੀ ਲਾ ਲਓ, 8 × 6 = 48, 48,000 ਦੀ ਫਲਾਈਟ ਆ ਬਈ, 48,000 ਇਨਕਮ ਹੋ ਗਈ ਇਹਨਾਂ ਨੂੰ, ਫਿਰ ਸਮਾਨ ਦੀ ਹੋ ਗਈ ਹੋਣੀ ਇਹਨਾਂ ਨੂੰ, ਉਹ ਵੀ ਢੋਂਦੇ ਹੋਣੇ ਆ 10-8-10 ਹਜ਼ਾਰ ਦਾ, ਠੀਕ ਹੈ, ਪਾਇਲਟਾਂ ਨੂੰ 2 ਪਾਇਲਟ ਹੈ, 3 ਜਣੇ ਉਹ ਕਰੂ ਹੈ, ਇਹਨਾਂ ਨੂੰ ਤਨਖਾਹ ਦਿੰਦੇ ਹੋਣੇ ਆ ਇੰਨੇ ਕੱਢ ਕੇ, ਚਲੋ ਕੁੱਲ ਮਿਲਾ ਕੇ ਇਹਨਾਂ ਨੂੰ ਜੀ 40,000 ਇੱਕ ਟ੍ਰਿਪ ਦਾ ਬਚ ਗਿਆ, ਹੈ ਨਾ। ਅਸੀਂ ਉੱਥੇ ਬੈਠ ਕੇ ਹਿਸਾਬ ਲਾਉਣ ਲੱਗ ਪਈਦੇ ਆ, ਇਹ ਬੱਸਾਂ ਦੇ ਵੀ ਟੈਕਸੀਆਂ ਦੇ ਵੀ ਕਿੰਨੇ ਗੇੜੇ ਲਾਉਂਦਾ, ਹੈ ਨਾ, ਉਹ ਅਸੀਂ ਰਿਸਰਚ ਕਰਦੇ ਰਹੀਦਾ। ਪਰ ਫਿਰ ਅਸੀਂ ਸੋਚੀਦਾ ਹਾਂ ਜਹਾਜ਼ ਪਾ ਲਓ ਵੀ, ਆਹ ਤਾਂ ਕੰਮ ਬਹੁਤ ਵਧੀਆ, ਏਅਰਲਾਈਨ ਪਾ ਲੈਂਦੇ ਹਾਂ ਜੀ, ਅਤੇ ਚਲੋ ਟੈਕਸੀ ਪਾ ਲੈਂਦੇ ਹਾਂ ਜੀ, ਚਲੋ ਬੱਸ ਪਾ ਲੈਂਦੇ ਹਾਂ। ਪਰ ਪਿਆਰੇ ਉਹ ਤੁਹਾਨੂੰ ਪਤਾ ਕਿ ਵਰਲਡ ਦੇ ਵਿੱਚ ਬਹੁਤ ਘੱਟ ਏਅਰਲਾਈਨਾਂ ਆ, 1 ਜਾਂ 2 ਹੀ ਆ ਜਿਹੜੀਆਂ ਪ੍ਰੋਫਿਟੇਬਲ ਹੈ, ਬਾਕੀ ਸਾਰੀਆਂ ਘਾਟੇ ਦਾ ਸੌਦਾ ਆ। ਔਰ ਘਾਟੇ ਦਾ ਸੌਦਾ ਕਰਕੇ ਚੱਲ ਕਿੱਦਾਂ ਰਹੀਆਂ ਨੇ, ਗਵਰਨਮੈਂਟ ਫੰਡਡ ਨੇ। ਗਵਰਨਮੈਂਟ ਕਿਉਂ ਫੰਡ ਕਰ ਰਹੀ ਹੈ ਉਹਨਾਂ ਏਅਰਲਾਈਨਾਂ ਨੂੰ, ਕਿਉਂਕਿ ਉਹਨਾਂ ਦੇ ਏਅਰਪੋਰਟ ਚੱਲ ਰਹੇ ਨੇ, ਉਹ ਇਸੈਂਸ਼ੀਅਲ ਇਨਫਰਾਸਟ੍ਰਕਚਰ ਦੇ ਵਿੱਚ ਆ ਜਾਂਦਾ। ਜੇ ਉਹਨਾਂ ਦੀ ਆਪਣੀ ਏਅਰਲਾਈਨ ਨਹੀਂ ਹੋਏਗੀ, ਉਹਨਾਂ ਦੇ ਏਅਰਪੋਰਟ ਨਹੀਂ ਚੱਲਣਗੇ, ਉਹ ਸਮਾਨ ਆਦਾਨ ਪ੍ਰਦਾਨ ਇੱਧਰ ਨੂੰ ਕਿੱਦਾਂ ਭੇਜਣਗੇ, ਫਿਰ ਉਹ ਏਅਰਪੋਰਟ 'ਤੇ ਜਿਹੜੀਆਂ ਦੁਕਾਨਾਂ ਉਹਨਾਂ ਨੇ ਸੌਦਾ ਵੇਚਣਾ ਆ, ਉਹਦਾ ਕਿਰਾਇਆ ਨਹੀਂ ਆਉਣਾ ਉਹਨਾਂ ਦਾ, ਉੱਥੇ ਰੀਜਨਲ ਸੌਦਾ ਨਹੀਂ ਵਿਕਣਾ, ਉਹ 'ਚੋਂ ਟੈਕਸ ਨਹੀਂ ਆਉਣਾ। ਸੋ ਉਹ ਏਅਰਪੋਰਟ 'ਤੇ ਜਿਹੜਾ ਸੌਦਾ ਵਿਕਦਾ ਆ, ਉਹ ਸੌਦਾ ਜਿਹੜਾ ਆ ਉਹਦੇ 'ਚੋਂ ਉਹਨਾਂ ਨੂੰ ਜਿਹੜਾ ਟੈਕਸ ਬਣਦਾ ਆ, ਜੋਬਾਂ ਮਿਲਦੀਆਂ ਨੇ, ਤਾਂ ਉਹ 'ਚੋਂ ਥੋੜ੍ਹਾ ਕੱਢ ਕੇ ਏਅਰਲਾਈਨਾਂ ਨੂੰ ਫੰਡਿੰਗ ਕਰਦੇ ਨੇ। ਪਰ ਅਸੀਂ ਕੀ ਹਿਸਾਬ ਲਾਈਦਾ, ਉਹ ਜਹਾਜ਼ ਭਰੇ ਹੀ ਜਾ ਰਹੇ ਜੀ, 400-400 ਬੰਦਾ ਲੈ ਕੇ ਜਾ ਰਿਹਾ, $1,000 ਟਿਕਟ ਆ, ਉਹ ਤਾਂ ਇੰਨੇ ਪੈਸੇ, ਹੈ ਨਾ, ਪਰ ਉਹ ਘਾਟੇ ਦੇ ਸੌਦੇ 'ਚ ਨੇ। ਸੋ ਇਸ ਤਰ੍ਹਾਂ ਜੋ ਸਾਨੂੰ ਇਨਫੋਰਮੇਸ਼ਨ ਦਿਸਦੀ ਹੈ ਇੱਕ ਸਕਸੈਸਫੁਲ ਬਿਜ਼ਨਸਮੈਨ ਨੂੰ, ਦੇਖਦੇ ਹਾਂ ਅਸੀਂ ਵੀ ਆਹ ਕਰ ਰਿਹਾ, ਇਕੱਲਾ ਉੱਤੇ ਨਾ ਜਾਓ, ਜਿਹੜੀ ਉਹ ਅੱਧੀ ਰਾਤ ਤੱਕ ਨਾਲ ਹੋਰ ਵੀ ਕੰਮ ਕਰ ਰਿਹਾ, ਤੜਕੇ ਉੱਠ ਕੇ ਕੰਮ ਕਰ ਰਿਹਾ, ਠੀਕ ਹੈ, ਉਹਦਾ ਟੱਬਰ ਵੀ ਨਾਲ ਲੱਗਾ ਹੋਇਆ, ਉਹਦੇ ਪਿੱਛੇ ਵੀ ਰਿਸਰਚ ਦੇਖੋ ਵੀ ਇਹ ਸ਼ਾਇਦ ਇੱਦਾਂ ਕਰਦੇ ਹੋਣ, ਜਾਂ ਉਹ ਨਹੀਂ ਕੀਤਾ ਹੋਊਗਾ, ਜੇ ਹੁਣ ਨਹੀਂ ਕਰਦੇ ਤਾਂ ਪਹਿਲਾਂ ਇਹਨਾਂ ਨੇ ਕੀਤਾ ਹੋਊਗਾ ਇਸ ਤਰ੍ਹਾਂ। ਸੋ ਜਿਹੜਾ ਬਿਜ਼ਨਸ ਸੈੱਟ ਕਰਨੇ ਆ, ਹੈ ਨਾ, ਬਿਜ਼ਨਸ ਦੇ ਬਾਰੇ ਸੋਚਣਾ ਆ, ਉਹ ਜੋ ਦਿਸਦਾ ਆ ਇਕੱਲਾ ਉਹੀ ਨਹੀਂ ਹੁੰਦਾ, ਬਿਹਾਈਂਡ ਦਾ ਸੀਨ ਬਹੁਤ ਕੁਛ ਹੁੰਦਾ ਆ। ਹੁਣ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦੇ ਹਾਂ, ਅਸੀਂ ਇੱਦਾਂ ਕਰਦੇ ਰਹੇ ਹਾਂ, ਮੈਂ ਅਤੇ ਮੇਰੇ ਫਾਦਰ ਸਾਹਿਬ, ਮੇਰੇ ਫਾਦਰ ਸਾਹਿਬ ਜੋਬ ਕਰਦੇ ਹੁੰਦੇ ਸੀ, ਮਤਲਬ ਵੀ ਜੋਬ ਕਰਦੇ ਹੁੰਦੇ ਸੀ ਸਿਡਨੀ, ਬੜੇ ਵਧੀਆ ਮਤਲਬ ਲਾਈਨ ਸੁਪਰਵਾਈਜ਼ਰ ਸੀਗੇ, ਏਅਰਲਾਈਨਾਂ ਦੇ ਲਈ ਖਾਣਾ ਬਣਾਉਂਦੇ ਸੀ। ਅਤੇ ਚਲੋ ਬਿਜ਼ਨਸ ਸ਼ੁਰੂ ਕੀਤਾ ਫਾਰਮਿੰਗ ਦਾ, ਮੈਂ ਯੰਗ ਸੀ, ਮੈਂ ਵੀ ਵਿੱਚੇ ਹੀ ਆ ਗਿਆ 100%। ਅਸੀਂ ਸਵੇਰ ਨੂੰ ਸੂਰਜ ਚੜ੍ਹਦੇ ਨੂੰ ਪਿਓ ਪੁੱਤ ਅਸੀਂ ਖੇਤ 'ਚ ਹੁੰਦੇ ਸੀ, ਕਈ ਵਾਰੀ ਤਾਂ ਇੱਦਾਂ ਹੁੰਦੀ ਸੀ ਵੀ ਹਨੇਰੇ ਹੀ ਚੱਲ ਜਾਣਾ ਜਿੱਥੋਂ ਕੰਮ ਸਟਾਰਟ ਕਰਨਾ ਹੁਣ, ਬਸ ਲਾਈਟ ਉਡੀਕਣੀ ਉੱਥੇ 5-10 ਮਿੰਟ ਵੀ ਲਾਈਟ ਹੋਵੇ ਤਾਂ ਆਪਾਂ ਕੰਮ ਸ਼ੁਰੂ ਕਰੀਏ ਠੰਡੇ ਠੰਡੇ। ਹੁਣ ਉਹ ਜਿਹੜਾ ਜਾਣਾ ਮਤਲਬ ਬਸ ਸਪਰੇ ਪਾਉਣ ਜਾਣਾ ਕਿਤੇ 10 ਖੇਤਾਂ 'ਚ, ਅਤੇ ਲੋਕਾਂ ਨੂੰ ਤਾਂ ਇਹ ਦੱਸਦਾ ਵੀ ਇਹ ਜੀ ਬਸ ਆ 6 ਵਜੇ ਨਾ ਪਹਿਲੀ ਢੋਲੀ ਇਹਨਾਂ ਨੇ ਪਾਣੀ ਸ਼ੁਰੂ ਕਰਤੀ, ਲੋਕਾਂ ਨੂੰ ਇਹ ਦਿਸਦਾ ਆ। ਪਰ ਅਸੀਂ ਕੀ ਕਰਦੇ ਹੁੰਦੇ ਸੀ ਕਿ ਸ਼ਾਮ ਨੂੰ ਜਦੋਂ ਕੰਮ ਤੋਂ ਅਸੀਂ ਹਟਣਾ, ਅਤੇ ਅਸੀਂ ਅੱਧਾ ਘੰਟਾ ਕੱਲ੍ਹ ਦੇ ਕੰਮ ਦੀ ਤਿਆਰੀ ਕਰਨੀ, ਅਸੀਂ ਗੱਡੀ ਦੇ ਵਿੱਚ ਪਾਣੀ 200 ਲੀਟਰ ਦਾ ਡਰੰਮ ਭਰਨਾ, ਨੈਪਸੈਕ ਜਿਹੜੀਆਂ ਢੋਲੀਆਂ ਰੱਖ ਲੈਣੀਆਂ, ਦਵਾਈ ਰੱਖ ਲੈਣੀ, ਜਿਹੜਾ ਪੀਣ ਵਾਲਾ ਪਾਣੀ ਆ ਕੱਲ੍ਹ ਨੂੰ ਦਿਨੇ ਪੀਣਾ ਆ ਆਪਣੇ ਵਾਸਤੇ, ਉਹਦੀ ਜਿਹੜੀ ਬੋਟਲ ਹੈ 5 ਲੀਟਰ ਦੀ 10 ਲੀਟਰ ਦੀ, ਉਹ ਵੀ ਅਸੀਂ ਗੱਡੀ 'ਚ ਰੱਖ ਲੈਣੀ ਜੇ ਜੇ ਮਤਲਬ ਗਰਮੀ ਨਹੀਂ ਹੈਗੀ। ਐਨ ਤਿਆਰੀ ਕਰਕੇ ਜੇ ਅਸੀਂ ਬਨਾਨਾ ਕੱਟਣਾ ਤਾਂ ਰੇਤੀਆਂ ਲਾ ਕੇ ਨਾਈਫਾਂ ਨੂੰ ਉਹ ਰੱਖ ਲੈਣੀਆਂ, ਮੈਟ ਰੱਖ ਲੈਣੇ, ਸਾਰੇ ਤਿਆਰ ਕਰਕੇ ਗੱਡੀ ਦਾ ਮੂੰਹ ਸੜਕ ਵੱਲ ਨੂੰ ਖੜ੍ਹੇ ਕਰਕੇ ਜਿੱਧਰ ਨੂੰ ਜਾਣਾ ਆ ਫਿਰ ਅਸੀਂ ਕੰਮ 'ਤੇ ਹਟਣਾ। ਉਹ ਅੱਧਾ ਘੰਟਾ ਅਸੀਂ ਲਾਉਣਾ, ਸਵੇਰੇ ਉੱਠਣਾ, ਸਾਡੇ ਮਦਰ ਮੇਰੀ ਵਾਈਫ ਹੈ ਨਾ 4 ਵਜੇ ਉੱਠ ਕੇ ਸਾਡੀਆਂ ਐਸਕੀਆਂ ਤਿਆਰ ਕਰਦੇ, ਫੂਡ ਤਿਆਰ ਕਰਨਾ, ਅਤੇ ਅਸੀਂ ਚਾਹ ਪੀ ਕੇ ਸਿੱਧੇ ਜਾ ਕੇ ਗੱਡੀ 'ਚ ਬਹਿਣਾ, ਸ਼ੂ ਪਾ ਕੇ, ਹੋਰ ਕੁਛ ਨਹੀਂ ਮਤਲਬ, ਕਿਉਂਕਿ ਤਿਆਰੀ ਕੀਤੀ ਹੁੰਦੀ ਸੀ। ਹੁਣ ਤੁਸੀਂ ਇਮੈਜਿਨ ਕਰੋ ਅਗਰ ਅਸੀਂ 6 ਵਜੇ ਪਹਿਲਾਂ ਉੱਠ ਕੇ ਅੱਧਾ ਘੰਟਾ ਪਾਣੀ ਵਿੱਚ, ਜਦ ਤੱਕ ਕੰਮ ਦਾ ਮੱਚ ਮਰ ਜਾਂਦਾ। ਸੋ ਜਦੋਂ 6 ਵਜੇ ਇੰਪਲੋਈਜ਼ ਨੇ ਆਉਣਾ, ਕਿਸੇ ਹੈਲਪਰ ਨੇ ਵੀ ਆਉਣਾ, ਤਾਂ ਅਸੀਂ ਖੜ੍ਹੇ ਹੁੰਦੇ ਸੀਗੇ ਉਹਨੂੰ ਉਡੀਕਦੇ ਕਿ ਆ ਚੱਲੀਏ, ਹੋਇਆ ਆ ਕੰਮ 'ਚ ਬੈਠ ਅਤੇ ਆਪਾਂ ਕੰਮ ਸ਼ੁਰੂ, 6 ਵਜੇ ਕੰਮ ਸ਼ੁਰੂ। ਸੋ ਇੰਪਲੋਈ ਨੂੰ ਨੇ ਤਾਂ 6 ਵਜੇ ਤੋਂ 4 ਵਜੇ ਤੱਕ ਕਰਨਾ, ਅਸੀਂ ਸਵੇਰੇ 5 ਵਜੇ ਤੋਂ ਲੈ ਕੇ ਅਸੀਂ 4:30 ਤੱਕ ਕਰਨਾ, ਮਾਲਕ ਦੀ ਇੰਨੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਫਿਰ ਔਨ ਟੋਪ ਆਫ ਇਟ ਜਿਹੜਾ ਪੇਪਰ ਵਰਕ ਐਂਡ ਆਲ ਦੈਟ ਹੈ ਨਾ, ਫੋਨ ਕਰਨੇ, ਅਰੇਂਜ ਕਰਨੇ, ਬਿੱਲ ਦੇਣੇ, ਦੈਟਸ ਡਿਫਰੈਂਟ ਸਟੋਰੀ ਹੈ ਨਾ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਿਜ਼ਨਸ ਦੇ ਵਿੱਚ ਬਣ ਜਾਂਦਾ ਆ, ਪਰ ਇੱਕ ਟਾਈਮ 'ਤੇ ਆ ਕੇ ਫਿਰ ਤੁਸੀਂ ਥੋੜ੍ਹਾ ਜਿਹਾ ਤਾਂ ਏਜ ਦੇ ਹਿਸਾਬ ਨਾਲ ਜਿੱਦਾਂ ਹੁਣ ਹੋ ਗਿਆ, ਫਿਰ ਯੰਗ ਜਨਰੇਸ਼ਨ ਵੀ ਆਉਂਦੀ ਆ, ਪਰ ਫਾਰਮੂਲਾ ਇਹੀ ਆ। ਜੇ ਬਿਜ਼ਨਸ ਦੇ ਵਿੱਚ ਤੁਹਾਡੀ ਪਕੜ ਨਹੀਂ ਹੈਗੀ, ਤੁਹਾਡਾ ਕੰਟਰੋਲ ਨਹੀਂ ਅੱਗੇ ਪਿੱਛੇ ਦਾ, ਪਹਿਲਾਂ ਅਤੇ ਬਾਅਦ ਦਾ, ਫਿਰ ਨਹੀਂ ਚੱਲਣਾ। ਅਨਲੈਸ ਕਿ ਤੁਹਾਨੂੰ ਬਹੁਤ ਵਧੀਆ ਮੈਨੇਜਰ ਮਿਲਿਆ ਹੋਇਆ ਔਰ ਤੁਸੀਂ ਉਹਨੂੰ ਪੇ ਕਰ ਰਹੇ ਹੋ ਔਰ ਉਹ ਕਰ ਰਿਹਾ ਆ, ਨਹੀਂ ਤਾਂ ਉਹ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਸਮਝਦਾ। ਉਹ ਕਹਿੰਦਾ ਮੇਰੀ ਤਾਂ ਜੌਬ ਹੈ, ਮੈਂ ਕੱਲ੍ਹ ਸਰਦਾਰੀ ਲਵਾਂ। ਇੱਥੋਂ ਤੱਕ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਇੱਕ ਦੋ ਬੰਦੇ ਸੀਗੇ, ਸਾਡਾ ਨਾ ਅਸੀਂ ਉਹਨੂੰ ਐਕਸਟਰਾ ਪੇ ਕਰ ਦਿੰਦੇ ਸੀ ਵੀ ਫਰੂਟ ਵਗੈਰਾ ਛੱਡਿਆ, ਅਸੀਂ ਤੁਹਾਨੂੰ ਐਕਸਟਰਾ ਪੇ ਕਰ ਦਿੰਦੇ ਹਾਂ 2 ਘੰਟਿਆਂ ਦੇ। ਉਹ ਬੰਦੇ ਨੇ ਲਾਈਸੈਂਸ ਹੀ ਨਹੀਂ ਲਿਆ, 3-4 ਸਾਲ ਲਾਈਸੈਂਸ ਨਹੀਂ ਲਿਆ, ਇਸ ਦੁੱਖੋਂ ਕਿ ਸਾਨੂੰ ਗੱਡੀ ਨਾ ਚਲਾਉਣੀ ਪੈ ਜਾਵੇ ਫਾਰਮ 'ਤੇ। ਉਹ ਗੱਡੀ ਚਲਾਉਣੀ ਸੀ, ਨਾਲ ਫਿਰ ਢੋ ਢੁਆਈ ਵੀ ਕਰਨੀ ਸੀ, ਸਮਾਨ ਚੱਕਣਾ ਵੀ, ਰੱਖਣਾ ਵੀ। ਉਹ ਵੀ ਸਾਨੂੰ ਸਿਰਫ ਸਮਾਨ ਲੱਦਣਾ ਅਤੇ ਲਾਉਣਾ ਨਾ ਪਵੇ, ਅਸੀਂ ਨਹੀਂ ਇਹ ਕੰਮ ਕਰਨਾ, ਇਹ ਤਾਂ ਬਹੁਤ ਔਖਾ ਆ। ਉਹਨੇ ਲਾਈਸੈਂਸ ਹੀ ਨਹੀਂ ਲਿਆ, ਇੰਨੀ ਕੁ ਜ਼ਿੰਮੇਵਾਰੀ ਵਾਲੇ ਬੰਦੇ ਹੁੰਦੇ ਆ। ਕਈ ਵਾਰੀ ਤੁਹਾਨੂੰ ਇੱਦਾਂ ਦੇ ਬਹੁਤ ਵਾਰੀ ਟੱਕਰਦੇ ਨੇ, 100 ਦੇ ਵਿੱਚੋਂ 3-4 ਇੰਪਲੋਈ ਜਿਹੜੇ ਤੁਹਾਨੂੰ ਵਧੀਆ ਟੱਕਰਨਗੇ, ਨਹੀਂ ਤਾਂ ਟਾਈਮ ਪਾਸ ਵਾਲੇ ਹੋਣਗੇ ਜਿਹੜੇ ਤੁਹਾਡੇ ਬਿਜ਼ਨਸ ਬਾਰੇ ਭਲਾ ਸੋਚਣਗੇ। ਇਹ ਵੀ ਇੱਕ ਸਮੱਸਿਆ ਆ ਕਿ ਤੁਹਾਡੀ ਜਿਹੜੀ ਨਫ਼ਰੀ ਆ ਉਹ ਤੁਹਾਡੇ ਬਿਜ਼ਨਸ ਦਾ ਭਲਾ ਸੋਚਣ ਵਾਲੀ ਆ, ਜਾਂ ਤੁਹਾਨੂੰ ਜੋਕਾਂ ਵਾਂਗਰ ਖਾਣ ਵਾਲੀ ਆ, ਜਾਂ ਤੁਹਾਨੂੰ ਕੋਟਾਂ ਕਚਹਿਰੀਆਂ 'ਚ ਘੜੀਸਣ ਵਾਲੀ ਆ। ਇਹ ਵੀ ਇੱਕ ਸਮੱਸਿਆ ਆ। ਹੁਣ ਆਪਾਂ ਗੱਲ ਕਰਦੇ ਹਾਂ, ਕੱਲ੍ਹ ਦੀ ਮੈਨੂੰ ਰਿਪੋਰਟ ਆਈ ਆ, ਉਹ ਨੌਜਵਾਨ ਨੇ ਭੇਜੀ ਆ, ਹੁਣ ਮੈਨੂੰ ਉਹਦਾ ਨਾਮ ਨਹੀਂ ਯਾਦ, ਪਿੱਛੇ ਜਾਏ ਸਾਡੇ ਅਕਾਊਂਟੈਂਟ ਨੇ ਅਤੇ ਪਰਮਜੀਤ ਸਿੰਘ ਰਾਜਪੂਤ, ਉਹ ਆਪਣੇ ਮਿੱਤਰ ਵੀ ਨੇ, ਅਸੀਂ ਉਹਨਾਂ ਦੀ ਰਿਪੋਰਟ ਲਾਈ ਨਹੀਂ, ਸਾਨੂੰ ਬਹੁਤ ਕਹਿ ਹਟੇ ਵੀ ਰਿਪੋਰਟ ਲਾਓ। ਉਹਨਾਂ ਨੂੰ ਮੈਂ ਇਹੀ ਜਵਾਬ ਦਿੱਤਾ ਕਿ ਮੈਟਰ ਜਿਹੜਾ ਕੋਰਟ ਦੇ ਵਿੱਚ ਇਹ ਆਪਾਂ ਦੱਸਿਆ ਸੀ ਵੀ ਮੈਟਰ ਕੋਰਟ ਦੇ ਵਿੱਚ ਹੈ, ਹੁਣ ਉਹ ਗਿਲਟੀ ਹੈ ਜਾਂ ਨਹੀਂ ਗਿਲਟੀ ਅਸੀਂ ਨਹੀਂ ਕਹਿ ਸਕਦੇ। ਇਲਜ਼ਾਮ ਵੀ ਲਾਏ ਉੱਧਰੋਂ, ਉਹਨਾਂ ਨੇ ਕਲੈਰੀਫਿਕੇਸ਼ਨ ਵੀ ਦਿੱਤੀ, ਨਾ ਅਸੀਂ ਇਲਜ਼ਾਮਾਂ ਵਾਲਿਆਂ ਦੀ ਇੰਟਰਵਿਊ ਕੀਤੀ ਨਾ ਉਹਨਾਂ ਦੀ ਕੀਤੀ, ਅਸੀਂ ਇਹ ਦੱਸਿਆ ਵੀ ਇਲਜ਼ਾਮ ਮਤਲਬ ਆਹ ਸਿਚੁਏਸ਼ਨ ਚੱਲ ਰਹੀ ਹੈ ਅਤੇ ਅਸੀਂ ਇੱਥੇ ਕੋਈ ਟਿੱਪਣੀ ਨਹੀਂ ਕਰ ਰਹੇ। ਹੁਣ ਲੋਕ ਐਕਸਪੈਕਟ ਕਰਦੇ ਨੇ ਕਿ ਅਸੀਂ ਵੀਡੀਓ ਬਣਾ, ਸਾਡੇ ਵੀਡੀਓ ਸ਼ੇਅਰ ਕਰੋ, ਦੋਨੋਂ ਧਿਰਾਂ ਇੱਦਾਂ ਕਰਦੀਆਂ ਨੇ, ਅਤੇ ਅਸੀਂ ਦੋਨਾਂ ਧਿਰਾਂ ਨੂੰ ਜਵਾਬ ਦਿੰਦੇ ਨੇ ਕਿ ਜਦੋਂ ਤੱਕ ਤੁਹਾਡਾ ਮੈਟਰ ਕੋਰਟ ਦੇ ਵਿੱਚ ਹੈ ਵੀ ਕੈਨ ਨੋਟ ਡੂ ਦੈਟ, ਇਟਸ ਫਸਟ ਰੂਲ ਆਫ ਜਰਨਲਿਜ਼ਮ, ਠੀਕ ਹੈ। ਔਰ ਅੱਜ ਤੱਕ ਸਾਨੂੰ ਮਤਲਬ ਮੇਰੇ 25-26 ਸਾਲ ਦੇ ਕੈਰੀਅਰ ਦੇ ਵਿੱਚ ਮਤਲਬ ਇੱਕ ਵਾਰੀ ਇੱਕ ਬੰਦੇ ਨੇ ਮੈਨੂੰ ਹੈਰੈਸ ਕੀਤਾ ਸੀ, ਦੈਨ ਹੀ ਲੋਸਟ, ਮਤਲਬ ਉਹ ਪਹਿਲਾਂ ਹੀ ਬਾਹਰ ਹੋ ਗਿਆ ਸੀ, ਪਰ ਸਾਨੂੰ ਕੋਈ ਇੱਦਾਂ ਦੀ ਸਮੱਸਿਆ ਨਹੀਂ ਹੈ ਕਿਉਂਕਿ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ ਇਸ ਕੰਮ ਦੀ। ਹੁਣ ਕੱਲ੍ਹ ਫਿਰ ਉਹ ਵੀਡੀਓ ਆਇਆ, ਉਹਦੀ ਕੋਰਟ ਆਰਡਰ ਵੀ ਮੈਨੂੰ ਭੇਜੇ ਗਏ ਆ, ਠੀਕ ਹੈ, ਕੋਰਟ ਆਰਡਰ ਨਹੀਂ ਹੈਗੇ ਐਕਚੁਅਲੀ, ਉਹ ਫੇਅਰ ਵਰਕ ਦੀ ਅਸੈਸਮੈਂਟ ਹੈ ਉਹਦੇ ਅੰਡਰ। ਹੁਣ ਚਲੋ ਮੈਂ ਦੱਸ ਦਿੰਦਾ ਕਿਉਂਕਿ ਹੁਣ ਤਾਂ ਰਿਜ਼ਲਟ ਆ ਗਿਆ ਨਾ, ਤਾਂ ਪਰਮਜੀਤ ਸਿੰਘ ਰਾਜਪੂਤ ਹੁਣਾਂ ਨੂੰ $34,000 ਦਾ ਫਾਈਨ ਹੋਇਆ, ਫੇਅਰ ਵਰਕ ਨੇ ਕੀਤਾ ਪਰਸਨਲ, ਅਤੇ ਉਹਨਾਂ ਦੀ ਕੰਪਨੀ ਨੂੰ ਸ਼ਾਇਦ ਡੇਢ ਲੱਖ ਦੇ, ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ ਇੰਨਾ ਉਹਨਾਂ ਨੂੰ ਕੀਤਾ। ਹੁਣ ਰੌਲਾ ਕੀ ਸੀਗਾ, ਰੌਲਾ ਇੰਪਲੋਇਰ ਅਤੇ ਇੰਪਲੋਈਜ਼ ਦਾ ਸੀ। ਆਪਾਂ ਬਿਜ਼ਨਸ ਦੀ ਗੱਲ ਵੀ ਕਰਦੇ ਹਾਂ ਅਤੇ ਤਾਂ ਨਾਲ ਜੁੜ ਗਈ ਹੈ ਕਿ ਸਾਰਿਆਂ ਨੂੰ ਸਟੋਰੀ ਦਾ ਪਤਾ ਹੈ। ਕਈ ਵਾਰੀ ਇੰਪਲੋਇਰ ਆਊਟ ਆਫ ਦਾ ਵੇ ਜਾ ਕੇ ਇੰਪਲੋਈ ਦੀ ਮਦਦ ਕਰਦਾ, ਕਈ ਵਾਰੀ ਆਊਟ ਆਫ ਦਾ ਵੇ ਜਾ ਕੇ ਐਕਸਪਲੋਇਟ ਵੀ ਕਰਦਾ। ਠੀਕ ਹੈ, ਉੱਧਰ ਇੰਪਲੋਈ ਜਿਹੜਾ ਆ ਉਹ ਐਕਸਪੈਕਟ ਕਰਦਾ ਮੇਰੀ ਮਦਦ ਕਰੋ, ਚਾਹੇ ਐਂ ਕਰ ਲਓ ਚਾਹੇ ਓਂ ਕਰ ਲਓ, ਜਾਂ ਉਹ ਸਹਿੰਦਾ ਆ ਐਕਸਪਲੋਇਟੇਸ਼ਨ ਕਿ ਮੇਰੀ ਜੋਬ ਨਾ ਕਿਤੇ ਜਾਂਦੀ ਲੱਗੇ। ਸੋ ਉਹ ਕਿਤੇ ਨਾ ਕਿਤੇ ਇੰਪਲੋਈਜ਼ ਨੂੰ ਵੀ ਜਿਹੜੀ ਆ ਉਹ ਲਾਈਨ ਡਰਾਅ ਕਰਨੀ ਪੈਣੀ ਵੀ ਮੈਂ ਨਹੀਂ ਇਹ ਕੰਮ ਕਰ ਸਕਦਾ, ਮੈਂ ਅੰਡਰ ਪੇ ਨਹੀਂ ਹੋ ਸਕਦਾ, ਮੈਂ ਆਹ ਨਹੀਂ ਹੋ ਸਕਦਾ, ਮੈਂ ਉਹ ਨਹੀਂ ਹੋ ਸਕਦਾ। ਅਤੇ ਅਗਰ ਤੁਸੀਂ ਬਿਜ਼ਨਸਮੈਨ ਹੋ ਨਾ ਇੰਪਲੋਇਰ ਹੋ, ਤੁਹਾਨੂੰ ਵੀ ਇਹ ਲਾਈਨ ਡਰਾਅ ਕਰਨੀ ਪੈਣੀ ਹੈ, ਮੈਂ ਕੰਮ ਕਰਨਾ ਹੀ ਨਹੀਂ ਦੋ ਨੰਬਰ ਦਾ। ਬਹੁਤ ਸਾਰੇ ਜਿਹੜੇ ਲੋਕ ਨੇ ਬੜੇ ਭਾਈਚਾਰਿਆਂ 'ਚੋਂ, ਇਕੱਲੇ ਪੰਜਾਬੀਆਂ 'ਚੋਂ ਨਹੀਂ, ਉਹ ਆਪਣਾ ਬਿਜ਼ਨਸ ਸਿਰਫ ਕਾਨੂੰਨੀ ਲੂਪ ਹੋਲ ਨੂੰ ਐਕਸਪਲੋਇਟ ਕਰਨ ਦੇ ਲਈ ਸ਼ੁਰੂ ਕਰਦੇ ਨੇ, ਰੈਸਟੋਰੈਂਟ ਖੋਲ੍ਹ ਲੈਂਦੇ ਨੇ ਬੰਦੇ ਪੱਕੇ ਕਰਾਉਣ ਨੂੰ। ਠੀਕ ਹੈ, ਜਾਂ ਹੋਰ ਕੰਮ ਸ਼ੁਰੂ ਕਰ ਲੈਂਦੇ ਬੰਦੇ ਉਹਨਾਂ ਤੋਂ ਪੈਸੇ ਲੈ ਕੇ। ਇਹ ਬਿਜ਼ਨਸ ਨਹੀਂ ਹੈਗਾ, ਇਹ ਤਾਂ ਲੁੱਟ ਹੈ ਨਾ, ਬਿਜ਼ਨਸ ਮਾਡਲ ਥੋੜ੍ਹਾ ਹੈ। ਰੈਸਟੋਰੈਂਟ 'ਚ ਵਿਕੇ ਜਾਂ ਨਾ ਵਿਕੇ ਕੋਈ ਸੌਦਾ ਰੋਟੀ ਪਾਣੀ, ਉਹਦੇ 'ਤੇ ਉਹ ਬਿਜ਼ਨਸ ਮਾਡਲ ਬੇਸਡ ਹੀ ਨਹੀਂ ਹੈਗਾ। ਜਦੋਂ ਇਹ ਕਾਨੂੰਨ ਬੰਦ ਹੋ ਜਾਣੇ ਆ, ਰੈਸਟੋਰੈਂਟ ਵੀ ਬੰਦ ਹੋ ਜਾਣਾ। ਹੁਣ ਇੱਦਾਂ ਚਾਹੀਦਾ ਵੀ ਰੈਸਟੋਰੈਂਟ ਚੱਲਦਾ ਹੀ ਰਹਿਣਾ ਚਾਹੀਦਾ, ਚਾਹੇ ਕਾਨੂੰਨ ਜੋ ਮਰਜ਼ੀ ਹੋਈ ਜਾਣ ਪਿੱਛੇ, ਇੱਕ ਇੱਕ ਦੋ ਦੋ ਡਾਲਰ ਤਨਖਾਹ ਵਧੀ ਜਾਵੇ ਕੋਈ ਚੱਕਰ ਹੀ ਨਹੀਂ। ਤੁਹਾਡਾ ਬਿਜ਼ਨਸ ਮਾਡਲ ਇੱਦਾਂ ਦਾ ਹੋਣਾ ਚਾਹੀਦਾ। ਸੋ ਗੱਲ ਆਪਾਂ ਫੇਅਰ ਵਰਕ ਦੀ ਕਰਦੇ ਹਾਂ, ਅਤੇ ਉਹ ਰੂਲਿੰਗ ਆਈ ਆ ਅਤੇ ਉਹਦੇ ਵਿੱਚ ਉਹ ਕੰਟਰਾਵੈਂਸ਼ਨ ਆਰਡਰ ਹੈ, ਦੋ ਸੈਪਰੇਟ ਫਾਈਨ ਹੈ ਅਤੇ 1.5-2 ਲੱਖ ਦੇ ਫਾਈਨ ਹੈ। ਹੁਣ ਇਹ ਕੋਰਟ ਨਹੀਂ ਹੈਗੀ, ਇਹ ਉੱਥੇ ਨਹੀਂ ਗਿਆ, ਕੋਰਟ 'ਚ ਨਹੀਂ ਗਿਆ, ਇਹ ਤਾਂ ਇੱਕ ਫੇਅਰ ਵਰਕ ਓਬਜ਼ਰਵਮੈਨ ਨੇ ਓਬਜ਼ਰਵਮੈਨ ਨੇ ਮਤਲਬ ਇਨਕੁਆਇਰੀ ਕਰਕੇ ਦਿੱਤਾ ਹੈ। ਹੁਣ ਇਹਦੀ ਕੋਈ ਡਿਟੇਲ ਨਹੀਂ ਹੈਗੀ। ਹੁਣ ਫੇਅਰ ਵਰਕ ਨੇ, ਹੁਣ ਤੁਹਾਨੂੰ ਦੱਸਦਾ ਕਿ ਸਾਡੇ ਹੁਣੇ ਹੀ 1 ਮਹੀਨਾ ਪਹਿਲਾਂ ਫੇਅਰ ਵਰਕ ਦੀ ਇਨਕੁਆਇਰੀ ਜਿਹੜੀ ਆ ਉਹ ਸਮਾਪਤ ਹੋਈ ਆ, 3 ਮਹੀਨੇ ਇਨਕੁਆਇਰੀ ਚੱਲੀ ਆ, ਇਕੱਲੀ ਸਾਡੇ ਨਹੀਂ, ਏਰੀਏ 'ਚ ਬਹੁਤ ਸਾਰੇ ਫਾਰਮਰਸ ਦੀ ਚੱਲੀ ਆ। ਸਾਡੀ ਇਹ 7ਵੀਂ ਇਨਕੁਆਇਰੀ ਆ ਪਿਛਲੇ 10 ਸਾਲਾਂ 'ਚ, 7 ਵਾਰੀ ਹੋ ਚੁੱਕੀ ਆ। ਪਹਿਲੀ ਵਾਰੀ ਜਦੋਂ ਸਾਡੀ ਇਨਕੁਆਇਰੀ ਹੋਈ, ਮਤਲਬ ਜਿਹਨੂੰ ਕਹਿੰਦੇ ਰੇਡ ਪੈਂਦੀ ਆ, ਤਾਂ ਉਹ ਆਏ ਇੱਥੇ, ਇੰਟਰਵਿਊਆਂ ਕੀਤੀਆਂ, ਸਾਤੋਂ ਕਾਗਜ਼ ਲੈ ਲਏ, ਪੇ ਸਲਿੱਪਾਂ ਲੈ ਲਈਆਂ। ਸਾਨੂੰ ਅਖਬਾਰ 'ਚੋਂ ਪਤਾ ਲੱਗਾ ਕਿ ਜਿਹੜੀ ਕੰਪਨੀ ਤੋਂ ਅਸੀਂ ਬੰਦੇ ਹਾਇਰ ਕਰਦੇ ਸੀ, ਉਹਨਾਂ ਨੇ ਕਿਤੇ $550 ਘੱਟ ਪੇ ਕੀਤਾ ਆਪਣੇ ਬੰਦਿਆਂ ਨੂੰ 3 ਮਹੀਨਿਆਂ 'ਚ। ਮਤਲਬ 6 ਲੱਖ ਦੀ ਪੇਮੈਂਟ ਸੀਗੀ ਸਾਡੇ ਵੱਲੋਂ ਕੀਤੀ, ਔਰ ਉਹਨਾਂ ਨੇ ਜਿਹੜੇ ਆਪਣੇ ਇੰਪਲੋਈਜ਼ ਨੂੰ, ਵਰਕਫੋਰਸ ਨੂੰ ਕਰਨਾ ਸੀ, ਉਹ ਕਿਤੇ 50-25% ਘੱਟ ਸੀਗੇ। ਉਹਨਾਂ ਨੂੰ ਭੁਲੇਖਾ ਲੱਗ ਗਿਆ ਵੀ ਵੇਜ ਰਾਈਜ਼ ਹੋਈ ਸੀ, ਉਹਦਾਂ ਦੇ ਐਡ ਨਹੀਂ ਹੋਈ। $565 ਬਣਦੇ ਸੀ, $565 ਦੀ ਖਾਤਰ ਉਹਨਾਂ ਨੇ ਉਹਨਾਂ ਦਾ ਲਾਈਸੈਂਸ ਕੈਂਸਲ ਕਰ ਦਿੱਤਾ, ਉਹਨਾਂ ਨੂੰ $20,000-25,000 ਫਾਈਨ ਕੀਤਾ, ਅਖਬਾਰ ਦੇ ਵਿੱਚ ਨਿਊਜ਼ ਬਣਾ ਦਿੱਤੀ, ਫੋਟੋਆਂ ਆ ਗਈਆਂ, ਔਰ ਉਸ ਨਿਊਜ਼ ਦੇ ਵਿੱਚ ਸਾਡੇ ਫਾਰਮ ਦੀਆਂ ਫੋਟੋਆਂ ਸੀ, ਹਾਲਾਂਕਿ ਅਸੀਂ ਪੂਰੀ ਪੇਮੈਂਟ ਕੀਤੀ ਹੋਈ ਸੀ, ਉਹ ਉਹਨਾਂ ਦੀ ਪ੍ਰੋਬਲਮ ਸੀ। ਇਹਦੇ ਲਈ ਅਸੀਂ ਉਹਨਾਂ ਨੂੰ ਨੋਟਿਸ ਵੀ ਦਿੱਤਾ, ਡੈਫਾਮੇਸ਼ਨ ਦਾ ਵੀ ਕਿਹਾ ਵੀ, ਪਰ ਦੇ ਡੂ ਇਟ, ਫੋਟੋਆਂ ਦਾ ਸਾਡਾ ਬਦਨਾਮ ਤਾਂ ਸਾਡਾ ਫਾਰਮ ਹੋਇਆ, ਹਾਲਾਂਕਿ ਅਸੀਂ ਪੂਰੀ ਪੇਮੈਂਟ ਕੀਤੀ ਹੋਈ ਸੀ। ਉਹ ਤੋਂ ਬਾਅਦ ਇੱਕ ਹੋਰ ਇਨਵੈਸਟੀਗੇਸ਼ਨ ਹੋਈ, ਉਹ ਤੋਂ 1-2 ਸਾਲ ਬਾਅਦ, ਉਹਦੇ ਵਿੱਚ ਪੂਰਾ ਟਿੱਲ ਦਾ ਜ਼ੋਰ ਲੱਗਿਆ। 3 ਮਹੀਨੇ ਇਨਕੁਆਇਰੀਆਂ ਚੱਲੀ ਗਈਆਂ, ਅਖੀਰ ਨੂੰ ਕੀ ਹੋਇਆ, ਕੁਛ ਨਹੀਂ ਲੱਭਿਆ। ਲੱਭਿਆ ਕੀ, ਕਿ 2 ਪੇ ਸਲਿੱਪਾਂ ਲੇਟ ਇਸ਼ੂ ਹੋਈਆਂ। 1 ਪੇ ਸਲਿੱਪ ਦਾ $9,000, $18,000 ਫਾਈਨ ਸਾਨੂੰ ਨਹੀਂ ਦਿੱਤਾ। ਹੁਣ ਜਦੋਂ ਵੀ ਆਉਂਦੇ ਨੇ, ਮੈਂ ਉਹ ਕਹਿੰਦਾ ਵੀ ਬਸ ਤੁਸੀਂ ਆ ਗਏ ਹੁਣ ਗੁੰਡਾ ਟੈਕਸ ਲੈਣ। 3 ਮਹੀਨੇ ਇਨਕੁਆਇਰੀ ਕੀਤੀ, ਉਹ ਮਤਲਬ ਬਰੀਕੀ ਲੱਭਣ ਪਏ, ਅਸੀਂ ਇਹ ਜਿਹੜੇ ਆਪਣੇ ਖਰਚੇ ਇੰਪਲੋ ਫੇਅਰ ਵਰਕ ਦੇ ਜਿਹੜੇ ਬੰਦੇ ਰੱਖੇ ਉਹਨਾਂ ਨੂੰ ਤਨਖਾਹ ਦਿੰਦੇ, ਅਸੀਂ ਇਹ ਇੰਪਲੋਇਰ ਤੋਂ ਲੈਣੇ ਆ ਪੈਸੇ। ਇਹ ਇੱਕ ਮੈਂਟੈਲਿਟੀ ਆ ਫੇਅਰ ਵਰਕ ਦੀ ਕਿ ਅਸੀਂ ਇਹਨਾਂ ਦੀ ਬਸ ਖੁਰਾ ਖੋਜਣਾ ਹੈ, ਇਹਨਾਂ ਦੀ ਕੋਈ ਨਾ ਕੋਈ ਗਲਤੀ ਲੱਭਣੀ ਹੈ ਕਿ ਅਸੀਂ ਇਹਨਾਂ ਨੂੰ ਮਤਲਬ ਆਪਣੀ ਤਨਖਾਹਾਂ ਪੂਰੀਆਂ ਕਰਨੀਆਂ। ਇਹੀ ਇਮੀਗ੍ਰੇਸ਼ਨ ਦਾ ਮਸਲਾ ਆ, ਇਹੀ ਫੇਅਰ ਵਰਕ ਦਾ, ਇਹੀ ਸੇਫ ਵਰਕ ਦਾ, ਸਾਰੇ ਪਾਸੇ ਇਹੀ ਕੁਝ ਚੱਲ ਰਿਹਾ। ਇਸ ਕਰਕੇ ਇਹ ਫੇਅਰ ਵਰਕ ਬਹੁਤ ਬਦਨਾਮ ਹੈ ਇਹਨਾਂ ਕੰਮਾਂ ਦੇ ਲਈ। ਜਿਹੜੇ ਫਾਈਨ ਦਿੰਦੇ ਆ ਨਾ ਇਹਨਾਂ 'ਤੇ ਕੋਈ ਯਕੀਨ ਨਹੀਂ ਕਰਦਾ ਹੈਗਾ। ਹਾਂ ਇਸ ਕੇਸ ਦੇ ਵਿੱਚ ਅਸੀਂ ਅਕਨੋਲੇਜ ਕਰਦੇ ਹਾਂ ਕਿ ਫਾਈਨ ਮਿਲੇ ਆ, ਪਰ ਪਿਆਰਿਓ ਫਾਈਨ ਉਹ ਤਾਂ ਦਿੰਦਾ ਹੀ ਆ, ਉਹ ਤਾਂ ਲੱਭਦੇ ਆ ਬਹਾਨਾ ਉਹਨੀ ਐਡੇ ਵੱਡੇ ਫਾਰਮ ਦੇ ਵਿੱਚੋਂ। ਕੋਈ ਨਾ ਕੋਈ ਮਾੜੀ ਮੋਟੀ ਕਿਤੇ ਤਾਂ ਕਿਤੇ ਐਰਰ ਹੁੰਦਾ ਹੀ ਆ, ਉਹ ਵੀ ਹੋ ਸਕਦਾ ਆ। ਡਿਟੇਲ ਨਹੀਂ ਲਿਖੀ ਮਤਲਬ ਕਾਹਦੇ ਵਾਸਤੇ ਕੀਤਾ ਆ, ਉਹ ਚਲੋ ਉਹਨਾਂ ਨੂੰ ਪਤਾ ਹੋਊਗਾ ਬਿਜ਼ਨਸ ਵਾਲਿਆਂ ਨੂੰ, ਪਰ ਵਾਜ਼ ਇਟ ਸਮਥਿੰਗ ਇਲੀਗਲ? ਕੋਰਟ 'ਚ ਮੈਟਰ ਹੈ ਨਹੀਂ ਇਸ ਕਰਕੇ ਇਲੀਗਲ ਨਹੀਂ, ਪਰ ਕੰਟਰਾਵੈਂਸ਼ਨ ਹੋਈ ਆ ਕਿ ਉਹਨਾਂ ਨੇ ਕੋਈ ਰੂਲ ਨਹੀਂ ਫੋਲੋ ਕੀਤਾ ਵੀ ਪੇਪਰ ਵਰਕ ਨਹੀਂ ਰੱਖਿਆ ਜਾਂ ਆਹ ਨਹੀਂ ਹੋਇਆ ਜਾਂ ਉਹ ਨਹੀਂ ਹੋਇਆ, ਉਹਦੇ ਫਾਈਨ ਹੈ ਇਹ ਸਾਰੇ। ਇਹ ਗੱਲ ਕੋਈ ਸੁਣਨਾ ਨਹੀਂ ਚਾਹੁੰਦਾ, ਇਹ ਫਤਵਾ ਸੁਣਨਾ ਚਾਹੁੰਦੇ ਗੱਲ ਉਹ ਪਰਮਜੀ ਰਾਜਪੂਤ ਰਗੜਿਆ ਗਿਆ ਜੀ, ਉਹਨਾਂ ਨੂੰ ਇੰਨਾ ਫੈਨ ਹੋ ਗਿਆ, ਉਹਨਾਂ ਨੂੰ ਆਹ ਹੋ ਗਿਆ, ਉਹਦਾ ਗਿਲਟੀ ਹੈ ਜੀ, ਹੈ ਨਾ। ਪਰ ਤੁਸੀਂ ਤੈਅ ਤੱਕ ਜਾਓਗੇ, ਅੰਦਰ ਜਾਓਗੇ ਤਾਂ ਤੁਹਾਨੂੰ ਪਤਾ ਲੱਗੇਗਾ, ਉਹ ਵੀ ਸ਼ਾਇਦ ਦੱਸਣਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਉਹਨਾਂ ਨੇ ਫੋਲੋ ਨਹੀਂ ਕੀਤੀਆਂ ਸੀ, ਉਹ ਪੇਪਰ ਵਰਕ ਹੈ ਨਹੀਂ ਸੀ ਜਾਂ ਘੱਟ ਸੀਗਾ, ਉਹਦੇ ਕਰਕੇ ਉਹਨਾਂ ਨੇ ਫਾਈਨ ਦਿੱਤੇ ਆ, ਅਤੇ ਉਹਨਾਂ ਨੇ ਜਿੰਨੀ ਇਨਕੁਆਇਰੀ ਕੀਤੀ ਸੀ ਉਨੇ ਪੈਸੇ ਉਹਨਾਂ ਤੋਂ ਲੈ ਲਏ ਆ, ਉਹਨਾਂ ਨੇ ਤਨਖਾਹਾਂ ਪੂਰੀਆਂ ਕਰ ਲਈਆਂ। ਦੈਟਸ ਦੇਅਰ ਹੋਲ ਬਿਜ਼ਨਸ ਮਾਡਲ। ਜਿਹੜਾ ਫੇਅਰ ਵਰਕ ਦਾ ਬਿਜ਼ਨਸ ਮਾਡਲ ਇਹ ਆ ਕਿ ਅਸੀਂ ਪੈਸੇ ਪੂਰੇ ਕਰਨੇ ਤਨ, ਇਹੀ ਇਹੀ ਬਿਜ਼ਨਸ ਮਾਡਲ ਹਰੇਕ ਡਿਪਾਰਟਮੈਂਟ ਦਾ ਆ ਕਿ ਅਸੀਂ ਆਪਣੇ ਜਿਹੜੇ ਇੰਪਲੋਈਜ਼ ਰੱਖੇ ਹੋਏ ਆ ਤਨਖਾਹ 'ਤੇ ਰੱਖੇ, ਉਹਨਾਂ ਦੀਆਂ ਤਨਖਾਹਾਂ ਪੂਰੀਆਂ ਬਿਜ਼ਨਸ 'ਚੋਂ ਕਿੱਦਾਂ ਕਰਨੀਆਂ, ਉਹਨਾਂ ਨੂੰ ਕਿਹੜੀ ਲੈਵੀ ਲਾਉਣੀ ਆ। ਫਾਇਰ ਲੈਵੀ ਲਾ ਦਿਓ ਜੀ, ਗਾਈਆਂ ਦੀ ਲੈਵੀ, ਤੁਹਾਡੇ ਫਾਰਮ 'ਤੇ ਤਾਂ ਗਾਈਆਂ, ਤੁਹਾਡਾ ਫਾਰਮ ਹੈਗਾ 25-30 ਏਕੜ, ਗਾਈ ਕੋਈ ਨਹੀਂ, ਪਰ ਤੁਹਾਨੂੰ ਟੈਕਸ ਦੇਣਾ ਪੈਣਾ ਇੱਥੇ ਵੀ, ਕਾਓ ਟੈਕਸ। ਮੈਂ ਇੱਕ ਵਾਰੀ ਝਗੜਿਆ ਵੀ, ਜਾਂ ਸਾਡੇ ਗਾਈ ਹੈ ਨਹੀਂ, ਅਸੀਂ ਟੈਕਸ ਕਾਹਦਾ ਦੇਣਾ? ਕਹਿੰਦੇ ਨਹੀਂ ਇਹ ਤਾਂ ਲਾਓ ਆ, ਅਸੀਂ ਬੰਦੇ ਨਹੀਂ ਰੱਖੇ, ਇੱਦੇ ਪਾਣੀ ਦੇ ਲਾਈਸੈਂਸ ਹੈ, ਉਹਨਾਂ ਦੀਆਂ ਫੀਸਾਂ ਆਉਣੀਆਂ ਉਹ ਤਨਖਾਹਾਂ ਦੇਣ ਨੂੰ। ਖੈਰ ਅੱਗੇ ਚੱਲਦੇ ਹਾਂ, ਪ੍ਰੋਗਰਾਮ ਮੈਨੂੰ ਲੱਗਦਾ ਹੁਣ 20 ਮਿੰਟ ਦਾ ਰਹਿ ਗਿਆ, ਹੁਣ ਆਪਾਂ ਕਰੇ ਹੀ ਦੇਣਾ ਆ, ਗੱਲਾਂ ਤਾਂ ਬਹੁਤ ਆਪਾਂ ਹੀ ਕਰ ਸਕਦੇ ਹਾਂ ਅਤੇ ਭਰੇ ਪਏ ਹਾਂ। ਅਤੇ ਮਨਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ, ਮਨਪ੍ਰੀਤ ਸਿੰਘ ਥੋਰਨ ਹਿੱਲ ਪਾਰਕ ਤੋਂ। ਕਿਆ ਬਾਤ ਹੈ, ਬੜੀ ਦੇਰ ਬਾਅਦ ਆਏ ਹੋ ਭਾਅ ਜੀ, ਅਤੇ ਸ਼ੁਭ ਸਵੇਰ ਭਾਅ ਜੀ, ਹਾਜ਼ਰੀ ਪ੍ਰਵਾਨ ਕਰੋ ਜੀ, ਆਇਆਂ ਨੂੰ ਜੀ, ਮਿਲਦੇ ਹਾਂ ਅਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਕੁਲਦੀਪ ਕੌਰ ਜੀ ਜੁੜੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕੁਲਦੀਪ ਜੀ ਆ ਰਹੇ ਹਾਂ ਮਿਲਣਾ ਤੁਹਾਨੂੰ ਵੀ ਅਸੀਂ, ਅਤੇ ਗੁਰਮੀਤ ਸਿੰਘ ਜੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਸੇਵਕ ਸਿੰਘ ਜੀ ਕੀ ਹਾਲ ਹੈ, ਠੀਕ ਠਾਕ ਹੋ? ਤੁਸੀਂ ਤਾਂ ਹੁਣ ਲਾਈਵ ਹੀ ਦੇਖੋਗੇ ਹਰਮਨ ਰੇਡੀਓ 'ਤੇ ਜਾਂ ਇੰਡੋਜ਼ 'ਤੇ ਗੇਮਾਂ, ਤੁਹਾਡੀ ਗੈਰ ਹਾਜ਼ਰੀ ਲੱਗੇਗੀ ਉੱਤੇ। ਅਤੇ ਰਵਿੰਦਰ ਸਿੰਘ ਜੀ ਧਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਜਿਹੜਾ ਡੀਜ਼ਲ ਮਹਿੰਗਾ ਹੋਇਆ ਸਰਕਾਰ ਓਨਰ ਡਰਾਈਵਰ ਨੂੰ ਕੁਛ ਦੇ ਰਹੀ ਹੈ ਭਾਅ ਜੀ, ਨਿਊ ਸਾਊਥ ਵੇਲਸ ਸਰਕਾਰ? ਹਾਂਜੀ ਦੇ ਰਹੀ ਹੈ ਜੀ, ਬਹੁਤ ਦਲਾਸਾ ਹੀ ਦੇ ਰਹੀ ਹਜੇ ਤਾਂ ਫਿਲਹਾਲ ਤਾਂ, ਹਜੇ ਤਾਂ ਕਹਿ ਲਓ ਕਿ ਭਰੋਸਾ ਹੀ ਦੇ ਰਹੇ ਆ ਵੀ ਦੇਖਦੇ ਹਾਂ ਕੀ ਹੁੰਦਾ। ਮੈਨੂੰ ਨਹੀਂ ਲੱਗਦਾ ਕੁਛ ਮਿਲਣਾ ਜਾਂ ਨਹੀਂ, ਓਨਰ ਡਰਾਈਵਰ ਨੂੰ ਕੀ ਦੇਣਾ ਭਾਅ ਜੀ, ਜਿਹਦਾ ਓਨਰ ਤੁਸੀਂ ਤਾਂ ਸੌਦਾ ਲੈ ਕੇ ਜਾਓਗੇ ਜੇ ਸੌਦਾ ਹੋਊਗਾ, ਟਰੱਕ 'ਚ ਤਾਂ ਚੜੂਗਾ ਜੇ ਪਹਿਲਾਂ ਖੇਤਾਂ 'ਚ ਉੱਗੂਗਾ। ਖੇਤਾਂ ਵਾਲੇ ਤਾਂ ਕਹਿ ਰਹੇ ਨੇ ਵੀ ਅਸੀਂ ਤਾਂ ਫਸਲ ਹੀ ਨਹੀਂ ਲਾਉਣੀ, ਫਸਲ ਲਾ ਕੇ ਫਾਇਦਾ ਕੀ ਆ? ਜਿਹੜਾ ਤੇਲ $1.76 ਨੂੰ ਫਾਰਮ 'ਤੇ ਡਿਲੀਵਰ ਹੁੰਦਾ ਸੀ, ਠੀਕ ਆ, ਉਹ ਹੁਣ $3.80 ਨੂੰ ਪੰਪ 'ਤੇ 40 ਲੀਟਰ ਮਿਲਦਾ ਮਸੀਂ। ਖਾਦਾਂ 1.5 ਗੁਣਾ ਹੋ ਗਈਆਂ ਵਾਧੂ, ਫਿਊਲ ਲੈਵੀਆਂ 18%, 20% ਕੋਈ ਕੰਪਨੀ ਕਰੀ ਜਾ ਰਹੀ ਆ, ਠੀਕ ਆ। ਸੋ ਜਿਹੜਾ ਕਹਿ ਲਓ ਕੋਈ ਗੋਭੀ ਦਾ ਫੁੱਲ ਫਾਰਮਰ ਨੂੰ 50 ਸੈਂਟ ਮਿਲਦੇ ਸੀ, ਉਹਨੂੰ 50 ਸੈਂਟ ਹੀ ਮਿਲਣੇ ਆ, ਪਰ ਜਿਹੜੀ ਉਹਦੀ ਕੋਸਟ ਆਉਂਦੀ ਸੀਗੀ 50 ਸੈਂਟ ਹੀ ਕੋਸਟ ਆਉਂਦੀ ਸੀ, ਉਹ ਹੁਣ ਹੋ ਜਾਣੀ ਆ 80 ਸੈਂਟ ਇੱਕ ਫੁੱਲ ਦੀ। ਸੋ 30 ਸੈਂਟ ਉਹਨੇ ਕੋਲੋਂ ਪਾਉਣੇ ਆ। ਉਹ ਕਹਿੰਦਾ ਮੈਂ ਤਾਂ ਮੂਰਖ ਹਾਂ ਬਿਜ਼ਨਸਮੈਨ ਨੂੰ, ਮੈਂ ਤਾਂ ਹੀ ਹੋਊਂਗਾ ਨਾ ਜੇ ਮੈਂ ਇਹ 30 ਸੈਂਟ ਤਾਂ ਬਚਾਵਾਂ। ਸੋ ਇਸ ਕਰਕੇ ਉਹ ਕਹਿੰਦਾ ਮੈਂ ਲੈਣੀ ਨਹੀਂ ਗੋਭੀ ਇਸ ਸਾਲ, ਆਰਾਮ ਨਾਲ ਕਹਿੰਦਾ ਬੈਠਾਂਗੇ ਬੀਚ ਬੂਚ 'ਤੇ ਜਾਵਾਂਗੇ, ਕੋਈ ਗੱਲ ਨਹੀਂ। ਸੋ ਇਸ ਕਰਕੇ ਟਰੱਕਾਂ ਵਾਲਿਆਂ ਦਾ ਤਾਂ ਸੈਕਿੰਡ ਨੰਬਰ 'ਤੇ ਕੰਮ ਆਉਂਦਾ ਨਾ, ਪਹਿਲਾਂ ਜਿਹੜੇ ਮਤਲਬ ਫਾਰਮਰ ਨੇ, ਫੂਡ ਹੈ, ਫੂਡ ਉੱਗੇਗਾ ਕੋਈ ਲਾਏਗਾ ਉਹ ਫਿਰ ਜਹਾਂ ਗਾਂ ਚੇਨ ਚੱਲੇਗੀ। ਅਤੇ ਫਾਰਮਰ ਨੂੰ ਤਾਂ ਕੁਛ ਵੀ ਨਹੀਂ, ਪਹਿਲਾਂ ਵੀ ਨਹੀਂ ਕੁਛ ਵੀ ਦੇਣਾ, ਹੁਣ ਵੀ ਨਹੀਂ ਦਿੰਦੇ, ਸਾਰੇ ਖਾਂਦੇ ਹੀ ਆ। ਅਤੇ ਜੇ ਟਰੱਕ ਡਰਾਈਵਰਸ ਨੂੰ ਦੇ ਵੀ ਦਿੱਤਾ ਤਾਂ ਉਹ ਜਦੋਂ ਫੂਡ ਹੀ ਨਹੀਂ ਪਿੱਛੇ ਹੋਏਗਾ ਤਾਂ ਲੋਕਡਾਊਨ ਹੋ ਜਾਏਗਾ ਤੁਹਾਡੇ ਸਾਹਮਣੇ ਦੇਖਿਓ। ਅਤੇ ਚਲੋ, ਤਾਂ ਮੈਂਡੀ ਕੰਗ ਜੀ ਕਹਿੰਦੇ ਵਾਓ ਥੈਂਕਸ ਫੋਰ ਸ਼ੇਅਰਿੰਗ ਐਕਸਟਰਾ ਨੌਲੇਜ। ਥੈਂਕ ਯੂ ਜੀ, ਤਜਰਬੇ ਹੀ ਹੈ ਜੀ, ਕਹਿ ਲਓ ਕਿ ਜੁੱਤੀਆਂ ਖਾ ਖਾ ਕੇ ਇਹ ਸਿੱਖੇ ਹੋ ਹੈ, ਵਾਹ ਪਏ ਹੋ ਹੈ ਨਾ ਡਿਪਾਰਟਮੈਂਟਾਂ ਨਾਲ ਜਾਂ ਬਿਜ਼ਨਸਾਂ ਦੇ ਵਿੱਚ, ਹੈ ਨਾ। ਸੋ ਇਸ ਕਰਕੇ ਰਾਮੂ ਵਾਲੀ ਆ, ਬਲਦੀਪ ਜੀ ਵੀ, ਗੁਰਫਤਿਹ ਭਾਅ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਅਤੇ ਰਜਿੰਦਰ ਸਿੰਘ ਧਨੀ ਕਹਿੰਦੇ ਨੇ, ਹਾਂਜੀ ਉਹਨੂੰ ਮੈਸੇਜ ਇੱਧਰ ਪੜ੍ਹ ਲਿਆ ਮੈਂ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਭਾਅ ਜੀ ਮੇਰਾ ਕਜ਼ਨ ਕਨੇਡਾ ਜਾ ਰਿਹਾ, ਪਹਿਲਾਂ ਉਸਦੀ ਟਿਕਟ 12 ਤੋਂ 1400 ਰਿਟਰਨ ਹੁੰਦੀ ਸੀ ਅਤੇ ਹੁਣ ਇੱਕ ਪਾਸੇ ਦੀ 3800 ਹੈ। ਚਲੋ ਜੀ, ਚੜ੍ਹਾਈ ਹੈ ਜੀ। ਕੁਲਦੀਪ ਕੌਰ ਕਹਿ ਰਹੇ ਨੇ ਕਿ ਗੁਰਫਤਿਹ ਜੀ, ਸਤਿਕਾਰਯੋਗ ਅਮਨਦੀਪ ਸਿੰਘ ਜੀ ਅਤੇ ਸਾਰੇ ਹਰਮਨ ਪਰਿਵਾਰ ਨੂੰ, ਸਭ ਨੂੰ ਸਤਿ ਸ਼੍ਰੀ ਅਕਾਲ। ਲੁੱਟ ਦੀ ਕਿਹੜੇ ਕਿਹੜੇ ਖੇਤਰ ਦੇ ਵਿੱਚ ਗੱਲ ਕਰੀਏ ਵੀਰ ਜੀ, ਹਰ ਪਾਸੇ ਬਹੁਤ ਹੈ। ਅੰਦਰ ਖਾਤੇ ਸੱਚ ਦੱਸਾਂ, ਕਦੀ ਕਦੀ ਮੈਂ ਸੋਚਦੀ ਹੁੰਦੀ ਹਾਂ ਕਿ 10 ਕੁ ਮਿੰਟ ਲਈ ਮੈਨੂੰ ਸ਼ਕਤੀ ਮਿਲ ਜਾਵੇ ਅਤੇ ਬਸ ਸਾਰੇ ਕਾਨੂੰਨ ਸਿੱਧੇ ਕਰ ਦੇਵਾਂ ਅਤੇ ਧੱਕੇ ਕਿਵੇਂ ਹੁੰਦੇ ਆ, ਸਾਰੇ ਪਰਦੇ ਫਾਸ਼ ਕਰ ਦੇਵਾਂ। ਇਹ ਤਾਂ ਜੀ ਧੱਕਾ ਤਾਂ ਹੁੰਦਾ ਹੀ ਰਹਿਣਾ ਆ, ਚੱਲਦਾ ਹੀ ਰਹਿਣਾ, ਅਤੇ ਇਹਨੂੰ ਰੋਕਣ ਵਾਸਤੇ ਮਹਾਂਪੁਰਖ ਵੀ ਆਉਂਦੇ ਹੀ ਰਹਿਣੇ ਆ। ਹਰਪ੍ਰੀਤ ਸਿੰਘ ਜੁੜੇ ਨੇ ਸਾਡੇ ਨਾਲ ਐਡਲੇਡ ਤੋਂ। ਅਤੇ ਗੱਲ ਮਤਲਬ ਹੁਣ ਆਪਾਂ ਬਿਜ਼ਨਸ ਦੀ ਜਿਹੜੀ ਸਮਰੀ ਕਰਦੇ ਹਾਂ, ਬਿਜ਼ਨਸ ਪਲਾਨ ਕਰਨ ਵੇਲੇ ਚਲਾਉਣ ਵੇਲੇ ਕਦੇ ਵੀ 2 ਨੰਬਰ ਦਾ ਐਲੀਮੈਂਟ ਵਿੱਚ ਨਾ ਲੈ ਕੇ ਆਓ। ਜੇ ਤੁਸੀਂ ਬਾਈ ਹਾਰਟ ਬਿਜ਼ਨਸ ਕਰਨਾ ਚਾਹੁੰਦੇ ਹੋ, ਬਿਜ਼ਨਸਮੈਨ ਬਣਨਾ ਚਾਹੁੰਦੇ ਹੋ, ਤਾਂ ਤੁਹਾਡਾ ਬਿਜ਼ਨਸ 1 ਨੰਬਰ ਦੇ ਵਿੱਚ ਵਾਇਬਲ ਹੋਣਾ ਚਾਹੀਦਾ ਹੈ। ਜੇ 1 ਨੰਬਰ 'ਚ ਤੁਹਾਡਾ ਬਿਜ਼ਨਸ ਤੁਹਾਨੂੰ ਕੋਈ ਛੱਡ ਕੇ ਨਹੀਂ ਜਾ ਰਿਹਾ ਜਾਂ ਤੁਹਾਨੂੰ ਕੋਈ ਵਾਧਾ ਨਹੀਂ ਕਰ ਰਿਹਾ, ਤਾਂ ਉਹ ਬਿਜ਼ਨਸ ਕਰਨਾ ਨਹੀਂ ਚਾਹੀਦਾ। ਜੇ ਤੁਸੀਂ ਸੋਚਦੇ ਹੋ ਕਿ ਮੈਂ ਵਿੱਚ 2 ਨੰਬਰ ਦਾ ਵਿੱਚ ਥੋੜ੍ਹਾ ਜਿਹਾ ਕੰਮ ਕਰ ਲਊਂਗਾ, ਬੰਦੇ ਪੱਕੇ ਕਰਾਉਣ ਨੂੰ ਪੈਸੇ ਲੈ ਲਊਂਗਾ ਉਹਨਾਂ ਤੋਂ, ਜਾਂ ਹੇਠਾਂ ਉੱਤੇ ਸਮਾਨ ਕਰ ਲਊਂਗਾ, ਇੱਧਰ ਉੱਧਰ ਕਰ ਲਊਂਗਾ, ਹੈ ਨਾ, ਜਾਂ ਵਿੱਚ ਕੁਝ ਹੋਰ ਬੀਜ ਲਊਂਗਾ, ਹਰੇ ਲੱਡੂ ਬੀਜ ਲਊਂਗਾ, ਠੀਕ ਹੈ ਪਿਆਰਿਓ, ਉਹ ਸਰਕਾਰ ਕਈ ਵਾਰੀ ਨੱਕਾ ਕੱਸ ਦਿੰਦੀ ਆ, ਉਹ ਬੰਦ ਹੋ ਜਾਂਦੇ ਨੇ, ਫਿਰ ਤੁਹਾਡਾ ਬਿਜ਼ਨਸ ਕਲੈਪਸ ਹੋ ਜਾਂਦਾ, ਤੁਸੀਂ ਬੈਂਕਰਪਟ ਹੋ ਜਾਂਦੇ, ਮੈਂ ਬੰਦੇ ਰੁਲਦੇ ਦੇਖੇ ਨੇ। ਗੱਲ ਇੱਥੇ ਮੁੱਕਦੀ ਆ, ਜੇ ਬਿਜ਼ਨਸ ਤੁਹਾਡਾ 1 ਨੰਬਰ ਦੇ ਵਿੱਚ ਪੈਸੇ ਬਣਾ ਕੇ ਨਹੀਂ ਦੇ ਰਿਹਾ, ਤੁਹਾਨੂੰ ਉਹ ਕਰਨਾ ਨਹੀਂ ਚਾਹੀਦਾ, ਜਾਂ ਦੇ ਸਕਦਾ ਹੋਵੇ ਤਾਂ, ਜੇ ਨਹੀਂ ਦੇ ਸਕਦਾ ਹੋਵੇ ਫਿਰ ਉਹ ਕਰਨਾ ਨਹੀਂ ਚਾਹੀਦਾ, 2 ਨੰਬਰ ਵਾਲਾ ਐਲੀਮੈਂਟ ਲੈ ਕੇ ਨਾ ਹੋ ਵਿੱਚ। ਪ੍ਰੋਪਰ ਤੁਸੀਂ ਪੇਪਰ ਵਰਕ ਕਰੋ, ਪ੍ਰੋਪਰ ਤਨਖਾਹਾਂ ਦਿਓ, ਜੇ ਪ੍ਰੋਪਰ ਤਨਖਾਹਾਂ ਦੇ ਕੇ ਤੁਹਾਡਾ ਬਿਜ਼ਨਸ ਮਤਲਬ ਨਹੀਂ ਕੁਛ ਛੱਡ ਰਿਹਾ, ਫਿਰ ਬਿਜ਼ਨਸ ਨਹੀਂ ਕਰਨਾ ਚਾਹੀਦਾ। ਜਦੋਂ ਤੁਸੀਂ ਹਿਸਾਬ ਕਿਤਾਬ ਲਾਉਣਾ ਹੈ ਨਾ, ਤਾਂ ਪੂਰੀ ਤਨਖਾਹ ਲਾਉਣੀ ਹੈ ਵਿੱਚ, ਵੀ ਮੇਰਾ ਇੰਨਾ ਖਰਚਾ ਇਸ ਬੰਦੇ 'ਤੇ, 60,000, 50,000, 40,000 ਆਉਣਾ ਹੀ ਆਉਣਾ ਹੈ। ਇੱਦਾਂ ਨਹੀਂ ਵੀ ਮੈਂ ਐਂ ਕਰ ਲਊਂਗਾ ਨਾ, ਉਨਾ ਲਾ ਕੇ ਫਿਰ ਤੁਸੀਂ ਤੱਤ ਕੱਢੋ ਵੀ ਮੇਰਾ ਬਿਜ਼ਨਸ ਛੱਡੂਗਾ ਕੁਝ ਨਹੀਂ ਛੱਡੂਗਾ। ਜੇ ਨਹੀਂ ਛੱਡੂਗਾ ਨਾ ਕਰੋ, ਜੇ ਛੱਡੂਗਾ ਤਾਂ ਕਰੋ। ਹੁਣ ਬਹੁਤ ਸਾਰੇ ਮਿੱਤਰ ਪਿਆਰੇ ਬਿਜ਼ਨਸ ਕਰਦੇ ਨੇ ਆਪਣਾ, ਆ ਗੁਰਪ੍ਰੀਤ ਸਿੰਘ ਹੁਣੀ ਰੈਸਟੋਰੈਂਟ ਚਲਾਉਂਦੇ ਨੇ ਬ੍ਰਿਸਬੇਨ, ਅਤੇ ਟਰੱਕ ਚਲਾਉਂਦੇ ਨੇ ਆਪਣੇ, ਬੜੇ ਸਾਰੇ ਮਿੱਤਰ ਆਪਣਾ ਆਪਣਾ ਬਿਜ਼ਨਸ ਹੀ ਕਰਦੇ ਨੇ। ਇਹਦੇ ਵਿੱਚੋਂ 2 ਨੰਬਰ ਵਾਲਾ ਪਾਸੇ ਕੱਢ ਦਿਓ। ਇੱਕ ਟਾਈਮ ਆਏਗਾ ਕਿ ਤੁਸੀਂ ਉਸ ਸਟੇਜ 'ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਆਪਣਾ ਦਿਮਾਗ, ਮਾਈਂਡ ਸੈੱਟ ਚੇਂਜ ਕਰਨਾ ਪਏਗਾ, ਤੁਹਾਨੂੰ ਬਦਲਣਾ ਪਏਗਾ ਕਿ ਮੈਂ ਹੁਣ ਇਸ ਸਟੈਪ ਤੋਂ ਮੈਂ ਉੱਪਰ ਵਾਲੇ ਸਟੈਪ ਚਲੇ ਗਿਆ, ਅਤੇ ਉਸ ਸਟੈਪ ਦੀਆਂ ਰਿਕੁਆਇਰਮੈਂਟਸ ਕੀ ਆ। ਜਿੱਦਾਂ ਹੀ ਤੁਸੀਂ ਵਧੋਗੇ, ਵੱਡੇ ਹੋਵੋਗੇ, ਤਾਂ ਉੱਦਾਂ ਹੀ ਤੁਹਾਡੇ ਦੇ ਉੱਤੇ ਕੰਪਲਾਇੰਸ ਜਿਹੜੀ ਆ ਵਧੇਗੀ, ਡਿਪਾਰਟਮੈਂਟ ਤੁਹਾਡੇ 'ਤੇ ਨਜ਼ਰ ਰੱਖਣੀ ਸ਼ੁਰੂ ਕਰਨਗੇ, ਤੁਹਾਡੇ ਅਕਾਊਂਟਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰਨਗੇ। ਮਤ ਭੁੱਲੋ ਕਿ ਜਿਹੜੀਆਂ ਟ੍ਰਾਂਜੈਕਸ਼ਨ ਹੈ, ਜਿਹੜੀਆਂ ਤੁਹਾਡੇ ਅਕਾਊਂਟਾਂ 'ਚ $2,000, $3,000 ਦੀ ਹੁੰਦੀ ਸੀ, ਹੈ ਨਾ, ਗਵਰਨਮੈਂਟ ਉੱਤੇ ਫਲੈਗ ਨਹੀਂ ਲਾਉਂਦੀ, ਪਰ ਤੁਹਾਨੂੰ ਦੱਸਦਾ ਕਿ $5,000 ਤੋਂ ਵੱਧ ਜਿਹੜੀ ਟ੍ਰਾਂਜੈਕਸ਼ਨ ਹੈ ਉੱਤੇ ਆਟੋ ਆਪਣੇ ਆਪ ਹੀ ਫਲੈਗ ਲੱਗਦਾ ਆ, ਉਹ ਟ੍ਰੇਜਰੀ ਡਿਪਾਰਟਮੈਂਟ ਨੂੰ ਜਾਂਦਾ, ਕਲੀਅਰੈਂਸ ਉਹ ਦੇਖਦੇ ਆ, AI ਵੀ ਲੱਗੀ ਹੋਈ ਆ, ਬੰਦੇ ਵੀ ਹੈਗੇ ਆ। ਸੋ ਜਦੋਂ ਤੁਹਾਡੀਆਂ ਟ੍ਰਾਂਜੈਕਸ਼ਨਾਂ 5,000 ਤੋਂ ਉੱਤੇ ਹੋਣਗੀਆਂ, ਮਤਲਬ ਤੁਸੀਂ ਕਿਸੇ ਨੂੰ 35,000 ਦੀ ਪੇਮੈਂਟ ਕਰਤੀ, ਲਗਾਤਾਰ ਹੀ ਕਰ ਰਹੇ ਹੋ, ਹਰੇਕ ਹਫ਼ਤੇ ਕੰਟਰੈਕਟਰ ਨੂੰ ਦੇ ਰਹੇ ਹੋ 30,000, 35,000, 80,000, 1,25,000, ਇੱਦਾਂ ਦੀਆਂ ਪੇਮੈਂਟ ਜਾਂਦੀਆਂ ਨੇ, ਉਹ ਤੁਹਾਤੇ ਦੂਰਬੀਨ ਲਾ ਕੇ ਨਿਗਾਹ ਰੱਖਦੇ ਆ ਪੇ ਇਹ ਬੰਦਿਆਂ ਨੂੰ ਸਹੀ, ਜਾਂ ਜਿਨ੍ਹਾਂ ਨੂੰ ਜਾ ਰਹੀਆਂ ਉਹਨਾਂ 'ਤੇ ਵੀ ਨਿਗਾਹ ਰੱਖਦੇ ਵੀ ਇਹ ਕੀ ਕਰ ਰਹੇ ਇਸ ਪੈਸੇ ਦੇ ਨਾਲ। ਇਸ ਲੈਵਲ ਦੀ ਮੋਨੀਟਰਿੰਗ ਹੁੰਦੀ ਆ ਔਰ ਕਰਨੀ ਪੈਂਦੀ ਵੀ ਆ ਔਰ ਚਾਹੀਦੀ ਵੀ ਆ, ਕਿਉਂਕਿ ਉਹ ਪੈਸਾ ਜਿਹੜਾ ਤੁਸੀਂ ਬਿਜ਼ਨਸ 'ਚੋਂ ਕੱਢ ਰਹੇ ਆ 30-35,000, $40,000, $40,000 ਹਰੇਕ ਹਫ਼ਤੇ ਦੇ ਰਹੇ ਹੋ ਸਕਦਾ ਉਹ ਕਿਤੇ ਹਥਿਆਰ ਖਰੀਦਣ ਵਾਸਤੇ ਵਰਤ ਹੋ ਰਹੇ ਹੋਣ, ਕਿਤੇ ਟੈਰੋਰਿਸਟ ਫੰਡਿੰਗ ਹੁੰਦੀ ਹੋਵੇ, ਦੋ ਨੰਬਰ ਦਾ ਕੰਮ ਕਿਤੇ ਚੱਲਦਾ ਹੋਵੇ। ਸੋ ਜਦੋਂ ਤੁਸੀਂ ਸਟੈਪ ਅਪ ਕਰਦੇ ਹੋ ਨਾ ਛੋਟੇ ਬਿਜ਼ਨਸ ਤੋਂ ਵੱਡੇ ਬਿਜ਼ਨਸ ਤੱਕ, ਤਾਂ ਉਹਦੀਆਂ ਰਿਕੁਆਇਰਮੈਂਟਸ ਵੱਖਰੀਆਂ ਹੁੰਦੀਆਂ ਨੇ, ਉਹਦੀਆਂ ਜ਼ਿੰਮੇਵਾਰੀਆਂ ਵੱਖਰੀਆਂ ਹੁੰਦੀਆਂ ਨੇ। ਉਦੋਂ ਬਿਜ਼ਨਸਮੈਨ ਸਹਿਜ ਦੇ ਵਿੱਚ ਆ ਜਾਣਾ ਚਾਹੀਦਾ, ਨਾ ਕਿ ਭੂੰਡ ਭੜੱਕ ਹੋ ਜਾਣੇ ਚਾਹੀਦੇ ਆ। ਸਾਡੇ ਪੰਜਾਬੀਆਂ ਨੂੰ ਬਿਜ਼ਨਸ ਥੋੜ੍ਹਾ ਵੱਡਾ ਕਰੋ, ਵੱਡਾ ਹੋ ਜਾਂਦਾ ਚੱਲ ਪੈਂਦਾ, ਫਿਰ ਵੱਡੀਆਂ ਗੱਡੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ। ਔਰ ਗੌਰਮੈਂਟ, ਅੰਮ੍ਰਿਤਪਾਲ ਹੁਣੀ ਦੱਸਦੇ ਸੀਗੇ, ਗੌਰਮੈਂਟ ਨੇ ਇਹ ਫਲੈਗ ਲਾਏ ਹੋਏ ਨੇ ਕਿ ਇਹਨਾਂ ਇਹਨਾਂ ਗੱਡੀਆਂ ਦੇ ਉੱਤੇ, ਜਿਹੜੇ ਬ੍ਰਾਂਡਡ ਗੱਡੀਆਂ ਨੇ, ਵੀ ਜੇ ਜਦੋਂ ਇਹ ਗੱਡੀ ਨਿਕਲੇ ਕਿਸੇ ਵੀ ਡੀਲਰਸ਼ਿਪ 'ਚੋਂ ਤਾਂ ਉਹਦੀ ਆਟੋ ਰਿਪੋਰਟਿੰਗ ਹੁੰਦੀ ਆ, ਉੱਤੇ ਫਲੈਗ ਲੱਗਦੇ ਨੇ, ਉਹ ਚੈੱਕ ਕਰਦੇ ਨੇ ਵੀ ਜਿਹੜੀ ਗੱਡੀ ਲਈ ਪੈਸੇ ਆਏ ਕਿੱਥੋਂ ਹੈ ਬੰਦੇ ਕੋਲ। ਚਾਹੀਦਾ ਵੀ ਆ, ਦਿਸ ਇਜ਼ ਰਾਈਟ, ਠੀਕ ਹੈ। ਉਹ ਇਹਦੇ ਵੀ ਕਾਰਨ ਹੈ ਕਿਉਂ, ਕਿਉਂਕਿ ਕਈ ਬੰਦੇ ਦੋ ਨੰਬਰ ਦਾ ਕੰਮ ਕਰਦੇ ਨੇ, ਡਰੱਗ ਕਰਦੇ ਨੇ, ਤਸਕਰੀ ਕਰਦੇ ਨੇ, ਸਮਗਲਿੰਗ ਕਰਦੇ ਨੇ, ਕੈਸ਼ ਹੁੰਦਾ ਆ, ਉਹ ਕੀ ਗੱਡੀ ਕਢਾ ਲੈਂਦੇ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਇਹਦੇ ਬਾਰੇ ਤੁਹਾਨੂੰ ਇੱਕ ਗੱਲ ਵੀ ਸੁਣਾਵਾਂਗੇ ਕਿਤੇ, ਉਹ ਗੱਡੀਆਂ ਕਢਾ ਲੈਂਦੇ ਨੇ, ਅਤੇ ਉਹ ਤੋਂ ਬਾਅਦ ਫਿਰ ਸਰਕਾਰ ਨੇ ਇਹ ਕਾਨੂੰਨ ਬਣਾਇਆ ਵੀ ਜਿਹੜਾ ਵੀ ਇਸ ਲੈਵਲ ਦੀ ਗੱਡੀ ਤੋਂ ਉੱਤੇ ਗੱਡੀ ਕਢਾਉਂਦਾ ਆ ਉਹਦੀ ਰਿਪੋਰਟਿੰਗ ਡੀਲਰਾਂ ਨੂੰ ਕਰਨੀ ਪੈਣੀ ਆ, ਅਤੇ ਉਹ ਫਿਰ ਇਨਕੁਆਇਰੀ ਅੰਦਰੋਂ ਅੰਦਰ ਹੀ ਚੱਲਦੀ ਦੇਖਦੇ ਆ ਓਕੇ ਆ ਨਹੀਂ ਓਕੇ, ਹੈ ਨਾ। ਸੋ ਮੈਂ ਕੋਈ ਬਹੁਤਾ ਵੱਡਾ ਬਿਜ਼ਨਸਮੈਨ ਨਹੀਂ ਹੈਗਾ, ਹਾਂ ਮੈਂ ਵੱਡੇ ਬਿਜ਼ਨਸਮੈਨ ਨੂੰ ਸੁਣਦਾ ਜ਼ਰੂਰ ਹੈ, ਵਾਚਦਾ ਜ਼ਰੂਰ ਹੈ, ਉਹਨਾਂ ਨਾਲ ਗੱਲਾਂ ਬਾਤਾਂ ਜ਼ਰੂਰ ਕਰਦਾ। ਬਹੁਤ ਸੋਹਣੀ ਕਨਵਰਸੇਸ਼ਨ ਅੱਜ ਕਰਵਾਈ ਆ ਰਣਜੋਤ ਸਿੰਘ ਉਹਨਾਂ ਨੇ, ਅਤੇ ਮਤਲਬ ਮੈਂ ਵੀ ਇੱਦਾਂ ਕਰਦਾ ਹਾਂ, ਮੈਂ ਵੀ ਸੁਣਦਾ ਲੋਕਾਂ ਨੂੰ, ਉਹਨਾਂ ਤੋਂ ਐਕਸਪੀਰੀਅੰਸ ਜਿੱਥੋਂ ਵੀ ਮੈਨੂੰ ਜਾਣਕਾਰੀ ਮਿਲਦੀ। ਅੰਮ੍ਰਿਤਪਾਲ ਮਿਨਹਾਸ ਮਤਲਬ ਅਕਾਊਂਟੈਂਟ ਨੇ ਆਪਣੇ, ਬੜੇ ਸਹਿਜ ਵਾਲੇ ਅਕਾਊਂਟੈਂਟ ਨੇ, ਬੜੇ ਡੀਪ ਅਕਾਊਂਟੈਂਟ ਨੇ, ਅਤੇ ਇਹ ਸਾਰੇ ਜਿੰਨੀ ਮਰਜ਼ੀ ਇਹਨਾਂ ਕੋਲ ਜਾਣਕਾਰੀ ਲਓ, ਅਤੇ ਹੁਣ ਤੁਸੀਂ ਇਹ ਨਾ ਸਮਝ ਲਓ ਵੀ ਮੈਂ ਬਹੁਤ ਵੱਡਾ ਬਿਜ਼ਨਸਮੈਨ ਹੈ, ਅਤੇ ਹਾਂ ਮੈਨੂੰ ਆਪਣੇ ਤਜਰਬੇ, ਆਪਣੇ ਖੇਤੀਬਾੜੀ ਬਿਜ਼ਨਸ, ਹੋਰ ਮੇਰਾ ਕੋਈ ਬਿਜ਼ਨਸ ਨਹੀਂ ਚੱਲਦਾ, ਆ ਰੇਡੀਓ ਵਾਲਾ ਮੇਰਾ ਕੋਈ ਬਿਜ਼ਨਸ ਨਹੀਂ ਹੈਗਾ, ਇਹ ਮੇਰੀ ਆਪਣੀ ਸ਼ਰਧਾ, ਮੇਰੀ ਸੇਵਾ, ਸਾਡੇ ਸਾਰਿਆਂ ਦੀ ਪ੍ਰਜੈਂਟਰਾਂ ਦੀ ਸੇਵਾ ਆ, ਅਤੇ ਹਾਂ ਇਹਨੂੰ ਫੰਡਿੰਗ ਮੈਂ ਖੁਦ ਕਰਦਾ ਪ੍ਰਾਈਵੇਟ ਆਪਣੇ ਵੱਲੋਂ, ਅਤੇ ਜਾਂ ਜਿਹੜੇ ਸਾਡੇ ਸਪੋਂਸਰ ਹੈ ਉਹ ਥੋੜ੍ਹੇ ਉਹ ਸਾਡੀ ਮਦਦ ਕਰਦੇ ਨੇ। ਸੋ ਇਹ ਕੋਈ ਇਹ ਬਿਜ਼ਨਸ ਨਹੀਂ ਹੈਗਾ, ਮੈਂ ਇਹਨੂੰ ਬਿਜ਼ਨਸ ਬਣਾ ਸਕਦਾ ਹਾਂ ਸੀਗਾ ਵੀ, ਪਰ ਮੈਂ ਕਦੇ ਬਣਾਇਆ ਨਹੀਂ ਹੈਗਾ, ਅਤੇ ਇਸ ਕਰਕੇ ਮੇਰਾ ਜਿਹੜਾ ਪ੍ਰਾਇਮਰੀ ਬਿਜ਼ਨਸ ਨਾ ਉਹ ਖੇਤੀ ਹੈ, ਲਿਮਿਟਿਡ ਹੈ ਮੇਰਾ, ਮੈਂ ਕਦੇ ਸ਼ੇਅਰ ਨਹੀਂ ਖਰੀਦੇ, ਮੈਂ ਕਦੇ ਪ੍ਰੋਪਰਟੀਆਂ ਨਹੀਂ ਖਰੀਦੀਆਂ, ਮੈਂ ਕਦੇ ਇਨਵੈਸਟਮੈਂਟਾਂ ਨਹੀਂ ਕੀਤੀਆਂ, ਨਥਿੰਗ, ਜੋ ਕੁਛ ਹੈਗਾ ਆ ਬਸ ਆਪਣੇ ਫਾਰਮ ਨੂੰ ਹੀ ਡਿਵੈਲਪ ਕਰੀਦਾ। ਖੈਰ ਗੁਰਪ੍ਰੀਤ ਸਿੰਘ ਸਾਡੇ ਨਾਲ ਜੁੜੇ ਨੇ ਬਿਜ਼ਨਸ ਦੀਆਂ ਗੱਲਾਂ ਸੁਣ ਕੇ, ਮੈਨੂੰ ਲੱਗਦਾ ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ। ਬਿਲਕੁਲ ਜੀ, ਬਿਜ਼ਨਸ ਦਾ ਤਾਂ ਵਾਹਿਗੁਰੂ ਹੀ ਸਹਾਈ ਹੁੰਦਾ ਆ। ਅਤੇ ਅਮਰਜੀਤ ਸੋਤਾ ਜੀ ਫੋਟੋ ਭੇਜ ਰਹੇ ਨੇ, ਅਤੇ ਇਹਨਾਂ ਨੇ ਇੱਕ ਟਰਾਂਸਪੋਰਟ ਕੰਪਨੀ ਸਾਡੀ ਲੋਕਲ ਹੀ ਆ, ਉਹਨਾਂ ਦਾ ਬਿੱਲ ਭੇਜਿਆ, ਮੈਂ ਹੁਣ ਸ਼ੇਅਰ ਤਾਂ ਨਹੀਂ ਕਰਾਂਗਾ, ਪਰ ਜਿਹੜੀ ਫਿਊਲ ਲੈਵੀ ਲੱਗੀ ਹੈ ਜੀ 42.5%, ਆਲਮੋਸਟ 50% ਦੇ ਕਰੀਬ। ਅਤੇ ਅਗਰ ਕਹਿ ਲਓ ਕਿ ਸੌਦਾ ਜਿਹੜਾ ਆ ਟਰਾਂਸਪੋਰਟ, ਉਹ $100 ਕੋਸਟ ਆ ਰਹੀ ਸੀ, ਤਾਂ ਹੁਣ ਉਹ $142 ਕੋਸਟ ਹੋ ਗਈ ਆ। ਬਹੁਤ ਬਹੁਤ ਧੰਨਵਾਦ ਅਮਰਜੀਤ, ਤੁਸੀਂ ਜਾਣਕਾਰੀ ਸਾਂਝੀ ਕੀਤੀ, ਮੈਂ ਤਾਂ 18-20% 'ਤੇ ਘੁੰਮਦਾ ਸੀਗਾ, 42% ਤੱਕ ਪਹੁੰਚ ਗਿਆ ਕੰਮ, ਕਰ ਲਓ ਘਿਓ ਨੂੰ ਭਾਂਡਾ। ਅਤੇ ਜੀ ਐਸ ਚਾਲ ਕਹਿੰਦੇ ਨੇ ਕਿ ਫਿਲਹਾਲ ਵਿਕਟੋਰੀਆ ਨੇ ਹੀ ਫ੍ਰੀ ਪਬਲਿਕ ਟਰਾਂਸਪੋਰਟ, ਉਹਨਾਂ ਨੂੰ ਪਤਾ ਸੀ ਅਸੀਂ ਆਉਣਾ ਆ, ਉਹਨਾਂ ਨੂੰ ਪਤਾ ਅਸੀਂ ਆਉਣਾ ਚਾਲ ਸਾਹਿਬ, ਐਵੇਂ ਨਹੀਂ, ਮੈਂ ਤਾਂ ਇੱਦਾਂ ਪਟੈਂਡ ਕਰਦਾ ਵੀ ਸਾਡੇ 'ਚ ਰੇਂਜ ਹੈ ਨਹੀਂ, ਸਾਡੀ ਰੇਂਜ ਬਹੁਤ ਹੈ, ਮੈਂ ਦੱਸਦਾ ਨਹੀਂ ਹੈਗਾ। ਖੈਰ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਸੋਸ਼ਲ ਮੀਡੀਆ 'ਤੇ ਅਵੇਲੇਬਲ ਨੇ, ਗੇਮਸ ਦੇ ਬਾਰੇ ਜਾਂ ਹੋਰ ਵੀ ਆ, ਜਾਂ ਅਸੀਂ ਵੀ ਡਿਸਕਸ਼ਨ ਕਰਦੇ ਰਹਿੰਦੇ ਹਾਂ, ਸੋ ਤੁਹਾਡਾ ਸਵਾਗਤ ਹੈ ਜੀ। ਸੋ ਪਿਆਰਿਓ, ਪ੍ਰੋਗਰਾਮ ਕਰ ਹੀ ਦਿੱਤਾ ਫਿਰ, ਹੈ ਨਾ, ਤੁਸੀਂ ਕਰਵਾਇਆ ਪ੍ਰੋਗਰਾਮਾਂ 'ਚ ਗੱਲਾਂ ਹੀ ਤੁਸੀਂ ਇੱਦਾਂ ਦੀਆਂ ਛੇੜੀਆਂ, ਬੜਾ ਚੰਗਾ ਲੱਗਦਾ ਜਦੋਂ ਸ਼ਮੂਲੀਅਤ ਹੁੰਦੀ ਆ। ਬਹੁਤ ਮੈਸੇਜ ਤੁਸੀਂ ਭੇਜੇ, ਜਾਣਕਾਰੀਆਂ ਭੇਜੀਆਂ, ਆ ਰੀਅਲੀ ਲਾਈਕਡ ਇਟ। ਮੇਰੇ ਨਾਲ ਮੈਂ ਕਹਿੰਦਾ ਕਿ ਦਿਲ ਨੂੰ ਤਸੱਲੀ ਹੋ ਗਈ ਅੱਜ ਕਿ ਪ੍ਰੋਗਰਾਮ ਕੀਤਾ। ਮੈਂ ਮਿਸ ਕੀਤਾ ਉਹਦਾ, ਅਮਰੀਕ ਭਾਅ ਜੀ ਨੂੰ ਵੀ, ਚਾਹਲ ਸਾਹਿਬ ਨੂੰ ਵੀ, ਅਮਨਪ੍ਰੀਤ ਨੂੰ ਵੀ। ਮੈਨੂੰ ਲੱਗਦਾ ਸੀ ਮੈਂ ਪ੍ਰੋਗਰਾਮ ਮੈਂ ਵੀ ਛੱਡ ਦੇਵਾਂ, ਮੇਰਾ ਦਿਲ ਜਿਹਾ ਟੁੱਟ ਗਿਆ ਸੀ। ਪਰ ਜਦੋਂ ਤੁਸੀਂ ਫਿਰ ਨਾ ਮੈਨੂੰ ਜਾਣ ਨਹੀਂ ਦਿੱਤਾ, ਮੇਰੀ ਲੱਤ ਫੜ ਲਈ, ਜਿੱਦਾਂ ਕਬੱਡੀ ਦੀ ਗਰਾਊਂਡ ਦੇ ਵਿੱਚ ਰੇਡਰ ਦੀ ਲੱਤ ਫੜ ਲੈਂਦੇ ਨਾ ਕੈਂਚੀ ਲਾ ਕੇ, ਅਤੇ ਕਹਿੰਦੇ ਨਹੀਂ। ਸੋ ਮੈਂ ਵੀ ਸੋਚਿਆ ਵੀ ਤੁਸੀਂ ਗੱਲਾਂ ਸੁਣਨਾ ਚਾਹੁੰਦੇ ਹੋ, ਤੁਸੀਂ ਟਾਈਮ ਮੇਰੇ ਲਈ ਮਿੱਥਿਆ ਹੋਇਆ ਅਤੇ ਤੁਹਾਨੂੰ ਵੀ ਨਮੋਸ਼ੀ ਹੋਏਗੀ, ਅਤੇ ਇਸ ਕਰਕੇ ਤੁਸੀਂ ਮੈਨੂੰ ਮੋਟੀਵੇਟ ਕਰਦੇ ਰਹੇ ਪ੍ਰੋਗਰਾਮ ਪੂਰਾ ਕਰਨ ਦੇ ਲਈ। ਮੈਂ ਬਹੁਤ, ਆਈ ਰੀਅਲੀ ਲਾਈਕ ਇਟ, ਮੈਂ ਹੈਪੀ ਹਾਂ, ਬਹੁਤ ਖੁਸ਼ ਹਾਂ ਕਿ ਸਾਡਾ ਪਿਆਰ ਆਪਸ ਦੇ ਵਿੱਚ ਬਣਿਆ ਹੋਇਆ ਹੈ ਨਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ ਜੀ। ਅਤੇ ਇਸ ਦੇ ਨਾਲ ਹੀ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ ਜੀ। ਤਾਂ ਟਾਈਮ ਹਜੇ ਉੱਦਾਂ ਵੈਸੇ 5 ਮਿੰਟ ਰਹਿੰਦੇ ਨੇ, ਪਰ ਚਲੋ ਆਪਾਂ ਸਮਾਪਤੀ ਕਰਦੇ ਹਾਂ। 5 ਮਿੰਟ ਪਹਿਲਾਂ ਮੇਰੀ ਵੀ ਥੋੜ੍ਹੀ ਜਿਹੀ, ਮੰਨ ਲਓ ਮੈਂ ਪ੍ਰੋਗਰਾਮ ਪਹਿਲਾਂ ਛੱਡ ਦਿੱਤਾ, ਠੀਕ ਹੈ। ਇਹ ਪੋਡਕਾਸਟ ਦੇ ਵਿੱਚ ਪ੍ਰੋਗਰਾਮ ਚੜ ਜਾਂਦਾ ਹੁੰਦਾ ਨਾਲ ਦੀ ਨਾਲ ਹੀ, ਅਤੇ ਹਜੇ ਫਿਲਹਾਲ ਪੁਰਾਣੀਆਂ ਐਪਸ ਦੇ ਰਾਹੀਂ ਤੁਸੀਂ ਸੁਣ ਰਹੇ ਹੋਵੋਗੇ, ਐਪਲ 'ਤੇ ਵੀ ਚੜ੍ਹਦਾ, ਪਰ ਹੁਣ ਬੜੀ ਛੇਤੀ ਕਹਿ ਲਓ ਕਿ ਜਦ ਫਾਈਨਲ ਹੋ ਗਈ ਤਾਂ ਬਿਲਕੁਲ ਬ੍ਰਾਂਡ ਨਿਊ ਐਪਸ ਆਉਣਗੀਆਂ, ਅਤੇ ਅਸੀਂ ਤੁਹਾਡੇ ਨਾਲ ਉਹ ਸ਼ੇਅਰ ਕਰਾਂਗੇ। ਅਤੇ ਅਗਲੇ ਹਫ਼ਤੇ ਮਿਲਦੇ ਹਾਂ ਜੀ, ਮੈਲਬਨ ਵਾਲੇ ਮੈਲਬਨ ਮਿਲਣਗੇ, ਹੋਰ ਵੀ ਸਾਰੇ ਮਿਲਣਗੇ, ਪ੍ਰੋਗਰਾਮ ਵੀ ਆਪਾਂ ਕਰਾਂਗੇ, ਦੋਨੋਂ ਦਿਨ ਕਰਾਂਗੇ, ਔਰ ਉੱਥੋਂ ਲਾਈਵ ਵੀ ਕਰਾਂਗੇ, ਕਈ ਕਈ ਘੰਟੇ ਕਰਾਂਗੇ। ਸਾਨੂੰ ਲੱਭ ਕੇ ਜ਼ਰੂਰ ਸਾਡੇ ਕੋਲ ਤੁਸੀਂ ਆਉਣਾ, ਅਤੇ ਆਪਾਂ ਪ੍ਰੋਗਰਾਮ ਜਿਹੜਾ ਆ ਉਹ ਕਰਨਾ ਆ। ਲਈਏ ਇਜਾਜ਼ਤ ਫਿਰ, ਚਲੋ ਮਿਲਦੇ ਹਾਂ ਜੀ ਅਗਲੇ ਹਫ਼ਤੇ ਸਿੱਖ ਖੇਡਾਂ 'ਤੇ, ਫਰਾਈਡੇ ਵੀ ਕਰਾਂਗੇ। ਬਹੁਤ ਬਹੁਤ ਧੰਨਵਾਦ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।